ਟਾਈਮ ਉੱਤੇ ਉਹ ਐਡੀ ਵੱਡੀ ਚੀਜ਼ ਹੈ ਨੀਗਾ, ਅਜੇ ਉਹਨਾਂ ਨੂੰ ਟਾਈਮ ਲੱਗੂਗਾ ਇਸ ਪੋਜੀਸ਼ਨ ਤੇ ਆਉਣ ਨੂੰ, ਕਿਉਂਕਿ ਉਹਨਾਂ ਨੂੰ ਬੜੀ, ਉਹਨਾਂ ਨੂੰ ਵੀ ਬੜੀ ਲੋੜ ਆ ਚਾਈਨਾ ਵਾਂਗੂ ਟੈਕਨੋਲੋਜੀ ਦਾ, ਹੋਰ ਬੜੀ ਚੀਜ਼ਾਂ ਦੀ। ਸੋ ਠੀਕ ਹੈਗਾ ਜੋ ਹੋ ਰਿਹਾ ਮੈਂ ਦੇਖ ਰਿਹਾ ਜੀ। ਸੋ ਆਪਾਂ ਇਹਨੂੰ ਇੱਦਾਂ ਨਾ ਲਈਏ ਕਿ ਉਹਨੂੰ ਇਹਨੂੰ ਸਨੱਪ ਕਰਦਾ ਜਾਂ ਕੋਈ ਹੋ ਗਿਆ, ਇਹ ਸਾਰਾ ਕੁਛ ਹੀ ਚੱਲਦਾ, ਸਾਰੇ ਸਾਰੇ ਕਾਰਡ ਹੀ ਖੇਲੀ ਜਾਂਦੇ ਜੀ। ਥੈਂਕ ਯੂ ਜੀ।
ਦੇਖੋ ਪਹਿਲੀ ਚੀਜ਼ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਨਾ ਇੰਡੀਆ ਔਰ ਰਸ਼ੀਆ ਦੇ ਬਾਰੇ, ਤੁਸੀਂ ਕਹਿ ਰਹੇ ਹੋ ਇੰਡੀਆ ਨੂੰ ਬੜੇ ਬੜੀਆਂ ਪਾਵਰਸ ਦੀ ਹਜੇ ਬੜੀ ਜ਼ਰੂਰਤ ਹੈ। ਬਿਲਕੁਲ ਜ਼ਰੂਰਤ ਹੈ ਹਰੇਕ ਨੂੰ ਹਰੇਕ ਦੀ ਹੈ ਸਰ। ਜੇ ਇੰਡੀਆ ਡਜ਼ਨਟ ਲਿਵ ਇਨ ਆਈਸੋਲੇਸ਼ਨ, ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ, ਇੰਡੀਆ ਕੋ ਆਈਸੋਲੇਸ਼ਨ 'ਚ ਰਹਿੰਦਾ, ਜ਼ਰੂਰਤ ਹੈ ਹਰੇਕ ਨੂੰ ਹੈ, ਠੀਕ ਹੈ। ਪਰ ਇੰਡੀਆ ਨੂੰ ਇਸ ਵੇਲੇ ਰਸ਼ੀਆ ਦੀ ਕੋਈ ਇੰਨੀ ਜ਼ਰੂਰਤ ਨਹੀਂ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ ਹੈ ਕਿ, ਔਰ ਜਦੋਂ ਮੈਂ ਬਿਆਨ ਕੋਈ ਕੋਟ ਕਰਦਾ ਨਾ ਟੇਬਲ ਤੇ, ਮੇਰੇ ਇਸ ਵੇਲੇ ਨਿਊਯਾਰਕ ਟਾਈਮਸ ਪਈ ਹੈ, ਟੋਰੋਂਟੋ ਸਟਾਰ ਸਾਰੀ ਪਈ ਹੈ, ਮੈਂ ਜਦੋਂ ਤੁਹਾਨੂੰ, ਮੈਂ ਤੈਨੂੰ ਹੈਡਲਾਈਨਸ ਪੜ੍ਹ ਕੇ ਸੁਣਾ ਦਿੰਦਾ, ਹੈਡਲਾਈਨਸ ਸੁਣੋ ਨਾ, ਛੱਡ ਦੋ ਇੰਡੀਆ ਦੀ ਬਾਰੇ ਖਬਰ ਕਵਰ ਕਰਨੀ ਹੋਵੇ ਤਾਂ ਇੰਡੀਅਨ ਮੀਡੀਆ ਨੂੰ ਮੈਂ ਬਹੁਤ ਘੱਟ ਪੜ੍ਹਦਾ, ਮੈਂ ਫੋਰਨ ਮੀਡੀਆ ਪੜ੍ਹਦਾ ਸਾਰਾ, ਯੂਰੋਪੀਅਨ ਮੀਡੀਆ ਕੀ ਕਹਿ ਰਿਹਾ, ਸਿਡਨੀ ਮਾਰਨਿੰਗ ਹਰਾਲਡ ਕੀ ਕਹਿ ਰਿਹਾ, ਗਾਰਡੀਅਨ ਇੰਗਲੈਂਡ ਦਾ ਕੀ ਕਹਿ ਰਿਹਾ, ਨਿਊਯਾਰਕ ਟਾਈਮਸ ਕੀ ਕਹਿ ਰਿਹਾ। ਆਹ ਲਓ ਜੀ ਹੈਡਲਾਈਨ ਸੁਣੋ, ਛੱਡੋ ਤੁਸੀਂ, ਚਲੋ ਬਾਕੀ ਸੀਬੀਸੀ ਦੀ ਹੈਡਲਾਈਨ ਲਓ ਤੁਸੀਂ ਜੇ ਨਿਊਯਾਰਕ ਟਾਈਮਸ ਨਹੀਂ ਮੰਨਦੇ, ਗਾਰਡੀਅਨ ਨਹੀਂ ਮੰਨਦੇ, ਸਿਡਨੀ ਮਾਰਨਿੰਗ ਹਰਾਲਡ ਨਹੀਂ ਮੰਨਦੇ, ਆ ਮੇਰੇ ਟੇਬਲ ਤੇ ਪਈਆਂ ਨੇ, ਮੈਂ ਤੁਹਾਨੂੂੰ ਸੀਬੀਸੀ ਦੀ ਹੈਡਲਾਈਨ ਦੱਸ ਦਿੰਦਾ। ਇੱਕ ਮਿੰਟ ਸਰ, ਸੀਬੀਸੀ ਦੀ ਹੈਡਲਾਈਨ ਤੇ ਸੁਣਾ ਲੈਂਦੇ ਹੋ, ਇੰਡੀਆਜ਼ ਮੋਦੀ ਪਬਲਿਕਲੀ ਚਾਈਲਡ, ਆ ਸੁਣ ਲਓ ਜੀ, ਇੰਡੀਆਜ਼ ਮੋਦੀ, ਆ ਸੀਬੀਸੀ ਦੀ ਹੈਡਲਾਈਨ ਹੈ, ਪਬਲਿਕਲੀ ਚਾਈਲਡ ਪੁਟਿਨ ਓਵਰ ਰਸ਼ੀਆਜ਼ ਵਾਰ ਵਿਦ ਯੂਕਰੇਨ, ਇਹ ਸੀਬੀਸੀ ਕਹਿ ਰਿਹਾ ਹੈ। ਮੈਂ ਟੋਰੋਂਟੋ ਸਟਾਰ ਦੀ ਤੁਹਾਨੂੰ ਸੁਣਾ ਦਿੰਦਾ, ਇਹ ਤੁਹਾਨੂੰ ਨਿਊਯਾਰਕ ਟਾਈਮਸ ਦੀ ਸੁਣਾ ਦਿੰਦਾ। ਹਾਂਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ, ਗੋ ਅਹੈਡ, ਕਹੋ ਸਰ।
ਇਹ ਕਹਿਣਾ ਚਾਹੁੰਦਾ, ਇਹ ਸਾਰੇ ਆਪੋ ਆਪਣੀ ਕੰਟਰੀ ਦੇ ਗੀਤ ਗਾਉਂਦੇ ਜੀ, ਸੀਬੀਸੀ ਨੂੰ ਵੀ, ਈਵਨ ਬੀਬੀਸੀ ਜਿਹੜਾ ਵਰਲਡ ਸਰਵਿਸ ਆ ਉਹ ਵੀ ਇੰਡੀਪੈਂਡੈਂਟ ਨਹੀਂ ਹੈਗਾ, ਆਪੋ ਆਪਣੇ ਕੰਟਰੀ ਦੇ ਇੰਟਰਸਟ ਨੂੰ ਪ੍ਰਮੋਟ ਕਰਦੇ, ਸੇਮ ਹੀ ਸਾਰੇ ਕਰਦੇ ਆ, ਇਹਦੇ ਵਿੱਚ ਕੋਈ ਡਿਫਰੈਂਟ ਚੀਜ਼ ਨਹੀਂ ਹੈਗੀ। ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਇੰਡੀਆ ਵੀ, ਜਿਹੜਾ ਮੈਨੂੰ ਲੱਗਦਾ ਇੰਡੀਆ ਵੀ ਅਮਰੀਕਾ ਦੇ ਉੱਤੇ ਇੰਨਾ ਡਿਪੈਂਡ ਨਹੀਂ ਕਰਨਾ ਚਾਹੁੰਦਾ, ਕਿਉਂਕਿ ਅਮਰੀਕਾ ਵੀ ਇੱਦਾਂ ਦੀ ਚੀਜ਼ ਹੈਗੀ ਕਿ ਉਹ ਵੀ ਤੁਹਾਨੂੰ ਬਹੁਤ ਮੈਨੂਪੁਲੇਟ ਕਰਦਾ ਫਿਰ ਜਦੋਂ ਉਹਦੇ ਹੱਥ 'ਚ ਆ ਜਾਓ ਨਾ ਤੁਸੀਂ। ਸੋ ਦੇ ਵਾਂਟ ਟੂ ਸਟੇ ਇੰਡੀਪੈਂਡੈਂਟ, ਉਹ ਟਰਾਈ ਕਰ ਰਹੇ ਆ, ਪਰ ਦੇਖੋ ਕਿੰਨਾ ਕੁ ਉਹਨਾਂ ਦਾ ਚੱਲਦਾ। ਮੈਂ ਤਾਂ ਇੰਨਾ ਹੀ ਕਹਿ ਰਿਹਾ, ਬਾਕੀ ਜਿਹੜਾ ਤੁਸੀਂ ਕਹਿ ਰਹੇ ਚਲੋ ਠੀਕ ਆ, ਸਾਰੇ ਮੀਡੀਆ ਵਾਲੇ ਲਿਖਦੇ ਆ, ਅੱਗੇ ਲਿਖਦੇ ਆ ਆਪਣੇ ਐਂਗਲ ਦੇ ਨਾਲ, ਉਹਨਾਂ ਨੂੰ ਲੱਗਦਾ ਕਿ ਦਿਸ ਇਜ਼ ਸਮਥਿੰਗ ਟੂ ਸੇ ਅਬਾਊਟ ਦਿਸ, ਪੋਜ਼ਿਟਿਵ ਉਹਨਾਂ ਨੂੰ ਨਜ਼ਰ ਆਉਂਦਾ, ਕਿਸੇ ਨੂੰ ਨੈਗੇਟਿਵ ਆਉਂਦਾ, ਇਹ ਤਾਂ ਸਾਰਾ ਕੁਛ ਠੀਕ ਆ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਰ ਇਹ ਹੈਗਾ ਕਿ ਕ੍ਰੈਡੀਬਿਲਟੀ ਕਿੰਨੀ ਹੈ ਕਿਸੇ ਦੇਸ਼ ਦੀ, ਉਹ ਸੋਚਦੇ ਆ ਕਿ ਨਹੀਂ ਬਈ ਸਾਡੇ ਇੰਟਰਸਟ ਜਿਹੜੇ ਆ, ਜਦੋਂ ਇੱਕ ਵਾਰੀ ਇਹਨਾਂ ਦੇ ਡਿਪੈਂਡ ਹੋ ਗਏ ਫਿਰ ਇਹ ਸਾਰੇ ਇੱਦਾਂ ਕਰਦੇ। ਹੁਣ ਚਾਈਨਾ ਨੂੰ, ਜਿਹੜਾ ਚਾਈਨਾ ਜਿਹੜਾ ਤੁਸੀਂ ਕਹਿ ਰਹੇ ਰਸ਼ੀਆ, ਹੁਣ ਉਹਦੇ 'ਤੇ ਡਿਪੈਂਡ ਆ, ਫਿਰ ਚਾਈਨਾ ਵੀ ਥੋੜ੍ਹਾ ਜਿਹਾ ਆਪਣੇ ਕਲਰ ਦਿਖਾ ਰਿਹਾ। ਸੋ ਇਹ ਸਾਰਾ ਇੱਦਾਂ ਚੱਲਦਾ ਜੀ, ਜਦੋਂ ਤੁਸੀਂ ਕਿਸੇ ਦੇ ਤੇ ਬਹੁਤ ਜ਼ਿਆਦਾ ਡਿਪੈਂਡ ਹੋਏ ਨੇ ਫਿਰ ਉਹ ਤੁਹਾਨੂੰ ਮੈਨੂਪੁਲੇਟ ਕਰਨ ਦੀ ਕੋਸ਼ਿਸ਼ ਕਰਦਾ, ਉਹ ਕਹਿੰਦਾ ਇਹ ਤਾਂ ਮੇਰੀ ਜੇਬ 'ਚ ਹੈਗਾ, ਹੁਣ ਲੈਟ ਅਸ ਹੋਰ ਕੁਛ ਕਰੀਏ, ਇਹ ਤਾਂ ਸਾਡਾ ਹੀ ਆ। ਸੋ ਇੱਦਾਂ ਇਹ ਚੀਜ਼ ਇੰਡੀਆ ਅਵੋਇਡ ਕਰਨਾ ਚਾਹੁੰਦਾ, ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਇਹਨੂੰ ਇਸ ਤਰ੍ਹਾਂ ਦੇਖਦਾ ਕਿ ਮੇਰੀ ਹੱਥ ਵਿੱਚ ਫਰਾਂਸ ਦੀ ਵੀਟੋ ਪਾਵਰ ਵੀ ਹੋਵੇ, ਰਸ਼ੀਆ ਵੀ ਹੋਵੇ ਤੇ ਅਮਰੀਕਾ ਦੀ ਹੋਵੇ, ਮੈਂ ਇਹਨਾਂ ਨੂੰ ਇੰਗਲੈਂਡ ਵੀ ਹੋਵੇ ਮੇਰੀ ਸਪੋਰਟ ਦੇ ਵਿੱਚ, ਮੈਂ ਵੀ ਗੇਮ ਕਰਾਂ ਇਹਨਾਂ ਦੇ ਨਾਲ, ਜਿੱਦਾਂ ਨਹੀਂ ਤਾਂ ਇਹ ਜੇ ਮੈਂ ਕਿਸੇ ਇਕੱਲੇ ਨਾਲ ਚੱਲ ਗਿਆ ਇਹ ਮੈਨੂੰ ਫਿਰ ਘੁਮਾਉਣਗੇ ਚੰਗੀ ਤਰ੍ਹਾਂ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ। ਥੈਂਕ ਯੂ
ਸਰ, ਥੈਂਕ ਯੂ। ਦੇਖੋ ਇੱਕ ਚੀਜ਼ ਤਾਂ ਮੈਂ ਹੋਰ ਬੜੀ ਕਲੀਅਰ ਕਰ ਦੇਵਾਂ ਕਿ ਇੰਡੀਆ ਨੇ ਜੋ ਸਟਾਈਲ ਇਖਤਿਆਰ ਕੀਤਾ ਹੈ ਨਾ ਇਸ ਵੇਲੇ, ਠੀਕ ਹੈ, ਨਹੀਂ ਔਰ ਇਹ ਅੱਜ ਦਾ ਨਵਾਂ ਕੋਈ ਸਟਾਈਲ ਨਹੀਂ ਹੈ, ਇਹ ਕੋਈ ਐਸਾ ਨਹੀਂ ਹੈ ਕਿ ਕਈ, ਅੱਛਾ ਜਿਹੜੇ ਕਈ ਮੋਦੀ ਸਾਹਿਬ ਦੇ ਸਮਰਥਕ ਨੇ ਉਹ ਇਹ ਵੀ ਗੱਲ ਕਰ ਦਿੰਦੇ ਨੇ ਕਿ ਜੀ ਹਾਂਜੀ ਇਹ ਇੰਡੀਆ ਨੇ ਮੋਦੀ ਸਾਹਿਬ ਦੇ ਆਉਣ ਤੋਂ ਬਾਅਦ ਬੜਾ ਚੇਂਜ ਹੋ ਗਿਆ। ਨਹੀਂ 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 ਮੋਦੀ ਸਾਹਿਬ ਨੇ ਠੀਕ ਹੈ, ਉਹ ਇੰਡੀਆ ਦੀ ਪੁਰਾਣੀ ਪਾਲਿਸੀ ਚੱਲੀ ਆ ਰਹੀ ਹੈ, ਇੰਡੀਆ ਦੀ ਹੁਣ ਪੁਰਾਣੀ, ਹਾਂ ਹੁਣ ਜਿਹੜਾ ਨਵਾਂ ਇੰਡੀਆ ਆ ਉਹ ਹੁਣ ਥੋੜ੍ਹਾ ਹੋਰ ਜ਼ਿਆਦਾ ਐਗਰੈਸਿਵ ਹੋਇਆ ਵਿਚ ਇਜ਼ ਗੁੱਡ। ਲੇਕਿਨ ਮੈਂ ਤੁਹਾਨੂੰ ਬੜੀ ਵਾਰ ਅੱਜ ਫਿਰ ਉਹ ਕਿਸ ਦਿਨ ਪੂਰੀ ਨਾ ਇੱਕ ਇਸ ਤਰ੍ਹਾਂ ਕਰੇਗਾ, ਮੈਨੂੰ ਤਕਰੀਬਨ 1.5-2 ਘੰਟੇ ਚਾਹੀਦੇ ਨੇ ਜੇ ਤੁਹਾਨੂੰ ਇੱਕ ਐਪੀਸੋਡ ਸੁਣਾਉਣਾ ਨਿਕਸਨ ਅਤੇ ਇੰਦਰਾ ਗਾਂਧੀ ਜੀ ਦਾ। ਤੁਹਾਨੂੰ ਪਤਾ ਰਿਚਰਡ ਨਿਕਸਨ ਨੇ, ਮੈਂ ਤਾਂ ਉਹ ਲੈਂਗੁਏਜ ਔਨ ਦੀ ਏਅਰ ਨਹੀਂ ਬੋਲ ਸਕਦਾ ਜੋ ਰਿਚਰਡ ਨਿਕਸਨ ਸਾਹਿਬ ਨੇ ਇੰਦਰਾ ਗਾਂਧੀ ਜੀ ਲਈ ਬੋਲਿਆ ਸੀਗਾ, ਔਰ ਜੋ ਹੈਨਰੀ ਕਿਸਿੰਜਰ ਨੇ 1971 ਬੰਗਲਾਦੇਸ਼ ਦੀ ਜੰਗ ਤੋਂ ਪਹਿਲਾਂ ਜੋ ਉਹਨਾਂ ਨੇ ਇੰਡੀਅਨਸ ਵਾਸਤੇ ਬੋਲਿਆ ਸੀਗਾ, ਜੋ ਵਰਡਸ ਉਹਨਾਂ ਨੇ ਇੰਡੀਅਨਸ ਲਈ ਕਹੇ, ਜੋ ਇੰਦਰਾ ਗਾਂਧੀ ਜੀ ਲਈ ਰਿਚਰਡ ਨਿਕਸਨ ਨੇ ਕਹੇ, ਕਿਉਂ ਕਹੇ ਸਾਰਾ ਕੁਛ, ਕਿਉਂ ਹੋਈ, ਕਿਉਂ ਰਿਚਰਡ ਨਿਕਸਨ ਨੇ, ਆਪਾਂ ਨੂੰ ਸਾਰਿਆਂ ਨੂੰ ਮੈਂ ਇੱਥੇ ਬੜੀ ਵਾਰ ਸਟੋਰੀ ਸੁਣਾ ਚੁੱਕਾ ਡਿਟੇਲ 'ਚ, ਫਿਰ 1.5-2 ਘੰਟੇ ਦਾ ਇੱਕ ਖਾਸ ਐਪੀਸੋਡ ਕਰਾਂਗੇ, ਤੁਹਾਨੂੰ ਸਵਾਦ ਆ ਜਾਏਗਾ, ਔਰ ਇਕੱਲੀ ਚੀਜ਼ ਫੈਕਟਸ ਐਂਡ ਫਿਗਰ 'ਤੇ, ਔਰ ਕੋਈ ਵੀ ਮੇਰਾ ਜਿਹੜਾ ਫੈਕਟ ਔਰ ਫਿਗਰ ਹੋਏਗਾ ਉਹ ਮੈਂ ਤੁਹਾਨੂੰ ਹਵਾਲਾ ਦਿਆਂਗਾ, ਨਿਊਯਾਰਕ ਟਾਈਮਸ ਦੇ ਵਿੱਚ ਰਿਪੋਰਟ, ਜਿਹੜੀ ਰਿਪੋਰਟ ਛਪੀਆਂ ਨੇ, ਨਿਊਯਾਰਕ ਟਾਈਮਸ ਦੀ ਹਵਾਲਾ ਦਵਾਂਗਾ, ਗਾਰਡੀਅਨ ਦਾ ਤੁਹਾਨੂੰ ਹਵਾਲਾ ਦਿਆਂਗਾ, ਠੀਕ ਹੈ, ਔਰ ਤੁਹਾਨੂੰ ਵਾਲ ਸਟਰੀਟ ਦੇ ਵਿੱਚ ਰਿਪੋਰਟ ਛਪੀ ਉਹਦਾ ਹਵਾਲਾ ਦਿਆਂਗੇ, ਠੀਕ ਹੈ, ਔਰ ਸਾਰੇ ਅਮੈਰੀਕਨ ਔਥਰਸ ਜਾਂ ਬ੍ਰਿਟਿਸ਼ ਜਿਹੜੇ, ਕਿਉਂਕਿ ਅਮੈਰੀਕਾ ਦਾ ਜਿਹੜਾ ਮੀਡੀਆ ਆ, ਮੈਂ ਅਮੈਰੀਕਾ ਦੇ ਤੁਹਾਨੂੰ 5-6 ਮੀਡੀਆ ਦੀਆਂ ਰਿਪੋਰਟਸ ਸਾਂਝੀਆਂ ਕਰਾਂਗਾ, ਔਰ ਉਹਨਾਂ ਨੇ ਕਿਸ ਤਰੀਕੇ ਦੇ ਦੇ ਬਾਰੇ ਕੀ ਲਿਖਿਆ, ਅਮੈਰੀਕਨ ਮੀਡੀਆ ਕੀ ਲਿਖਦਾ ਆਪਣੇ ਹੀ ਪ੍ਰੈਜੀਡੈਂਟ ਰਿਚਰਡ ਨਿਕਸਨ ਬਾਰੇ, ਉਹ ਤੁਹਾਨੂੰ ਮੈਂ ਸਾਰੀ ਰਿਪੋਰਟ ਦਿਆਂਗਾ ਔਰ ਪੂਰਾ ਰੈਫਰੈਂਸ ਦੇਵਾਂਗਾ ਕਿ ਆਹ ਮੈਂ ਤੁਹਾਨੂੰ ਫੈਕਟ ਫਿਗਰ ਕਿੱਥੋਂ ਸ਼ੇਅਰ ਕਰ ਰਿਹਾ। ਬਰੀਫ ਦੇ ਵਿੱਚ ਇੰਨਾ ਦੱਸ ਦਿੰਦਾ ਵੀ ਉਹ ਜੋ ਪਹਿਲਾਂ ਵੀ ਦੱਸ ਚੁੱਕਾ ਬੜੀ ਵਾਰੀ, ਇਹ ਕੋਈ ਨਵੀਂ ਗੱਲ ਥੋੜ੍ਹੀ ਹੈ। ਉਧਰੋਂ ਰਿਚਰਡ ਨਿਕਸਨ ਸਾਹਿਬ ਧਮਕੀਆਂ ਦੇ ਰਹੇ ਨੇ ਇੰਦਰਾ ਗਾਂਧੀ ਜੀ ਨੂੰ ਕਿ ਜੇ ਤੁਸੀਂ ਪਾਕਿਸਤਾਨ ਵੱਲ ਦੇਖਿਆ ਤਾਂ ਦੇਖੋ ਅਸੀਂ ਤੁਹਾਡਾ ਹਸ਼ਰ ਕੀ ਕਰਦੇ ਹਾਂ। ਉਹ ਇੰਦਰਾ ਗਾਂਧੀ ਜੀ ਨੇ ਤਾਂ ਅੱਖਾਂ ਦਿਖਾਤੀਆਂ ਰਿਚਰਡ ਨਿਕਸਨ ਨੂੰ, ਵਿੱਚ ਹੈਨਰੀ ਕਿਸਿੰਜਰ ਨੂੰ ਵੀ ਭਾਈ ਸਾਹਿਬ ਆਰਾਮ ਦੇ ਨਾਲ ਟਿੱਕ ਕੇ ਬਹਿ ਜਾਓ। 1971 ਦੇ ਵਿੱਚ ਇੰਡੀਆ ਦੀ ਗਰੋਥ ਰੇਟ ਕੀ ਸੀਗੀ? 1.5-2% ਤੋਂ ਉੱਪਰ ਨਹੀਂ ਹੋਏਗੀ ਇੰਡੀਆ ਦੀ ਗਰੋਥ ਰੇਟ। ਤੁਸੀਂ ਪੁਰਾਣੀ ਇੰਡੀਆ ਦੀ GDP ਦੇਖ ਲਓ ਔਰ ਇੰਡੀਆ ਕੋਲ ਪੈਸੇ ਕਿੰਨੇ ਸੀਗੇ, ਫੋਰਨ ਰਿਜ਼ਰਵ ਕੀ ਸੀਗਾ ਇੰਡੀਆ ਕੋਲ? ਮੇਰਾ ਨਹੀਂ ਖਿਆਲ ਕਿ $10 billion ਵੀ ਹੋਣਾ ਫੋਰਨ ਰਿਜ਼ਰਵ। ਅੱਜ ਤਾਂ ਇੰਡੀਆ ਕੋਲ $450-500 billion ਫੋਰਨ ਰਿਜ਼ਰਵ ਹੈ। ਇੰਡੀਆ ਦੀ GDP ਫਾਸਟੈਸਟ ਗਰੋਇੰਗ ਚੱਲ ਰਹੀ ਹੈ। ਅੱਜ ਦਾ ਇੰਡੀਆ 1971 ਦਾ ਇੰਡੀਆ ਥੋੜ੍ਹੀ ਹੈ, ਉਹ 51 ਸਾਲ ਪੁਰਾਣਾ ਇੰਡੀਆ ਨਹੀਂ ਹੈ, ਪਰ 51 ਸਾਲ ਪਹਿਲਾਂ ਵੀ ਗੋ ਬੈਕ 51 ਈਅਰਸ ਦੇਖੋ ਕੀ ਕੀਤਾ ਇੰਡੀਆ ਨੇ, ਅਮੈਰੀਕਾ ਦਾ ਹਾਲ ਕੀ ਕੀਤਾ। ਅਮੈਰੀਕਾ ਜਿਹੜਾ ਇੰਡੀਆ ਨੂੰ ਧਮਕੀਆਂ ਦਿੰਦਾ ਰਿਹਾ ਕਿ ਭਾਈ ਸਾਹਿਬ ਅਸੀਂ ਦੇਖੋ ਤੁਹਾਨੂੰ ਐਸਾ ਬੁਰਾ ਹਸ਼ਰ ਕਰਾਂਗੇ, ਤੁਹਾਡਾ ਯਾਦ ਕਰੋਂਗੇ, ਪਾਕਿਸਤਾਨ ਵੱਲ ਤੁਸੀਂ ਨਹੀਂ ਦੇਖਣਾ। ਜੋ ਇੰਦਰਾ ਗਾਂਧੀ ਜੀ ਦੀ ਮਰਜ਼ੀ ਸੀ ਕਰਤੀ ਉਹਨਾਂ ਨੇ, ਉਹ ਸੈਮ ਮਾਨਿਕ ਸ਼ਾਹ ਨੇ ਕੀ ਕੀਤਾ ਜਾਂ ਬਾਕੀਆਂ ਨੇ ਕੀ ਕੀਤਾ, ਉਹ ਕਹਾਣੀ ਕਿੱਸੇ ਕਹਾਣੀਆਂ ਉਹਨਾਂ 'ਤੇ ਅਲੱਗ ਫਿਰ 2-2, 4-4 ਘੰਟੇ ਚਾਹੀਦੇ ਨੇ। ਉਹ TV 'ਤੇ ਚੈਨਲ ਵਾਏ 'ਤੇ ਹੋ ਸਕਦਾ, ਇੱਥੇ ਰੇਡੀਓ 'ਤੇ ਟਾਈਮ ਘੱਟ ਹੁੰਦਾ, ਲੇਕਿਨ ਉਹ ਉਸ ਵੇਲੇ ਵੀ ਬੜਾ ਕੁਛ ਹੁੰਦਾ ਰਿਹਾ। ਔਰ ਅੱਜ ਦੇ ਵਿੱਚ ਵੀ, ਅੱਜ ਜੇ ਅਸੀਂ ਗੱਲ ਕਰੀਏ ਕਿ ਇਸ ਵੇਲੇ ਅਮੈਰੀਕਾ ਤੋਂ ਕੋਈ ਇੰਡੀਆ ਕੋਈ ਦੱਬ ਕੇ ਰਹੇਗਾ, ਡਰ ਕੇ ਰਹੇਗਾ, ਜਾਂ ਰਸ਼ੀਆ ਜਾਂ ਚਾਈਨਾ, ਨਹੀਂ ਕੋਈ ਨਹੀਂ ਕਿਸੇ ਤੋਂ ਡਰਦਾ, ਨਾ ਚਾਈਨਾ ਵੀ ਨਹੀਂ ਕਿਸੇ ਤੋਂ ਡਰਦਾ। ਮੈਂ ਵੀ ਕਹਿ ਦੇਵਾਂ ਚਾਈਨਾ ਨੂੰ ਵੀ, ਚਾਈਨਾ ਆਪਣਾ ਇੰਡੀਪੈਂਡੈਂਟ ਕੰਟਰੀ, ਨਾ ਚਾਈਨਾ ਕਿਸੇ ਤੋਂ ਡਰਦਾ ਦਬਦਾ ਹੈ, ਨਾ ਅਮੈਰੀਕਾ ਕਿਸੇ ਤੋਂ ਡਰਦਾ ਦਬਦਾ ਹੈ, ਨਾ ਇੰਡੀਆ ਕਿਸੇ ਤੋਂ ਡਰ, ਕਿਉਂਕਿ ਐਸ ਮਚ ਐਸ ਦੇ ਆਲ ਨੀਡ ਈਚ ਅਦਰ। ਬਟ ਸਭ ਨੂੰ ਇੱਕ ਗੱਲ ਸਮਝ ਆ ਚੁੱਕੀ ਹੈ, ਸਭ ਨੂੰ, ਚਾਹੇ ਉਹ ਇੰਡੀਆ, ਚਾਹੇ ਉਹ ਚਾਈਨਾ, ਚਾਹੇ ਉਹ ਅਮੈਰੀਕਾ ਆ, ਸਭ ਨੂੰ ਇੱਕ ਗੱਲ ਪਤਾ ਹੈ, ਦੁਨੀਆ ਦੇ ਵਿੱਚ ਤਾਕਤ ਉਹੀ ਬਣ ਸਕਦੀ ਹੈ ਜੋ ਆਪਣੀ ਫੋਰਨ ਪਾਲਿਸੀ ਆਪ ਤਿਆਰ ਕਰਦੀ ਔਰ ਆਪਣੇ ਫਾਇਦੇ ਲਈ ਤਿਆਰ ਕਰਦੀ ਹੈ। ਚਾਈਨਾ ਨੇ ਆਪਣਾ ਫਾਇਦਾ ਦੇਖਣਾ ਹਰ ਚੀਜ਼, ਇੰਡੀਆ ਨੇ ਆਪਣਾ ਫਾਇਦਾ ਦੇਖਣਾ, ਰਸ਼ੀਆ ਨੇ ਆਪਣਾ ਦੇਖਣਾ ਅਤੇ ਅਮੈਰੀਕਾ ਨੇ ਆਪਣਾ ਦੇਖਣਾ, ਔਰ ਹੋਣਾ ਵੀ ਇਸੇ ਤਰ੍ਹਾਂ ਚਾਹੀਦਾ। ਬਟ ਅੱਜ ਦੀ ਡੇਟ ਦੇ ਵਿੱਚ ਘੱਟ ਤੋਂ ਘੱਟ ਇਹ 3-4 ਪਾਵਰਸ ਜਿਹੜੀਆਂ ਨੇ, ਚਾਈਨਾ, ਇੰਡੀਆ, ਰਸ਼ੀਆ ਔਰ ਅਮੈਰੀਕਾ, ਇਹ ਕਿਸੇ ਦੇ ਦਬਾਅ ਹੇਠ ਨਹੀਂ ਆਉਣਗੀਆਂ। ਜੇ ਤੁਸੀਂ ਕਹਿ ਦਿਓ ਕਿ ਜੀ ਹਾਂਜੀ ਇਹ ਕਿਸੇ, ਨਹੀਂ, ਪਾਕਿਸਤਾਨ ਨੂੰ ਠੀਕ ਹੈ ਜ਼ਰੂਰਤ ਹੈ, ਟਰਕੀ ਹੋ ਸਕਦਾ ਆਪਣੀ ਜ਼ਰੂਰਤ ਲਈ ਕੁਛ ਕਰੇ, ਸੋਰੀ ਮੈਂ ਇੱਕ ਹੋਰ ਵੀ ਪਾਵਰਸ ਹੈਗੀਆਂ ਜਿਹੜੀਆਂ ਕਿਸੇ ਦਬਾਅ ਹੇਠ ਨਹੀਂ ਆਉਣਗੀਆਂ, ਬਟ ਆਈ ਫੋਰਗੋਟ ਟੂ ਮੈਂਸ਼ਨ ਵਨ ਵੈਰੀ ਇੰਪੋਰਟੈਂਟ ਪਾਵਰ ਵਿਚ ਇਜ਼ ਇਜ਼ਰਾਈਲ। ਤੁਹਾਨੂੰ ਲੱਗਦਾ ਹੈ ਅੱਜ ਇਜ਼ਰਾਈਲ ਨੂੰ ਕੋਈ ਅੱਖ ਦਿਖਾ ਸਕਦਾ ਹੈ? ਨਾ, ਬਿਲਕੁਲ ਨਹੀਂ। ਇਜ਼ਰਾਈਲ ਵੀ ਆਪਣੇ ਹਿਸਾਬ ਨਾਲ ਚੱਲਦਾ, ਕੋਈ ਉਹਨੂੰ ਅੱਖ ਨਹੀਂ ਦਿਖਾ ਸਕਦਾ ਇਜ਼ਰਾਈਲ ਨੂੰ। ਸੋ ਇਹਦੇ ਵਿੱਚ ਵੀ ਗਰੀਸ਼ ਜੀ, ਤੁਸੀਂ ਆਉਂਦੇ ਰਹੋ, ਨੈਕਸਟ ਕਾਲ।
ਨਮਸਕਾਰ ਜੀ।
ਨਮਸਕਾਰ ਜੀ,
ਮੈਂ ਸ਼ਾਰਟ ਮੇਂ ਬਾਤ ਕਰੂੰਗਾ। ਇਹ ਆਪ ਵਹਾਂ ਗਏ ਥੇ ਉਧਰ ਤੋ ਬੜੀ ਬਹੁਤ ਭੀੜ ਥੀ ਸੁਬਹ ਸੇ ਸ਼ਾਮ ਤੱਕ, ਮੈਂ ਜਬ 3 ਵਾਰ ਜਾਣੇ ਕੀ ਕੋਸ਼ਿਸ਼ ਕਰ ਰਹਾ ਥਾ ਵੋਟਿੰਗ ਕੇ ਵਹਾਂ ਗੋਰ ਮੈਡੋਜ਼ ਪੇ। ਦੂਸਰਾ ਯੇ ਕਹਿਣਾ ਚਾਹਤਾ ਹੂੰ ਕਿ ਜਬ ਯਹਾਂ ਲੋਕਲ ਔਰ ਇਧਰ ਕੈਨੇਡਾ ਕੇ ਇਲੈਕਸ਼ਨ ਹੋਤੇ ਹੈਂ ਤਬ ਤੋ ਇਤਨੀ ਭੀੜ ਕਭੀ ਨਹੀਂ ਦੇਖੀ ਜੀ। ਥੈਂਕ ਯੂ ਸੋ ਮਚ। ਔਰ ਦੂਸਰਾ ਇੱਕ ਔਰ ਹੈ ਕਿ ਪੋਸਟਰ ਪੂਰੇ ਸ਼ਹਿਰ ਮੇਂ ਲਗੇ ਹੋਏ ਹੈਂ, ਯੇ ਹਟੇਂਗੇ ਕਬ ਤੱਕ ਹਟੇਂਗੇ? ਔਰ ਚੌਥਾ ਵਹਾਂ ਪੇ ਸੁਣਾ ਕੁਛ ਰੌਕ ਏਜੰਟ ਏਜੰਟ ਵੀ ਥੇ ਵਹਾਂ ਪੇ, ਬਸ ਯੇ ਕਹਿਣਾ ਚਾਹਤਾ ਹੂੰ ਜੀ। ਥੈਂਕ ਯੂ ਸੋ ਮਚ।
ਮੁਝੇ ਪਤਾ ਨਹੀਂ ਜੀ ਵਹਾਂ ਕੌਣ ਥੇ ਕੌਣ ਨਹੀਂ ਥੇ, ਪਹਿਲਾ ਪੁਆਇੰਟ। ਦੂਸਰਾ ਪੁਆਇੰਟ ਇਹ ਹੈ ਕਿ ਜੀ ਨਹੀਂ, ਅਗਰ ਆਪ ਕਹਿ ਰਹੇ ਹੈ ਕਿ ਜਬ ਆਪਣੀ ਲੋਕਲ ਇਲੈਕਸ਼ਨ ਹੋਤੀ ਹੈ ਇਤਨੀ ਭੀੜ ਨਹੀਂ ਹੋਤੀ, ਸਰ ਉਸਸੇ ਬਹੁਤ ਜ਼ਿਆਦਾ ਭੀੜ ਹੋਤੀ ਹੈ। ਹਰੇਕ ਆਪ ਇੱਕ ਛੋਟੀ ਸੀ, ਅਗਰ ਆਪ ਇੱਕ ਲੈ ਲੀਜੀਏ ਰਾਈਡਿੰਗ ਲੈ ਲਓ, ਇੱਕ ਰਾਈਡਿੰਗ ਮੇਂ ਜ਼ਿਆਦਾ ਨਹੀਂ, ਜ਼ਿਆਦਾ ਨਹੀਂ ਤੋ ਕਮ ਸੇ ਕਮ ਜੋ ਮੈਂ ਵੋਟਸ ਪੜਤੀ ਹੈ, ਜੋ ਵੋਟਸ ਪੜਤੀ ਹੈ ਇੱਕ ਰਾਈਡਿੰਗ ਕੀ ਬਾਤ ਕਰ ਲਓ, ਠੀਕ ਹੈ ਨਹੀਂ। ਇੱਕ ਅਗਰ ਛੋਟੀ ਸੀ ਆਪ ਬਰੈਂਪਟਨ ਕੀ ਰਾਈਡਿੰਗ ਲੈ ਲਓ, ਤੋ ਉਸਮੇ 40-50 ਹਜ਼ਾਰ ਵੋਟ ਪੜ ਜਾਤੀ ਹੈ, 40-50 ਹਜ਼ਾਰ ਵੋਟਾਂ ਇੱਕ ਰਾਈਡਿੰਗ 'ਚ ਪੈ ਜਾਂਦੀ ਹੈ। ਜੇ ਤੁਸੀਂ ਸਾਰੇ ਬਰੈਂਪਟਨ ਦੀ ਗੱਲ ਕਰੋ, ਮੈਂ ਇੱਥੇ ਤਾਂ ਦੂਰੋਂ ਦੂਰੋਂ ਲੋਕ ਆਏ ਸੀ, ਇਕੱਲੇ ਬਰੈਂਪਟਨ ਤੋਂ ਨਹੀਂ ਹੋਣਗੇ ਨਾ, ਟੋਰੋਂਟੋ ਤੋਂ ਵੀ ਹੋਣਗੇ, ਮੋਂਟਰੀਆਲ, ਅਮੈਰੀਕਾ, ਕਈ ਜਗ੍ਹਾ ਤੋਂ ਦੂਰੋਂ ਦੂਰੋਂ ਲੋਕ ਆਏ ਸੀਗੇ। ਲੇਕਿਨ ਜੇ ਤੁਸੀਂ ਇਕੱਲੇ ਬਰੈਂਪਟਨ ਦੀਆਂ ਹੀ ਵੋਟਾਂ ਕਾਊਂਟ ਕਰ ਲਓ, ਜੇ ਵੀ ਹਾਂਜੀ ਇਕੱਲੇ ਬਰੈਂਪਟਨ ਦੇ ਵਿੱਚ ਹੀ ਇਲੈਕਸ਼ਨ ਦੇ ਵਿੱਚ, ਫੈਡਰਲ ਇਲੈਕਸ਼ਨ ਦੇ ਵਿੱਚ ਇੱਕ ਔਨ ਐਨ ਐਵਰੇਜ ਕਹੋ ਜੀ ਤੁਸੀਂ ਕਿੰਨੀਆਂ ਕੁ ਵੋਟਾਂ ਜਿਹੜੀਆਂ ਨੇ ਉਹ ਪੈ ਜਾਂਦੀਆਂ ਹੋਣਗੀਆਂ, ਘੱਟੋ ਘੱਟ ਮੇਰੇ ਖਿਆਲ ਨਾਲ 1.5-2 ਲੱਖ ਵੋਟ ਜਿਹੜੀ ਆਰਾਮ ਦੇ ਨਾਲ ਇਕੱਲੇ ਬਰੈਂਪਟਨ 'ਚ ਪੈ ਜਾਂਦੀ ਹੈ। ਜੇ ਤੁਸੀਂ ਮਿਸਿਸਾਗਾ ਕਾਊਂਟ ਕਰ ਲਓ ਨਾਲ, ਤਾਂ 3-4 ਲੱਖ ਵੋਟ ਪੈ ਜਾਂਦੀ ਉੱਥੇ ਮਿਸਿਸਾਗਾ ਦੇ ਵਿੱਚ। ਟੋਰੋਂਟੋ ਕਾਊਂਟ ਕਰਨਾ ਫਿਰ ਤਾਂ ਕਿਆ ਹੀ ਬਾਤ ਹੈ, ਠੀਕ ਹੈ ਨਹੀਂ। ਤੋਂ ਕਿਤੇ ਜ਼ਿਆਦਾ ਫੈਡਰਲ ਇਲੈਕਸ਼ਨ, ਇਹ ਕਹਿਣਾ ਵੀ ਫੈਡਰਲ ਇਲੈਕਸ਼ਨ ਵਿੱਚ ਇੰਨੀਆਂ ਵੋਟਾਂ ਨਹੀਂ ਪੈਂਦੀਆਂ, ਇਸ ਤੋਂ ਕਿਤੇ ਜ਼ਿਆਦਾ ਵੋਟਾਂ ਫੈਡਰਲ ਇਲੈਕਸ਼ਨ 'ਚ ਜਿਹੜੀਆਂ ਨੇ ਉਹ ਪੈਂਦੀਆਂ ਨੇ। ਦੂਸਰਾ ਤੁਸੀਂ ਪੁੱਛ ਰਹੇ ਹੋ ਜੀ ਪੋਸਟਰ ਵਗੈਰਾ ਕਦੋਂ ਹਟਣਗੇ ਨਹੀਂ ਹਟਣਗੇ, ਇਹ ਦੇਖੋ ਇਹ ਤਾਂ ਪੈਟਰਿਕ ਬਰਾਊਨ ਸਾਹਿਬ ਨੂੰ ਪੁੱਛੋ, ਉਹਨਾਂ ਦਾ ਰਾਜ ਹੈ ਇਹ। ਤੁਸੀਂ ਇਹ ਸਵਾਲ ਪੈਟਰਿਕ ਬਰਾਊਨ ਸਾਹਿਬ ਨੂੰ ਪੁੱਛੋ ਵੀ ਕਦੋਂ ਪੋਸਟਰ ਲੱਗ ਰਹੇ ਨੇ, ਕਦੋਂ ਹਟ ਰਹੇ ਨੇ, ਇਹ ਉਹਨਾਂ ਦੀ ਹਕੂਮਤ ਹੈ ਇਸ ਵੇਲੇ। ਸੋ ਯੂ ਹੈਵ ਟੂ ਆਸਕ ਪੈਟਰਿਕ ਬਰਾਊਨ ਸਾਹਿਬ। ਹਾਂਜੀ, ਨੈਕਸਟ ਕਾਲ ਜੀ, ਹਰਪਾਲ ਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹੈਲੋ, ਹਾਂਜੀ ਯੁਧਵੀਰ ਜੀ, ਤੁਸੀਂ ਕਾਫੀ ਹੱਦ ਤੱਕ ਤਾਂ ਗੱਲਾਂ ਠੀਕ ਕਰੇ ਦਿੱਤੇ ਆ, ਨੈਕਸਨ ਦਾ ਤੇ ਇੰਦਰਾ ਗਾਂਧੀ ਦਾ ਜ਼ਿਕਰ ਵੀ ਕਰ ਦਿੱਤਾ, ਬਟ ਯੁਧਵੀਰ ਜੀ ਰੀਸੈਂਟਲੀ ਜੋ ਚੇਂਜ ਹੋਇਆ ਉਹ ਇਹੀ ਚੇਂਜ ਹੋਇਆ ਕਿ ਜਦੋਂ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀ, ਏ ਕੇ ਐਂਟਨੀ ਸਾਹਿਬ ਜਦੋਂ ਡਿਫੈਂਸ ਮਿਨਿਸਟਰ ਸੀ, ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਨਡਿਵੈਲਪਡ ਬਾਰਡਰ ਆਰ ਸੇਫ ਫੋਰ ਇੰਡੀਆ ਅਗੇਂਸਟ ਚਾਈਨਾ, ਉਹ ਸਭ ਤੋਂ ਸੇਫ ਬੈਟ ਹੈਗੀ ਆ ਕਿਉਂਕਿ ਚਾਈਨਾ ਫਿਰ ਐਗਰੈਸ਼ਨ ਨਹੀਂ ਦਿਖਾਏਗਾ। ਬਟ ਅੱਜ ਦੀ ਡੇਟ ਦੇ ਵਿੱਚ ਬਾਰਡਰ ਦੇ ਉੱਤੇ ਜਿੰਨੀ ਕੰਸਟਰਕਸ਼ਨ ਹੋ ਰਹੀ ਹੈ ਜਾਂ ਜਿਸ ਹਿਸਾਬ ਨਾਲ ਬਾਰਡਰ ਦੇ ਇੰਡੀਆ ਡਿਵੈਲਪਮੈਂਟ ਕਰ ਰਿਹਾ, ਉਹ ਚਾਈਨਾ ਨੂੰ ਬਿਲਕੁਲ ਵੀ ਦੁਬਾਰਾ ਨਹੀਂ, ਇਸੇ ਕਰਕੇ ਜਿਹੜੀਆਂ ਛੋਟੀਆਂ ਮੋਟੀਆਂ ਘਟਨਾਵਾਂ ਹੋਈਆਂ ਸੀ ਉਹ ਹੋਈਆਂ ਸੀ, ਹੁਣ ਚਾਈਨਾ ਨੂੰ ਵੀ ਪਤਾ ਲੱਗ ਗਿਆ ਕਿਉਂਕਿ ਇੰਡੀਆ ਤੁਹਾਨੂੰ ਪਤਾ ਕੋਈ ਖ਼ਬਰ ਸੁਣੀ ਹੋਣੀ ਹੈ ਅੰਡੇਵਾਨ ਨਿਕੋਬਾਰ ਦੇ ਵਿੱਚ ਵੀ ਕਾਫ਼ੀ ਇਨਵੈਸਟਮੈਂਟ ਕਰ ਰਿਹਾ ਔਰ ਚਾਈਨਾ ਉਹਨੂੰ ਵੀ ਲਾਈਕ ਨਹੀਂ ਕਰ ਰਿਹਾ, ਔਰ ਤਾਈਵਾਨ ਤੋਂ ਜਿਹੜੀ ਇੰਡਸਟਰੀ ਆ ਰਹੀ ਆ ਰੀਸੈਂਟਲੀ ਤੁਸੀਂ ਅਹਿਮਦਾਬਾਦ ਦੱਸਿਆ ਹੀ ਆ ਕਿ ਸੈਮੀ ਕੰਡਕਟਰ ਦੀ ਇੰਡਸਟਰੀ ਆ ਰਹੀ ਆ ਇੰਡੀਆ ਦੇ ਵਿੱਚ, ਉਹ ਚਾਈਨਾ ਉਹ ਪਸੰਦ ਥੋੜ੍ਹਾ ਕਰਦਾ ਹੈਗਾ ਕਿ ਇੰਡੀਆ ਨੂੰ ਡੈਸਟੀਨੇਸ਼ਨ ਬਣਾਇਆ ਜਾਵੇ ਕਿਸੇ ਵੀ ਇੰਡਸਟਰੀ ਦਾ, ਉਹ ਇਸ ਕਰਕੇ ਇੰਡੀਆ ਦਾ ਸਟਾਂਸ ਡੈਫੀਨੇਟਲੀ ਚੇਂਜ ਹੋਇਆ ਔਰ ਕਾਫ਼ੀ ਅਗਰੈਸਿਵ ਹੈਗੇ ਇੰਡੀਆ ਦਾ ਸਟਾਂਸ। ਔਰ ਤੁਸੀਂ ਕਹਿੰਦੇ ਹੁੰਦੇ ਆ ਕਿ ਇੰਡੀਆ ਮੋਦੀ ਤੋਂ ਬਾਅਦ ਚੇਂਜ ਨਹੀਂ ਹੋਇਆ ਫੋਰਨ ਪਾਲਿਸੀ, ਇੰਡੀਆ ਦੀ ਪਹਿਲੀ ਏਦਾਂ ਸੀ, ਫਿਰ ਏਦਾਂ ਕਿਉਂ ਹੋਇਆ ਕਿ ਮੋਦੀ ਪਹਿਲਾ ਪ੍ਰਧਾਨ ਮੰਤਰੀ, ਮੋਦੀ ਸਾਹਿਬ ਪਹਿਲੇ ਪ੍ਰਧਾਨ ਮੰਤਰੀ ਸੀ ਜਿਹੜੇ ਇਜ਼ਰਾਈਲ ਵੀ ਗਏ ਤੇ ਉਸ ਤੋਂ ਬਾਅਦ ਫਲਸਤੀਨ ਵੀ ਗਏ। ਮੋਦੀ ਪਹਿਲੇ ਪ੍ਰਧਾਨ ਮੰਤਰੀ ਸੀ ਕਿ ਆਪਣੀ ਪਹਿਲੀ ਵਿਜ਼ਿਟ ਉਹਨੇ ਭੂਟਾਨ ਕੀਤੀ। ਇੰਡੀਆ ਦਾ ਡੈਫੀਨੇਟਲੀ ਸਟਾਂਸ ਚੇਂਜ ਹੋਇਆ, ਚਾਈਨਾ ਦੇ ਅਗੇਂਸਟ ਵੀ ਹੋਇਆ, ਚਾਈਨਾ ਨੂੰ ਤੁਸੀਂ ਕਈ ਵਾਰ ਕਹਿੰਦੇ ਕਿ ਚਾਈਨਾ ਦੇ ਅਗੇਂਸਟ ਡਾਇਰੈਕਟ ਨਹੀਂ ਕੁਛ ਕਿਹਾ, ਬਟ ਕਈ ਮੈਸੇਜ ਵੀ ਹੁੰਦੇ ਜਿਹੜੇ ਡਾਇਰੈਕਟ ਨਹੀਂ ਦਿੱਤੇ ਜਾਂਦੇ, ਸਟ੍ਰੈਟੇਜਿਕਲੀ ਦਿੱਤੇ ਜਾਂਦੇ, ਉਹ ਸਟ੍ਰੈਟੇਜਿਕਲੀ ਚਾਈਨਾ ਨੂੰ ਮੈਸੇਜ ਦਿੱਤੇ ਵੀ ਗਏ ਔਰ ਚਾਈਨਾ ਹੁਣ ਸਮਝ ਗਈ ਆ ਉਹ ਮੈਸੇਜ ਨੂੰ। ਪਹਿਲਾਂ ਚਾਈਨਾ ਥੋੜੀ ਐਗਰੈਸ਼ਨ ਕਰਦਾ ਸੀ ਬਾਰਡਰ ਤੇ, ਹੁਣ ਚਾਈਨਾ ਐਗਰੈਸ਼ਨ ਤੋਂ ਵੀ ਪਿੱਛੇ ਹਟਿਆ। ਤੁਸੀਂ ਕਿਸੇ ਦੀ ਖ਼ਬਰ ਸੁਣੀ ਨੀ, ਦੋ ਹਫ਼ਤੇ ਪਹਿਲਾਂ ਚਾਈਨਾ ਨੇ ਆਪ ਪੇਸ਼ਕਸ਼ ਕੀਤੀ ਕਿ ਡੈਕਸਮ ਜੋ ਸੋ ਜਿਹੜੀ ਫਿੰਗਰ 4-8 ਜੋ ਵੀ ਕਹਿੰਦੇ ਆ ਉਹਨੂੰ, ਉਹ ਤੋਂ ਪਿੱਛੇ ਹਟਣ ਦੀ ਉਹਨੇ ਚਾਈਨਾ ਨੇ ਗੱਲ ਕੀਤੀ। ਤੇ ਮੈਨੂੰ ਲੱਗਦਾ ਕਿ ਡੈਫੀਨੇਟਲੀ ਮੋਦੀ ਦੇ ਆਉਣ ਤੋਂ ਬਾਅਦ ਫੋਰਨ ਪਾਲਿਸੀ ਚੇਂਜ ਹੋਈ ਆ ਔਰ ਡਿਸਾਈਸਿਵਲੀ ਚੇਂਜ ਹੋਈ ਆ। ਔਰ ਜਿਹੜੀ ਯੁਧਵੀਰ ਜੀ ਤੁਸੀਂ ਗੱਲ ਕਰ ਰਹੇ ਸੀ J-15 J-7 ਵੀ ਜਿਹੜੇ ਚਾਈਨਾ ਦੇ ਪਲੇਨ ਹੈਗੇ, ਉਹ ਬਿਲਕੁਲ ਤੁਸੀਂ ਗੱਲ ਸਹੀ ਕਹੀ, ਉਹ ਸਾਰੇ ਰਸ਼ੀਅਨ ਮੇਡ ਹੀ ਹੈਗੇ, ਹੁਣ ਉਹਨਾਂ ਦੀ ਮੇਨਟੇਨੈਂਸ ਵੀ ਦੂਬਰ ਹੋਈ ਆ ਔਰ ਚਾਈਨਾ ਉਹ ਫਿਕਰਮੰਦ ਵੀ ਬੜਾ ਹੈਗਾ ਕਿ ਉਹਨਾਂ ਦੀ ਜਿਹੜੀ ਏਅਰਫੋਰਸ ਹੈਗੀ ਕਾਫ਼ੀ ਵੀਕ ਹੈਗੀ ਆ ਜੀ ਪਹਿਲਾਂ ਨਾਲੋਂ, ਔਰ ਰਸ਼ੀਆ ਦਾ ਜੋ ਹਾਲ ਹੈਗਾ ਮੇਨਟੇਨੈਂਸ ਵੀ ਪ੍ਰੋਵਾਈਡ ਨਹੀਂ ਕਰ ਰਿਹਾ। ਇਸੇ ਕਰਕੇ ਇੰਡੀਆ ਆਪਣੇ ਡਿਫਰੈਂਟ ਸੋਰਸਿਸ ਲੱਭ ਰਿਹਾ ਔਰ ਆਪਣੇ ਵੀ ਵਾਰਸ਼ਿਪ ਪਲੇਨ ਕਰ ਰਿਹਾ ਹੈਗਾ ਡਿਵੈਲਪ। ਉਹ ਰਸ਼ੀਆ ਕਾਫ਼ੀ ਚਾਈਨਾ ਕਾਫ਼ੀ ਵੀਕ ਹੈਗਾ ਜੀ ਏਅਰਫੋਰਸ ਦੇ ਮਾਮਲੇ।
ਜੀ ਵਾਰੀ ਵਾਰੀ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਐਡਰੈਸ ਕਰ ਦਿੰਦਾ ਜਿਹੜੀ ਵਾਰੀ ਵਾਰੀ ਤੁਸੀਂ ਸਾਰੀਆਂ ਗੱਲਾਂ ਕਹਿ ਰਹੇ ਹੋ ਨਾ ਇਸ ਵੇਲੇ। ਪਹਿਲੀ ਚੀਜ਼ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਆਪਣੇ ਚਾਈਨਾ ਦੀ, ਯੈਸ ਚਾਈਨਾ ਇੱਕ ਬਹੁਤ ਹੀ ਸਟਰੋਂਗ ਫੋਰਸ ਹੈ ਅੱਜ ਦੀ ਡੇਟ 'ਚ, ਇਕਨੋਮਿਕਲੀ ਬਹੁਤ ਸਟਰੋਂਗ ਫੋਰਸ ਆ, ਮਿਲਟਰੀਲੀ ਬਹੁਤ ਸਟਰੋਂਗ ਫੋਰਸ ਹੈ, ਲੇਕਿਨ ਇੰਟਰਨੈਸ਼ਨਲ ਸਟੇਜ ਦੇ ਉੱਤੇ ਇੱਕ ਹੋਰ ਚੀਜ਼ ਬੜੀ ਇੰਪੋਰਟੈਂਟ ਹੁੰਦੀ ਹੈ। ਅੱਜ ਪਾਕਿਸਤਾਨ ਇਜ਼ ਅ ਬੈਟਲ ਹਾਰਡਨ ਆਰਮੀ, ਪਾਕਿਸਤਾਨ ਦੀ ਆਰਮੀ ਜ਼ਿਆਦਾ ਤਿਆਰ ਹੈ, ਇੰਡੀਆ ਦੀ ਤਾਂ ਹੈਗੀ ਹੈਗੀ ਆ, ਕਿਉਂਕਿ ਪਾਕਿਸਤਾਨ ਔਰ ਇੰਡੀਆ ਦੋਨਾਂ ਨੇ ਜੰਗਾਂ ਵੀ ਲੜੀਆਂ ਰੀਸੈਂਟਲੀ, ਦੋਨਾਂ ਨੇ ਲੜਾਈਆਂ ਵੀ ਲੜੀਆਂ ਪਾਕਿਸਤਾਨ ਔਰ ਇੰਡੀਆ ਦੀਆਂ ਫੌਜਾਂ ਨੇ, ਔਰ ਦੋਨਾਂ ਨੇ ਟੈਰਰਿਜ਼ਮ ਦਾ ਵੀ ਮੁਕਾਬਲਾ ਕੀਤਾ, ਦੋਨੋਂ ਫੌਜਾਂ ਨੇ ਪਾਕਿਸਤਾਨ ਅਤੇ ਇੰਡੀਆ ਦੀਆਂ। ਚਾਈਨਾ ਨੇ ਤਾਂ ਪਿਛਲੇ 40-45 ਸਾਲ 'ਚ ਕਿੱਥੇ ਗੋਲੀ ਚਲਾਈ ਹੈ ਦੱਸੋ ਮੈਨੂੰ, ਕੋਈ ਜੰਗ ਲੜੀ ਹੈ ਚਾਈਨਾ ਦੀ ਫੌਜ ਨੇ? ਆਹ ਧਮਕੀਆਂ ਦੇਈ ਜਾ ਰਿਹਾ ਰੋਜ਼ ਪਹਿਲਾਂ, ਅੱਛੇ ਨੈਨਸੀ ਪਲੋਸੀ ਆਪਣਾ ਇੱਕ ਜਹਾਜ਼ ਕਰਕੇ ਸਪੈਸ਼ਲ ਚਾਈਨਾ ਨੂੰ ਅੱਖਾਂ ਦਿਖਾਉਂਦੀ ਪਹੁੰਚ ਗਈ ਉੱਥੇ, ਉਹ ਕਹਿੰਦੀ ਜਿਹੜੀ ਗੋਲੀ ਚਲਾਉਣੀ ਮੇਰੇ 'ਤੇ ਚਲਾਓ ਤੁਸੀਂ। ਕਮਾਲ ਕਰ ਦਿੱਤਾ ਉਸ ਲੇਡੀ ਨੇ, ਨੈਨਸੀ ਪਲੋਸੀ ਨੇ, ਮੈਂ ਤਾਂ ਉਹ ਸਾਰਾ ਦਿਨ ਉਹ ਲਾਈਵ ਦੇਖਦਾ ਨਾ ਉਸ ਦਿਨ, ਨੈਨਸੀ ਪਲੋਸੀ ਉਹ ਕਹਿੰਦੀ ਜੀ ਮੈਂ ਆ ਗਈ ਤੁਹਾਡੇ ਇੱਥੇ ਤਾਈਵਾਨ ਦੇ ਵਿੱਚ, ਕਰੋ ਜੋ ਕਰਨਾ ਹੈ ਮੇਰਾ। ਚਾਈਨਾ ਵਿਚਾਰਾ ਕਿਉਂ ਨਹੀਂ ਕਰ ਸਕਿਆ? ਅੱਛਾ ਅੱਜ ਦੀ ਕਹਾਣੀ ਸੁਣ ਲਓ, ਅੱਜ ਸਵੇਰ ਦੇ ਸਮਾਚਾਰ ਸੁਣੋ, ਅੱਜ ਸਵੇਰੇ ਦੇ, ਅੱਜ ਸਵੇਰੇ ਉੱਥੇ ਤੁਹਾਨੂੰ ਪਤਾ ਬਾਈਡਨ ਨੇ ਇਸ ਵੀਕਐਂਡ ਕੀ ਕੀਤਾ, ਜੋ ਬਾਈਡਨ ਨੇ ਕਹਿਤਾ ਕਿ ਜੇ ਤੁਸੀਂ ਤਾਈਵਾਨ 'ਤੇ ਹਮਲਾ ਕੀਤਾ, ਬਿਆਨ ਦੇ, ਵੈਸੇ ਤਾਂ ਪਹਿਲੀ ਵਾਰੀ ਬੜੀ ਬਿਆਨ ਦਿੱਤਾ, ਫਿਰ ਬਿਆਨ ਦਿੱਤਾ ਦੁਬਾਰਾ ਜੋ ਬਾਈਡਨ ਹੋਣਾ ਨੇ, ਕਿ ਜੇ ਤੁਸੀਂ ਤਾਈਵਾਨ ਦੇ ਉੱਤੇ ਹਮਲਾ ਕੀਤਾ, ਆਵਰ ਟਰੂਪਸ, ਲਓ ਜੀ ਕਿਆ ਤਕੜਾ ਬਿਆਨ ਦਿੱਤਾ ਅੱਜ ਬਾਈਡਨ ਨੇ, ਆਵਰ ਟਰੂਪਸ ਵਿਲ ਡਿਫੈਂਡ ਤਾਈਵਾਨ, ਸਾਡੀ ਫੌਜ ਆਏਗੀ ਜੀ ਸਿੱਧਾ ਤੁਹਾਡੇ ਖਿਲਾਫ। ਹੁਣ ਚਾਈਨਾ ਨੇ ਕੀ ਕੀਤਾ ਇਹਦੇ ਵਿੱਚ? ਚਾਈਨਾ ਨੇ ਪ੍ਰੋਟੈਸਟ ਲੌਜ ਕੀਤੀ, ਅੱਜ ਸਵੇਰੇ ਦੀ ਹੋਰ ਖਬਰ ਸੁਣੋ, ਚਾਈਨਾ ਨੇ ਪ੍ਰੋਟੈਸਟ ਲੌਜ ਕਰ ਦਿੱਤੀ ਕਿ ਜੇਕਰ ਇਹ ਤੁਸੀਂ ਇਹੋ ਜਿਹੀ ਗੱਲ ਕਰ ਰਹੇ ਹੋ, ਇਹ ਗਲਤ ਹੈ, ਇਹ ਸੰਭਲ ਕੇ ਗੱਲ ਕਰੋ ਤੁਸੀਂ। ਚਾਈਨਾ ਨੇ ਕਿਹਾ ਕਿ ਸਾਡੀ ਵਨ ਚਾਈਨਾ ਪਾਲਿਸੀ ਹੈ, ਚਾਈਨੀਜ਼ ਆਪਣੇ ਜਿਹੜੀ ਫੋਰਨ ਮਿਨਿਸਟਰੀ 'ਚੋਂ ਨਵੀਂ ਆਈ ਨਾ ਸਪੋਕਸਪਰਸਨ ਮਾਓ ਨਿੰਗ, ਅੱਜ ਸਵੇਰੇ ਮੈਂ ਦੇਖ ਰਿਹਾ ਸੀ ਉਹਦੀ ਪ੍ਰੈਸ ਕਾਨਫਰੰਸ, ਇਹ ਨਵੀਂ ਆਈ ਉਹਨਾਂ ਦੀ ਜੀ ਸਪੋਕਸਪਰਸਨ ਹੈ ਚਾਈਨੀਜ਼ ਫੋਰਨ ਮਿਨਿਸਟਰੀ ਦੀ, ਮਾਓ ਨਿੰਗ, ਉਹਨੇ ਅੱਜ ਕਿਹਾ ਕਿ ਜੀ ਅਸੀਂ ਤਾਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਵਧੀਆ ਕੰਮ ਕਰਨਾ ਚਾਹੁੰਦੇ ਹਾਂ, ਲੇਕਿਨ ਤੁਸੀਂ ਅੱਜ ਜਿਹੜਾ ਬਿਆਨ ਦਿੱਤਾ ਜੋ ਬਾਈਡਨ ਸਾਹਿਬ ਨੇ ਕਿ ਜੇ ਤਾਈਵਾਨ ਦੇ ਉੱਤੇ ਚਾਈਨਾ ਨੇ ਹਮਲਾ ਕੀਤਾ ਤੇ ਅਸੀਂ ਫੌਜ ਲੈ ਕੇ ਖੜੇ ਹਾਂ। ਅਸ ਕਿਉਂ ਦੇ ਰਿਹਾ ਬਿਆਨ ਜੀ ਉਹ ਬਾਈਡਨ ਸਾਹਿਬ, ਤੁਸੀਂ ਸਮਝੋ ਨਾ ਕਿਉਂ ਦੇ ਰਹੇ ਬਿਆਨ। ਉਹਨਾਂ ਨੂੰ ਪਤਾ ਹੈ ਕਿ ਚਾਈਨਾ ਦੇ ਅੰਦਰ ਇੰਨੀ ਜ਼ੁਰਤ ਨਹੀਂ ਹੈ। ਚਾਈਨਾ ਨੇ 40-45 ਸਾਲ ਹੋ ਗਏ ਫੌਜ ਇਕੱਠੀ ਕੀਤੀ ਆ, ਕਿਸੇ ਦੇ ਗੋਲੀ ਚਲਾਈ, ਕੋਈ ਲੜਾਈ ਲੜੀ ਚਾਈਨਾ ਨੇ? ਇੰਡੀਆ ਪਾਕਿਸਤਾਨ ਦੀਆਂ ਫੌਜਾਂ ਦੇ ਲੜਾਈਆਂ ਲੜ ਕੇ ਟੈਰਰਿਜ਼ਮ ਦਾ ਸਾਹਮਣਾ ਕਰਕੇ ਤਿਆਰ ਬਰ ਤਿਆਰ ਹੈ। ਮੈਂ ਬੜੀ ਗੱਲ ਹੀ ਕਹਿਣਾ ਚਾਹੁੰਦਾ, ਸਵੇਰੇ ਕਿਤੇ ਪਾਕਿਸਤਾਨ ਤੇ ਚਾਈਨਾ ਦੀ ਲੜਾਈ ਹੋ ਜਾਵੇ, ਮੈਨੂੰ ਲੱਗਦਾ ਪਾਕਿਸਤਾਨ ਜਿੱਤ ਜਾਏਗਾ। ਜੇ ਸਵੇਰੇ ਪਾਕਿਸਤਾਨ ਤੇ ਚਾਈਨਾ ਦੀ ਲੜਾਈ ਹੋਈ, ਪਾਕਿਸਤਾਨ ਜਿੱਤ ਜਾਏਗਾ, ਕਿਉਂਕਿ ਉਹਨਾਂ ਨੂੰ ਐਕਸਪੀਰੀਅੰਸ ਹੈ ਬਹੁਤ ਜ਼ਿਆਦਾ। ਚਾਈਨਾ ਦੀ ਫੌਜ ਤੇ ਇਕੱਠੀ ਕੀਤੀ, ਗੋਲੀ ਕਿੱਥੇ ਚਲਾਈ ਇਹਨਾਂ ਨੇ? 40-50 ਸਾਲ 'ਚ ਲੜਾਈ ਤੇ ਕੋਈ ਲੜੀ ਨਹੀਂ। ਹੁਣ ਤੇ ਤਾਇਵਾਨ ਇਹਨੂੰ ਅੱਖਾਂ ਦਿਖਾ ਰਿਹਾ ਪੂਰੀਆਂ। ਤਾਇਵਾਨ ਇਹ ਵਿਚਾਰੇ ਬਿਆਨ ਤੇ ਬਿਆਨ ਲੱਗ ਹੀ ਜਾਂਦੇ ਆ। ਐਂਡ ਚਾਈਨਾ ਦੀ ਆਪਣੀ ਇਕੋਨਮੀ ਦੀ ਬੜੀ ਬੁਰੀ ਹਾਲਤ ਹੋਈ ਪਈ ਆ। ਕੋਵਿਡ ਦੀ ਸਿਚੁਏਸ਼ਨ ਉਹਨਾਂ ਕੋਲ ਸੰਭਲ ਨਹੀਂ ਰਹੀ ਇਸ ਵੇਲੇ, ਉਹਨਾਂ ਦੀ ਇਕੋਨਮੀ ਦੀ ਬੜੀ ਬੁਰੀ ਹਾਲਤ ਹੋਈ ਪਈ ਆ। ਸੋ ਦੇ ਆਰ ਨੋਟ ਇਨ ਅ ਪੋਜੀਸ਼ਨ ਟੂ ਫਾਈਟ ਐਨੀ ਵਾਰ ਰਾਈਟ ਨਾਓ। ਹਾਂ, ਵਨ ਚਾਈਨਾ ਉਹ ਜੋ ਮਰਜ਼ੀ ਆਪਣੀਆਂ ਗੱਲਾਂ ਕਰੀ ਜਾ ਰਹੇ ਨੇ। ਸੋ ਇਸ ਵੇਲੇ ਉਹ ਚਾਈਨਾ ਦੀ ਤਾਂ ਕੋਈ ਇਸ ਵੇਲੇ ਗੱਲ ਹੀ ਨਹੀਂ ਹੈ ਇਹਦੇ ਵਿੱਚ। ਹਾਂਜੀ, ਬਾਕੀ ਬਹੁਤ ਸ਼ੁਕਰੀਆ ਜੀ। ਮੈਨੂੰ ਇਸ਼ਾਰਾ ਹੋ ਰਿਹਾ ਕਿ ਅਸੀਂ ਸਾਡੇ ਸਪੋਂਸਰ ਵੀ ਵੇਟ ਕਰ ਰਹੇ ਨੇ। ਥੈਂਕ ਯੂ, ਅੱਜ ਤੁਹਾਡੇ ਵਿਚਾਰ ਸਾਰਿਆਂ ਦੇ ਆ ਰਹੇ ਨੇ ਤੇ। ਹਾਂਜੀ, ਬਲਵਿੰਦਰ ਸਿੰਘ ਜੀ, ਤੁਸੀਂ ਆਉਂਦੇ ਰਹੋ। ਬਲਵਿੰਦਰ ਸਿੰਘ ਜੀ, ਗੋਹਾਟ, ਸਤਿ ਸ੍ਰੀ ਅਕਾਲ ਜੀ। ਗੋਹਾਟ ਜੀ,
ਯੋਗੀ ਜੀ, ਤੁਸੀਂ ਦਿਲ ਖੁਸ਼ ਕਰਤਾ ਗੱਲ ਜਿਹੜੀ ਮੈਂ ਕਹਿਣੀ ਸੀ, ਤੁਸੀਂ ਕਾਫੀ ਦਿੱਤੀ ਆ। ਚਾਈਨਾ ਜਿਹੜਾ ਨਾ, ਮਤਲਬ ਜੇ ਐਡੀ ਉਹ ਚ ਪਾਵਰ ਸੀ ਤੇ ਇੱਕ ਛੋਟਾ ਜਿਹਾ ਤਾਇਵਾਨ ਸੀ 70 ਸਾਲ ਦੇ ਵਿੱਚ। ਉਹਨਾਂ ਨੇ ਟਰਾਈ ਕੀਤੀ ਕਈ ਵਾਰੀ, ਪਰ ਜਿਵੇਂ ਤੁਸੀਂ ਕਿਹਾ ਕਿ ਜੇ ਪਾਕਿਸਤਾਨ ਨੂੰ ਚੰਗੀ ਜ਼ੁਰਤ ਕਰਤੇ ਉਹਨਾਂ ਨੂੰ ਹਰਾ ਸਕਦੇ, ਇਹ 'ਚ ਕੋਈ ਡਾਊਟ ਨਹੀਂ। ਜਿਹੜਾ ਚਾਈਨਾ ਦਾ ਨਾ ਸਟੈਟਸ ਉਹਨਾਂ ਨੇ ਬਣਾ ਕੇ ਰੱਖਿਆ ਕਿ ਇੱਕ ਡਰੈਗਨ ਬਣਾਓ, ਬਹੁਤ ਵੱਡਾ ਡਰਾਉਣਾ ਡਰੈਗਨ ਬਣਾ ਕੇ ਰੱਖੋ, ਜਿਵੇਂ ਆਪਣਾ ਦੁਸਹਿਰੇ ਤੇ ਨਹੀਂ ਬਣਾਏ ਹੁੰਦੇ। ਹਾਂਜੀ, ਦੈਟਸ ਵੈਰੀ ਇੰਪੋਰਟੈਂਟ ਫੋਰ ਫਸਾਦ। ਬਾਕੀ ਰਿਆਲਿਟੀ ਇਹ ਹੈ, ਦੇ ਹੈਵ ਨੋ ਐਕਸਪੀਰੀਅੰਸ ਇਨ ਮਿਲਟਰੀ ਅਫੇਅਰ। ਜਿੱਥੇ ਵੀ ਚਾਈਨਾ ਦੀ ਕਦੀ ਵੀ ਲੜਾਈ ਹੋਈ, ਇਹ ਛੋਟਾ ਜਿਹਾ ਦੇਸ਼ ਜਪਾਨ ਸੀ, ਉਹਨਾਂ ਨੇ ਇਹਨਾਂ ਦਾ ਐਸਾ ਬੁਰਾ ਹਾਲ ਕੀਤਾ ਆਪਣਾ ਸੈਕਿੰਡ ਵਰਲਡ ਵਾਰ ਤੋਂ ਪਹਿਲਾਂ। ਹਾਂਜੀ, ਅਮੈਰੀਕਨਾਂ ਨੇ ਡਾਇਰੈਕਟ ਜਾ ਕੇ ਇਹਨਾਂ ਨੂੰ ਆਜ਼ਾਦ ਕਰਵਾਇਆ। 30 ਸਾਲ ਅਮੈਰੀਕਾ ਨੇ ਚਾਈਨਾ ਨੂੰ ਰੱਖਿਆ ਫੇਵਰੇਟ ਬਿਜ਼ਨਸ ਪਾਰਟਨਰ ਨੇਸ਼ਨ, ਔਰ WTO ਇਹਨਾਂ ਨੂੰ ਚਾਈਨਾ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੀ। ਅਮੈਰੀਕਾ ਨੇ ਵਿੱਚ ਪੈ ਪੈ ਕੇ ਬਿਲ ਕਲਿੰਟਨ ਨੇ ਇਹਨਾਂ ਨੂੰ ਲਿਆਂਦਾ। ਇਹਨਾਂ ਦਾ ਮਤਲਬ ਇਹ ਸੀ ਕਿ ਚਾਈਨਾ ਨੂੰ ਫੈਕਟਰੀ ਬਣਾਇਆ ਜਾਵੇ ਆਫ ਦਾ ਵਰਲਡ। ਜਿਹੜੀ ਚਾਈਨੀ ਪਾਪੂਲੇਸ਼ਨ ਆ, ਚੀਪ ਜਿਹੜੀ ਲੇਬਰ ਆ, ਉਹਨੂੰ ਕਿਵੇਂ ਐਕਸਪਲੋਇਟ ਕੀਤਾ ਜਾ ਸਕੇ। ਹਾਂ, ਇਹਨੂੰ ਵੈਸੇ ਹੁਣ ਚਾਈਨੀਜ਼ ਲੋਕ ਸਮਝ ਗਏ ਇਸ ਗੱਲ ਨੂੰ ਕਿ ਫਾਇਦਾ ਤਾਂ ਉਠਾ ਕੇ ਸਾਰੇ ਬਾਹਰ ਦੇ ਲੋਕ। ਹਾਂਜੀ, ਤੇ ਬਾਕੀ ਜਿਹੜਾ ਇੰਡੀਆ ਦੀ ਟ੍ਰੀਸ਼ਨ ਆ, ਜੇ ਕਿਸੇ ਨੇ ਅਮੈਰੀਕਨ ਓਲ ਸਿੰਘ ਹਾਊਸ ਗੋ ਵਿਚਕਾਰੀ ਸੇਮ ਹੋ, ਕੋਈ ਮੈਨੂੰ ਨਹਿਰੂ ਨੂੰ ਅਸੀਂ ਜਿੰਨਾ ਮਰਜ਼ੀ ਕ੍ਰਿਟੀਸਾਈਜ਼ ਕਰ ਲਈਏ, ਜੋ ਅੱਜ ਦਾ ਪ੍ਰਾਈਮ ਮਿਨਿਸਟਰ ਪਾਲਸੀ ਪੀੜੀ ਮਤ ਉਹਦੀ ਵੀ ਅਲੌਂਗ ਦਾ ਲਾਈਨ ਹੀ ਆ। ਥੋੜ੍ਹੀ ਥੋੜ੍ਹੀ ਜਿਵੇਂ ਪਬਲਿਕ ਇਮੇਜ ਵਾਸਤੇ ਕਰੀ, ਥੋੜ੍ਹਾ ਜਿਹਾ ਇੱਧਰ ਦੀ ਕਰਤੀ ਗੱਲ ਕਰੇ, ਉੱਧਰ ਦੀ ਕਰ ਦਿੱਤੀ। ਹੁਣ SCO ਦੇ ਉੱਤੇ ਜਾ ਕੇ ਵੇਖੋ, ਉਹ ਚਾਈਨਾ ਆਇਆ ਨੇ ਤੇ ਇਹਨਾਂ ਨੂੰ ਹੈਂਡਸ਼ੇਕ ਨਹੀਂ ਕੀਤਾ ਸਿੱਧਾ, ਪੁਰਾਣੀਆਂ ਫੋਟੋ ਦਿਖਾਈ ਜਾਣ ਡੇ, ਇੱਦਾਂ ਖੜੇ ਆ ਦੋਏ ਜਿਵੇਂ ਕਿਸੇ ਨਾ ਕਿਸੇ ਦੇ ਫਿਨਰਲ ਤੇ ਆਏ ਹੁੰਦੇ ਆ। ਇਹ ਕੋਈ ਜਿਹੜੀ ਆ ਸ਼ੰਘਾਈ ਕੋਪਰੇਸ਼ਨ ਮੀਟਿੰਗ ਹੈ ਜਾਂ ਬਹੁਤ ਇੱਕ ਹਾਸੋਹੀਣੀ ਜਿਹੀ ਇਹਨਾਂ ਦੀ ਮਤਲਬ ਜਿਹੜੀ ਆ ਉੱਥੇ ਲੱਗੀ, ਤੇ ਇੰਡੀਆ ਨੂੰ ਜਾਣਾ ਨਹੀਂ ਚਾਹੀਦਾ। ਚਾਈਨਾ ਨਾਲ ਟ੍ਰਿਕ ਖੇਡ ਗਿਆ, ਉਹੀ ਜਿਹੜੀ ਇਹਨਾਂ ਦੀ ਆਪਣੀ ਉੱਥੇ ਲਦਾਖ ਦੇ ਵਿੱਚ ਟੈਰੀਟੋਰੀ ਆ, ਅਤੇ ਅਸੀਂ ਉੱਥੋਂ ਪਿੱਛੋਂ ਹਟ ਜਾਂਦੇ ਹਾਂ, ਤੇ ਉਹ ਟੈਰੀਟੋਰੀ ਤੇ ਪਹਿਲਾਂ ਇੰਡੀਆ ਦੀ ਆ। ਹਾਂਜੀ, ਤੇ ਉਹ ਪਿੱਛੇ ਹਟ ਕੇ ਇੰਡੀਆ ਨੂੰ ਇਹਨਾਂ ਨੇ ਲਿਆਂਦਾ ਵੀ ਆਓ ਜੀ ਉੱਥੇ ਤੁਸੀਂ ਆਪਣੇ ਕਨਵੈਨਸ਼ਨ ਤੇ। ਹਾਂਜੀ, ਤੇ ਮਤਲਬ ਇਹਦੇ ਵਿੱਚ ਇੰਡੀਆ ਜਿਹੜਾ ਇਹਨਾਂ ਨੂੰ ਥੋੜ੍ਹਾ ਜਿਹਾ ਨਾ ਜਿਹੜਾ ਸਟੈਂਸ ਜਿੱਦਾਂ ਆਪਾਂ ਕਹਿੰਦੇ ਹਾਂ, ਥੋੜ੍ਹਾ ਜਿਹਾ ਸਟਰੋਂਗ ਲੈਣਾ ਚਾਹੀਦਾ ਮਾੜਾ ਜਿਹਾ। ਇਹਨਾਂ ਨੂੰ ਘੱਟੋ ਘੱਟ ਇੰਨਾ ਤਾਂ ਕਹਿ ਦੇਣਾ ਚਾਹੀਦਾ, ਦੂਜੇ ਇੱਕ ਦਿਨ ਚਾਈਨਾ ਕਹਿ ਦਿੰਦਾ ਸੀ ਅਸੀਂ ਵੀਅਤਨਾਮ ਆਪਣਾ ਲੈ ਲਵਾਂਗੇ ਤਾਈਵਾਨ, ਇਹ ਨਹੀਂ ਕਹਿ ਸਕਦੇ ਅਸੀਂ ਐਕਸਾਈਜ਼ 'ਚ ਲਵਾਂਗੇ ਤੁਹਾਡੇ ਤੋਂ ਭਾਅ ਜੀ, ਲੈ ਕੇ ਦਿਖਾਉਣਾਗੇ ਤੁਹਾਨੂੰ, ਦੂਜੇ ਇੱਕ ਦਿਨ ਇਹ ਵੀ ਦੌਕਾ ਮਾਰ ਦਿਆ ਕਰਨ। ਹਾਂਜੀ, ਇਹਨਾਂ 'ਚ ਇੰਨੀ ਜ਼ਰੂਰਤ ਹੀ ਹੈ ਨਹੀਂ ਗੀ ਐਵੇਂ ਡਿਪਲੋਮੈਸੀ ਵਿੱਚ ਲੋਕਾਂ ਨੂੰ ਆਪਣੇ ਆਪ ਨੂੰ ਜਿੱਦਾਂ ਖੁਸ਼ ਕਰਨ 'ਤੇ ਲੱਗੇ ਹੋਏ ਆ। ਇਹਨਾਂ ਨੂੰ ਜਦੋਂ ਤੱਕ ਪੂਰਾ ਚਾਈਨਾ ਨੂੰ ਦਬਕਾ ਨਹੀਂ ਮਾਰਦੇ, ਇਹਨਾਂ ਨੂੰ ਉੱਥੋਂ ਖਤਰਾ ਜਿਹੜਾ ਆ ਘਟਣਾ ਨਹੀਂ ਹੈਗਾ, ਐਵੇਂ ਮਨ ਦੇ ਵਿੱਚ ਇਹਨਾਂ ਦੇ ਦਹਿਲ ਪਿਆ। ਤੇ ਦੂਜੇ ਪਾਸੇ ਹੁਣ ਅਮੈਰੀਕਾ ਕਿਉਂ ਚਾਈਨਾ ਵਿੱਚ ਫਿਰ ਵਾਰੀ ਆਪਣਾ ਜਾਈ ਜਾਂਦਾ ਪਾਕਿਸਤਾਨ ਦੇ ਵਿੱਚ, ਕਿਉਂਕਿ ਮੋਦੀ ਪਹਿਲੋਂ ਡੋਨਲਡ ਟਰੰਪ ਦੇ ਟਾਈਮ ਤੇ ਬੜਾ ਸੋਹਣਾ ਇਹਨਾਂ ਦੇ ਨਾਲ ਸੀ ਰਿਲੇਸ਼ਨ, ਤੇ ਹੁਣ ਰਸ਼ੀਆ ਮਜਬੂਰੀ ਦੀ ਖਾਤਰ ਜਾਂ ਕਹਿ ਲਓ ਕਿ ਚੀਪ ਆਇਲ ਦੀ ਖਾਤਰ ਜਾਂ ਕੁਛ ਵੀ ਕਹਿ ਲਓ, ਇਹਦੇ ਵਿੱਚ ਇਹ ਹੁੰਦਾ ਕਰਨ ਨੂੰ ਤੇ ਹਰ ਇੱਕ ਮੁਲਕ ਦੀ ਆਪਣੀ ਮਰਜ਼ੀ, ਅਸੀਂ ਸੌਦਾ ਖਰੀਦਣ ਜਿੱਥੋਂ ਮਰਜ਼ੀ ਜਾ ਕੇ ਖਰੀਦੀਏ, ਪਰ ਜਿਹੜੀ ਸਟ੍ਰੈਟੇਜਿਕ ਪਾਰਟਨਰਸ਼ਿਪ ਹੁੰਦੀ ਆ ਲੌਂਗ ਟਰਮ ਤੇ, ਉਹਦੇ ਵਿੱਚ ਫਰਕ ਪੈ ਜਾਂਦਾ ਵੀ ਇਹ ਬੰਦੇ ਜਿਹੜੇ ਆ ਇਹ ਲੱਗਦਾ ਨਹੀਂ ਸਾਡੇ ਕੈਂਪ ਦੇ ਇੰਨੇ ਸੀਰੀਅਸ ਆ, ਇਹ ਮਤਲਬ ਪ੍ਰਸਤ ਆ। ਹਾਂਜੀ, ਇਸ ਕਰਕੇ ਬਾਈਡਨ ਜਿਹੜਾ ਆ, ਭਾਵਾਂ ਤੁਸੀਂ ਇਹ ਜੋ ਮਰਜ਼ੀ ਕ੍ਰਿਟੀਸਾਈਜ਼ ਕਰ ਲਈ, ਉਹਨੇ ਇੱਕ ਪਾਸੇ ਸਿੱਧਾ ਰਸ਼ੀਆ ਡਾਇਆ ਹੋਇਆ ਯੂਕਰੇਨ ਦੇ ਵਿੱਚ, ਦੂਜਾ ਪ੍ਰੋਕਸੀ ਵਾਰ ਦੇ ਵਿੱਚ ਉਹਦੀਆਂ ਉਹਦੇ ਛੱਕੇ ਚੜਾ ਕੇ ਰੱਖ ਦਿੱਤੇ। ਹਾਂਜੀ, ਤੇ ਇਹ ਇਸ ਗੱਲ ਦਾ ਚਾਈਨਾ ਨੂੰ ਪਤਾ ਕਿ ਜੇ ਅਸੀਂ ਪੰਗਾ ਆਪਣਾ ਤਾਈਵਾਨ ਦੇ ਵਿੱਚ ਲੈ ਲਿਆ, ਜਿੰਨੀ ਇਸ ਇਕਾਨਮੀ ਬਣਾਈ ਨਾ 30-40 ਸਾਲ ਦੇ ਵਿੱਚ, ਇਹ 6 ਮਹੀਨੇ ਵਿੱਚ ਬਰਬਾਦ ਹੋ ਜੂ। ਤੇ ਚਲੋ ਇੰਡੀਆ ਵੈਸੇ ਉਹ ਤੱਕ ਚਲੋ ਤੇ ਸਿਆਣਾ ਵੀ ਖੇਡ ਰਿਹਾ ਵੀ ਜਿਹੜੀ ਮਾੜੀ ਮੋਟੀ ਤਰੱਕੀ ਹੋਈ ਉਹਨੂੰ ਤਾਂ ਬਚਾ ਕੇ ਰੱਖੋ, ਅੱਗੇ ਵੀ ਤਾਂ ਚਲੋ ਜਿੱਦਾਂ ਹੋਊਗੀ ਉਸ ਹਿਸਾਬ ਨਾਲ ਹੋਊਗੀ। ਬਾਕੀ ਤੁਹਾਡੀਆਂ ਗੱਲਾਂ ਬੜੀਆਂ ਸੋਹਣੀਆਂ ਸੀ, ਥੈਂਕ ਯੂ ਸਰ ਜੀ।
ਥੈਂਕ ਯੂ, ਬਲਵਿੰਦਰ ਸਾਹਿਬ। और मैं ये बस ब्रीफली बहुत ही ब्रीफली क्योंकि साढ़े स्पॉन्सर इंतजार कर रहे हैं बस इन्नी एक दो पॉइंट बहुत ब्रीफली एड कर देना। देखो रशिया को अज तुम पता है कि रशिया के जेडे उन्होंने डिफेंस मिनिस्ट्री समन करता है रशिया रशियन पार्लियामेंटेरियंस ने और डिफेंस मिनिस्ट्री पूछ रहे हैं कि भाई साहब थोड़े को यूक्रेन नहीं संभल रहा है वो कहें दावा कर रहे हैं भी 6000 स्क्वेयर किलोमीटर असी दोबारा असी अपने कब्जे च लै लिया और दे आर ऑन द ऑफेंसिव राइट नाउ यूक्रेन इज ऑन द ऑफेंसिव राइट नाउ वो पूछ रहे ने रशियन डिफेंस मिनिस्ट्री कर की रहे हो तुसी पुतिन साहब भी इसलिए बेचारे देखो आप जो मर्जी कहीए दबका मार दिता मोदी साहब ने एक प्रेस कॉन्फ्रेंस चलती सी एक होंगी कमरे के अंदर गल करनी डिप्लोमैटिक तरीके अंदर तुम गल करो कमरे के अंदर कि देखो पुतिन साहब ये जंग बंद करो इस टाइम जंग नहीं आप इकोनमी के बारे सोचिए होंगी कमरे के अंदर। अच्छा और मोदी साहब ने जान के वो तुम पता है उन्होंने जान के भी गल कहती भाई हम आपको फोन पर भी पहले बहुत कह रहे हैं भी अगले ने भी कहता भी थोड़ी पहला फोन पर ही मैं कहता रहा तो अब ये जंग का समय नहीं है उन्होंने यह भी गल नाल ही जोड़ दी भी असं भाई साहब तुम्हें फोन पर भी कहते रहे पहला भी कहते रहे हैं तो हूँ तुम्हें ओपनली कहता प्रेस कॉन्फ्रेंस के पुतिन साहब सामने बैठे ने एक होंगी प्रेस कॉन्फ्रेंस इंडिया इंडिया च करता है और इंडिया तो देखो कैनेडा के बयान दे रहे अमेरिका असं तो इतने बैठे बैठे बयान दे रहे हैं ना इतने बैठे बैठे बयान दे जा रहे हैं भी कैनेडा दे रहा अमेरिका दे रहा जी इंग्लैंड बयान दे रहा ऑस्ट्रेलिया बयान दे रहा उस प्रेस कॉन्फ्रेंस तुम बंदे दे नाल बैठे हो बायलैटरल मीटिंग है तुहाडी बंदे दे नाल तुसी पुतिन साहब दे सामने बयान दे रहे हो वड्डी गल है। दूसरा जी रशिया नूं भी इस गल दा एहसास है कि असी इसलिए भी हुण कोई बहुता गल नहीं कर सकते क्योंकि असी फस गए हां तो चाइना नूं तां बड़ी चंगी तरह पता है मैं बड़ी जिम्मेवारी नाल गल कर रहा कि सवेरे चाइना ते पाकिस्तान की जंग हो जाए पाकिस्तान ने इंडिया नूं कहना चाहिए भी तुसी तां पाकिस्तान नाल लड़ाई लड़ लो साडे नाल तां बाद च लड़ोगे तुसी इंडिया नूं साफ कह देना चाहिए भी तुसी पाकिस्तान नाल लड़ाई लड़ लो पाकिस्तान तुहानूं हरा देगा। अच्छा मैं बड़ी जिम्मेवारी नाल गल कर रहा है कि पाकिस्तान है जे चाइना कल नूं पाकिस्तान नूं नहीं हरा सकता जे कल नूं चाइना कहना जी असीं पाकिस्तान ते कब्जा करना नहीं हरा सकता। हाँ जी कुछ कहना चाह रहे हैं जी। हेलो
हाँ जी युधवीर जी जिहड़े प्रीवियस कॉलर ने जिहड़ी गल कीती आ इंडिया नूं कहना चाहिए चाइना नूं भी एक्साइटिंग असीं तुहाडा लैणा दे शुड से दैट
नहीं उहने देखो
जिहड़ी तुसीं सहमति प्रगट कीती उहदे नाल मैनूं नहीं लगदा इंडिया नूं कहना चाहिए ये चीजा नूं
देखो एक मिनट गल सुनो मैं पहला भी तुहानू गल जिक्र कर चुका है कि इस वेले देखो ध्यान नाल सुनो ये कोई दो राय नहीं कि इंडिया 71 वाला चाइना नहीं है मैं सिर्फ इसलिए 1971 की गल कर रहा था आज तो इंडिया मैं खुद कहना है इंडिया एक टोटली आज इंडिया की इकोनमी स्ट्रोंग है इंडिया एक मिलिट्री की एक ताकत बन चुका है इंडिया इंडिजिनस बहुत सारिया चीजा देखो INS विक्रांत जिहड़ा है किन्नियां कंट्रियां हैगियां जिन्हां कोल एयरक्राफ्ट कैरियर हैगे ने समुद्र दे विच इंडिया ने इंडिजिनसली INS विक्रांत इन्ने साल ला के बना लिया इंडिजिनस उन्होंने बनाया सारा का सारा ही सो अज अच्छा फिर जिहड़ी ईवन न्यूकलीयर बंब जदों इंडिया ने न्यूकलीयर बंब बनाया तो पहला जदों उन्हों खबर आई भी इंडिया ने टैस्ट कर लिया इंडिया ने न्यूकलीयर बंब बना लिया है वाजपेयी साहब के जब इन्होंने धमाके किए ने तो अमेरिका के उन्होंने कहा नहीं इट्स अ फ्लूक कहते जी झूठ है ऐसा हो ही नहीं सकता इंडिया ने न्यूकलीयर वैपन टैसट कर लिया वो कहते जी झूठ है हो ही नहीं सकता इट्स अ फ्लूक पहली खबर यह आई उन्होंने जब उन्होंने कहा कि नहीं भाई साहब यह वाकई गल सची है इंडिया ने न्यूकलीयर बंब बना लिया और सारा अपने आप बनाया उस डेकेड की 90s के डेकेड की CIA की बिगेस्ट इंटेलीजेंस मिसटेक मनी गई कि CIA की इंटेलीजेंस को पता ही नहीं लगा CIA की इंटेलीजेंस कर दी कि रही एड्डी वड्डी इंटेलीजेंस एजेंसी होवे तुहानू इन्ना बजट दिता होवे तुहानू पता नहीं लगा भी इंडिया न्यूकलीयर बंब बना के अपने आप ही ये अपने आप पहली गल तो उन्होंने मनिया नहीं भी इंडिया अपने आप बना ही नहीं सकता इंडिया को इन्नी टेक्नोलॉजी है ही नहीं कि इंडिया अपने आप न्यूकलीयर बंब बना लवे वो कहिंदे जी इसलिए इन्हू झूठ मनिया गया पहली बार फिर उन्होंने बाद च कहा कि नहीं बना लिया जी इंटेलीजेंस का साड़ी अमेरिकन इंटेलीजेंस का इस डेकेड का सब तो वड्डा फेलियर है फिर उस तो बाद उन्होंने रिस्ट्रिक्शंस लगाइया फिर उन्होंने रोकने की कोशिश की कि इंडिया के नाल असी व्यापार बंद कर दो फिर सैंक्शंस लगियां इंडिया से धड़ाधड़ अमेरिका ने सैंक्शंस लगाइया यूरोप ने सैंक्शंस लगाती जापान की बड़ी स्ट्रोंग रिलेशनशिप रहा इंडिया के नाल हुण भी है पहला भी सीगा जापान ने सैंक्शंस लगाती तुहाडे नाल कोई व्यापार नहीं होएगा ठीक है जी जिदा वो कहें पंजाबी होका पानी बंद कर दो कैनेडा ने सैंक्शंस लगाती कैनेडा ने भी सैंक्शन लगाती भी भाई साहब तुहाडे नाल कोई ट्रेड नहीं असी करना ठीक है ਹਜੇ ਸੈਂਕਸ਼ਨ ਲਗਾਈਆਂ ਬਾਅਦ 'ਚ ਹੈ, ਦੋ ਤਿੰਨ ਸਾਲ ਬਾਅਦ ਹੀ ਸਾਰੇ ਜਰਮਨੀ ਤੋਂ ਲੈ ਕੇ, ਕੈਨੇਡਾ ਤੋਂ ਲੈ ਕੇ ਅਤੇ ਅਮੈਰੀਕਾ ਤੋਂ ਲੈ ਕੇ ਜੀ ਨਿਊਕਲੀਅਰ ਡੀਲ ਕਰੋ, ਨਿਊਕਲੀਅਰ ਡੀਲ ਕਰੋ ਸਾਡੇ ਨਾਲ ਤੁਸੀਂ, ਉਹ ਹਟਾਉਣੀਆਂ ਪੈ ਗਈਆਂ। ਸੋ ਉਹ 1971 ਵਾਲਾ ਔਰ ਅੱਜ ਦਾ ਜਿਹੜਾ ਇੰਡੀਆ ਉਹ ਬੜਾ ਡਿਫਰੈਂਟ ਹੈ। ਫਿਰ ਤਾਂ ਡਾਕਟਰ ਮਨਮੋਹਨ ਸਿੰਘ ਔਰ ਬਰਾਕ ਓਬਾਮਾ ਸਾਹਿਬ ਦੀ ਜੋੜੀ ਤੁਹਾਨੂੰ ਪਤਾ ਹੀ ਹੈ, ਦੋਸਤੀ ਕਿੰਨੀ ਇਹਨਾਂ ਦੀ ਸਟਰੋਂਗ ਹੋ ਗਈ ਸੀਗੀ ਕਿ ਨਹੀਂ ਜੀ ਨਹੀਂ ਅਸੀਂ ਨਿਊਕਲੀਅਰ ਡੀਲ ਕਰਨੀ ਕਰਨੀ ਹੈ। ਇੱਥੇ ਤੱਕ ਵੀ ਡਾਕਟਰ ਮਨਮੋਹਨ ਸਿੰਘ ਕਹਿਣ ਲੱਗ ਪਏ ਵੀ ਲੈਫਟ ਫਰੰਟ ਜਾਂਦਾ ਜਾਵੇ, ਸੋਨੀਆ ਗਾਂਧੀ ਜੀ ਤੁਸੀਂ ਫਿਕਰ ਨਾ ਕਰੋ, ਸਰਕਾਰ ਗਿਰਦੀ ਹੈ ਗਿਰ ਜਾਵੇ, ਹੁਣ ਇਹ ਵੀ ਮੇਰੀ ਜਿੱਦ ਆ ਵੀ ਮੈਂ ਨਿਊਕਲੀਅਰ ਡੀਲ ਅਮੈਰੀਕਾ ਨਾਲ ਕਰਨੀ ਕਰਨੀ ਹੈ। ਸੋ ਉਸ ਪੋਜੀਸ਼ਨ ਤੋਂ ਲੈ ਕੇ ਇਸ ਪੋਜੀਸ਼ਨ ਤੱਕ ਉਹ ਇਸ ਲਈ ਇੰਨੀ ਛੇਤੀ ਆ ਗਿਆ, ਵਰਨਾ ਤਾਂ ਕੱਲ੍ਹ ਤੁਸੀਂ ਸੈਂਕਸ਼ਨਸ ਲਗਾਈਆਂ ਇੰਡੀਆ 'ਤੇ ਕਿ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਨਾ, ਕੋਈ ਗੱਲ ਨਹੀਂ ਕਰਨੀ, ਅਤੇ ਅੱਜ ਦੇਖੋ ਸਥਿਤੀ ਕਿੱਦਾਂ ਬਦਲ ਗਈ। ਸੁਖਵਿੰਦਰ ਜੀ,
ਹਾਂਜੀ ਜਸਵੀਰ ਜੀ, ਮੈਂ ਥੋੜ੍ਹਾ ਐਡ ਕਰਨਾ ਚਾਹੁੰਦਾ ਜੀ, ਆਪਾਂ ਪੋਲਿਸੀ ਦੀ ਗੱਲ ਕਰਦੇ, ਪੋਲਿਸੀ ਬਹੁਤ ਚੇਂਜ ਹੋ ਗਈ ਜਿਹੜੀ, ਈਵਨ ਤੁਸੀਂ ਇੰਦਰਾ ਗਾਂਧੀ ਤੋਂ ਪਹਿਲਾਂ ਵੀ ਜੋ ਨਹਿਰੂ ਤੋਂ ਲੈ ਲਓ, ਹੀ ਵਾਜ਼ ਵੈਰੀ ਪ੍ਰੋ ਰਸ਼ੀਆ, ਔਰ ਉਹਦਾ ਜਿਹੜਾ ਐਕਸਟਰਨਲ ਅਫੇਅਰ ਮਿਨਿਸਟਰ ਉਹਨੂੰ ਈਵਨ ਜੀਨੀਅਸ ਕਹਿੰਦੇ ਸੀ ਅਮੈਰੀਕਨਸ, ਉਹ ਵਾਕਿਆ ਉਹ ਜੀਨੀਅਸ ਸੀਗਾ, ਨੋਨ ਅਲਾਈਨਡ ਮੂਵਮੈਂਟ ਵੀ ਉਹਨੇ ਆਜ਼ਾਦ ਕੀਤੀ, ਹੋਰ ਬੜਾ ਕੁਛ ਕਰ ਬੜੇ ਉਹਦੇ ਉਹਨੂੰ ਕ੍ਰੈਡਿਟ ਹੈਗਾ ਕਈਆਂ ਚੀਜ਼ਾਂ ਦਾ, ਹੀ ਵਾਜ਼ ਡੂਇੰਗ ਗ੍ਰੇਟ ਜੋਬ ਫਾਰ ਨਹਿਰੂ ਦੈਟ ਟਾਈਮ, ਕਿਉਂਕਿ ਉਦੋਂ ਅਮੈਰੀਕਾ ਔਰ ਦੇ ਆਰ ਇੱਕ ਦੂਜੇ ਦੇ ਬਰਾਬਰ ਹੀ ਸੀਗੇ ਸੋਵੀਅਤ ਯੂਨੀਅਨ ਤੇ ਇਹ, ਤੇ ਉਹ ਬੜੀ ਅੱਛੀ ਪੋਲਿਸੀ ਸੀ ਕਿਉਂਕਿ ਉਹ ਨਹਿਰੂ ਸੋਚਦਾ ਸੀ ਕਿ ਮੈਂ ਸੋਵੀਅਤ ਯੂਨੀਅਨ ਤੋਂ ਜ਼ਿਆਦਾ ਫਾਇਦਾ ਲੈ ਸਕਦਾ, ਔਰ ਉਦੋਂ ਅਮੈਰੀਕਾ ਵਾਕਈ ਦੂਜੇ ਪਾਸੇ ਸੀਗਾ, ਔਰ ਨੋਨ ਅਲਾਈਨ ਮੂਵਮੈਂਟ ਜੋ ਵੀ ਸੀਗੀ, ਪਰ ਸਾਰਿਆਂ ਨੂੰ ਪਤਾ ਸੀ ਕਿ ਅਮੈਰੀਕਾ ਇੰਡੀਆ ਵਾਜ਼ ਫਰੋਮ ਰਸ਼ੀਆ, ਤੇ ਇਹ ਜਿਹੜੀ ਹੁਣ ਚੀਜ਼ ਉਦੋਂ ਇੰਡੀਪੈਂਡੈਂਟ ਕਹਿਣ ਦਾ ਮਤਲਬ ਪੋਲਿਸੀ ਇੰਡੀਪੈਂਡੈਂਸ ਨਹੀਂ ਸੀ ਆਪਣੀ, ਨੋਨ ਅਲਾਈਨ ਕਹਿਣ ਨੂੰ ਸੀਗੀ ਪਰ ਫਿਰ ਵੀ ਨਹੀਂ ਸੀ, ਦੇ ਆਰ ਪ੍ਰੋ ਰਸ਼ੀਅਨ ਇੰਡੀਅਨ, ਇਹ ਸਾਰੇ ਇੰਦਰਾ ਗਾਂਧੀ ਤੱਕ ਚੱਲਦਾ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਸਾਡੀ ਬੈਕ ਦੇ ਉੱਤੇ ਇੱਕ ਬੜੀ ਪਾਵਰ ਹੈਗੀ ਆ, ਉਦੋਂ ਉਹਨਾਂ ਨੂੰ ਬੜੇ ਅੱਛੇ ਰਿਲੇਸ਼ਨ ਸੀ, ਆਪਣੇ ਕੰਮ ਕਢਾਉਂਦੇ ਰਹੇ ਆ, ਉਹ ਸਾਰਾ ਕੁਛ ਹੀ ਹੁੰਦਾ ਰਿਹਾ, ਸਾਨੂੰ ਸਾਰਾ ਪਤਾ, ਤੁਸੀਂ ਦੇਖ ਲਓ ਬੜਾ ਕੁਛ ਹੋਇਆ, ਅਮੈਰੀਕਾ ਜਿਹੜਾ ਚਾਈਨਾ ਦੀ ਵੀ ਸਪੋਰਟ ਕਰਦਾ ਸੀ ਔਰ ਪਾਕਿਸਤਾਨ ਦੀ ਵੀ ਕਰਦਾ ਸੀ, ਉਹ ਤੋਂ ਬਾਅਦ ਹੁਣ ਇਹ ਸਾਰੀ ਚੇਂਜ ਹੋ ਗਈ, ਹੁਣ ਇੰਡੀਆ ਮੈਨੂੰ ਲੱਗਦਾ ਟਰੂਲੀ ਇੰਡੀਪੈਂਡੈਂਟ ਹੋਣ ਦੀ ਕੋਸ਼ਿਸ਼ ਕਰ ਰਿਹਾ, ਔਰ ਮੈਨੂੰ ਲੱਗਦਾ ਕਿ ਇਹ ਵਧੀਆ ਹੈਗਾ, ਦਿਸ ਇਜ਼ ਦਾ ਮੇਜਰ ਪੋਲਿਸੀ ਚੇਂਜ ਜਿਹੜੀ ਕਿ ਹੌਲੀ ਹੌਲੀ ਚਲੋ ਹੋਈ ਹੈ, ਸਾਰੇ ਪ੍ਰਾਈਮ ਮਿਨਿਸਟਰ ਤੋਂ ਹੌਲੀ ਹੌਲੀ ਇਹ ਸਾਰਿਆਂ ਦਾ ਹੁੰਦਾ, ਔਰ ਹੁਣ ਤੇ ਵਾਕਈ ਕਲੀਅਰ ਕੱਟ ਲੱਗਦਾ ਕਿ ਦੇ ਆਰ ਰੀਲੀ ਗੋਇੰਗ ਇੰਡੀਪੈਂਡੈਂਟ। ਥੈਂਕ ਯੂ ਜੀ,
ਥੈਂਕ ਯੂ। ਦੇਖੋ ਇਹਦੇ ਤੇ ਮੈਂ ਫੁੱਲ ਡਿਟੇਲ ਕਿਸੇ ਦਿਨ ਡਿਸਕਸ਼ਨ ਕਰਾਂਗੇ, ਇਸ ਵੇਲੇ 150 ਬਿਲੀਅਨ ਪਲੱਸ ਦਾ ਵਪਾਰ ਹੋ ਰਿਹਾ, ਬਾਇਲੈਟਰਲ ਟ੍ਰੇਡ ਹੋ ਰਿਹਾ, ਪਲੱਸ ਇਹ ਬਹੁਤ ਤੇਜ਼ੀ ਨਾਲ ਵੱਧ ਰਿਹਾ ਇੰਡੀਆ ਔਰ ਅਮਰੀਕਾ ਦੇ ਰਿਲੇਸ਼ਨਸ਼ਿਪ। ਬਟ ਐਟ ਵਟ ਪੁਆਇੰਟ, ਜਦੋਂ ਨਹਿਰੂ ਜੀ ਨੇ ਨੋਨ ਅਲਾਈਨਮੈਂਟ ਮੂਵਮੈਂਟ ਸਟਾਰਟ ਕੀਤੀ ਹੈ, ਇੰਡੀਆ ਵਾਜ਼ ਵਨ ਆਫ ਦਾ ਪਾਇਨੀਅਰ, ਜਿਹੜੀਆਂ ਕੰਟਰੀਜ਼ ਨੇ ਸਟਾਰਟ ਕੀਤੀ, ਇੰਡੀਆ ਵਾਜ਼ ਵਨ ਆਫ ਦਾ ਪਾਇਨੀਅਰ, ਲੀਡ ਕਰ ਰਿਹਾ ਸੀ ਨੋਨ ਅਲਾਈਨ ਮੂਵਮੈਂਟ ਦੇ ਵਿੱਚ, ਫਿਰ ਕਿਸ ਤਰੀਕੇ ਦੇ ਨਾਲ ਇੰਡੀਆ ਦੀ ਜਿਹੜੀ ਨੋਨ ਅਲਾਈਨ ਮੂਵਮੈਂਟ ਆ, ਤੁਸੀਂ ਠੀਕ ਕਹਿ ਰਹੇ ਹੋ ਕਿ ਇੰਡੀਆ ਦਾ ਝੁਕਾਵ, ਇੰਡੀਆ ਸਟਾਰਟਡ ਲੀਨਿੰਗ ਟੂਵਰਡਸ ਮੋਰ ਟੂਵਰਡਸ ਰਸ਼ੀਆ, ਕੋਲਡ ਵਾਰ ਐਰਾ ਦੇ ਵਿੱਚ ਵੀ ਇੰਡੀਆ ਵਾਜ਼ ਮੋਰ ਟੂਵਰਡਸ ਰਸ਼ੀਆ, ਔਰ ਕਿੱਦਾਂ ਅਮਰੀਕਾ ਦੇ ਨਾਲ ਰਿਲੇਸ਼ਨਸ਼ਿਪ ਥੋੜ੍ਹੇ ਜਿਹੇ ਖਰਾਬ ਹੋਏ ਫਿਰ ਠੀਕ ਹੋਏ। ਸੋ ਇਹ ਸਾਰਾ ਕੁਛ ਡਿਟੇਲ ਦੇ ਵਿੱਚ ਇੱਥੇ ਪ੍ਰੋਗਰਾਮ ਇਸ ਦਿਨ ਜ਼ਰੂਰ ਕਰਾਂਗੇ। ਸੁਖਦੇਵ ਗਿੱਲ ਜੀ, ਤੁਸੀਂ ਹੋਲਡ ਕਰ ਰਹੇ ਹੋ ਜੀ, ਗੋ ਹੈਡ ਸੁਖਦੇਵ ਗਿੱਲ ਜੀ। ਹਾਂਜੀ ਸੁਖਦੇਵ ਗਿੱਲ ਜੀ, ਤੁਸੀਂ ਆਪਣੇ ਵਿਚਾਰ ਦੇ ਦਿਓ, ਸਾਡੇ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੋਂਸਰ ਵੀ ਉਹ ਕਹਿੰਦੇ ਜੀ ਵੇਟ ਕਰ ਰਹੇ ਬੜੀ ਦੇਰ ਦੇ, ਅੱਜ ਐਡ ਅਸੀਂ ਐਡ ਬ੍ਰੇਕ ਹੁਣ ਅਗਲੇ ਅੱਧੇ ਪੌਣੇ ਘੰਟੇ 'ਚ ਸਾਡੀਆਂ ਐਡ ਅੱਜ ਥੋੜ੍ਹੀ ਜਿਹੀ ਪਿੱਛੇ ਪੈ ਰਹੀ ਉਹਨੂੰ ਕਵਰ ਕਰਾਂਗੇ। ਹਾਂਜੀ ਸੁਖਦੇਵ ਗਿੱਲ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਫੋਨ ਤੁਸੀਂ ਮਿਊਟ ਕੀਤਾ ਹੋਇਆ। ਹਾਂਜੀ ਮਾਈ ਜੀ, ਪਹਿਲਾਂ ਸਪੋਂਸਰ ਲੈ ਲਓ, ਫਿਰ ਮੈਂ ਸੁਖਦੇਵ ਗਿੱਲ ਸਾਹਿਬ ਵੱਲ ਵੱਧਦਾ। ਹਾਂਜੀ ਹਾਂਜੀ
ਜੀ ਜੀ ਬਿਲਕੁਲ ਜੁਗਵੀਰ ਜੀ, ਹਮਾਰੇ ਸਾਥ ਰਮਨ ਦੁਆ ਜੀ ਵੀ ਜੁੜੇ, ਇਨਸੇ ਵੀ ਬਾਤ ਕਰੇਂਗੇ।
ਜੀ ਰਮਨ ਜੀ, ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ
ਜਗਵੀਰ ਜੀ, ਤੁਹਾਨੂੰ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਰਾਮ ਜੀ।
ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਜੀ, ਔਰ ਸਭ ਤੋਂ ਪਹਿਲਾਂ ਤਾਂ ਜੀ ਰੀਅਲ ਸਟੇਟ ਦੀ ਕੀ ਰਿਪੋਰਟ ਆ ਉਹ ਸ਼ੇਅਰ ਕਰੋ, ਔਰ ਫਿਰ ਕੁਝ ਹੋਰ ਡਿਸਕਸ਼ਨ ਵੀ ਕਰਾਂਗੇ ਜ਼ਰੂਰ।
ਜੀ ਡੈਫੀਨੇਟਲੀ ਜਗਵੀਰ ਜੀ, ਜਗਵੀਰ ਜੀ ਰੀਅਲ ਸਟੇਟ ਦੀ ਅਗਰ ਅਸੀਂ ਦੋ ਐਸਪੈਕਟ ਦੇਖੀਏ, ਇੱਕ ਐਸਪੈਕਟ ਹੈਗਾ ਰੀਸੇਲ ਮਾਰਕੀਟ ਦਾ, ਇੱਕ ਐਸਪੈਕਟ ਹੈਗਾ ਪ੍ਰੀ ਕੰਸਟਰਕਸ਼ਨ ਦਾ। ਇਸ ਟਾਈਮ ਜਿਹੜਾ ਥੋੜਾ ਜਿਹਾ ਇੱਕ ਕੰਜ਼ਿਊਮਰ ਹੈਗਾ ਜਾਂ ਆਪਣਾ ਜਿਹੜਾ ਕੋਈ ਕਹਿ ਲਓ ਬਾਇਰਸ ਕਲਾਇੰਟਸ ਹੈਗੇ ਆ, ਸੈਲਰਸ ਹੈਗੇ ਆ, ਆਫਕੋਰਸ ਥੋੜੀ ਜਿਹੀ ਅਨਸਰਟੇਨਟੀ ਹੈਗੀ ਹੈ, ਬਿਕੋਜ਼ ਪੀਪਲ ਆਰ ਨਾਟ ਸ਼ੋਰ ਕਿ ਅੱਗੇ ਰੇਟ ਆਫ ਇੰਟਰਸਟ ਕਿਵੇਂ ਐਕਟਿਵ ਰਿਐਕਟ ਕਰੇਗਾ। ਬਟ ਜਗਵੀਰ ਜੀ ਮੈਂ ਵਾਰ ਵਾਰ ਕਹਿੰਦਾ, ਸਪੈਸ਼ਲੀ ਆਪਾਂ ਅਗਰ ਫਸਟ ਟਾਈਮ ਬਾਇਰ ਦੀ ਗੱਲ ਕਰਦੇ ਹੈਗੇ ਆ, ਤੇ ਉਹਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਹੈਗਾ ਕਿ ਉਹਨੂੰ ਰੇਟ ਆਫ ਇੰਟਰਸਟ ਦੀ ਤਾਂ ਡੈਫੀਨੇਟਲੀ ਇੱਕ ਬਹੁਤ ਵੱਡਾ ਫੈਕਟਰ ਹੈਗਾ, ਪਰ ਇਹਦੇ ਨਾਲ ਨਾਲ ਅਸੀਂ ਇੱਕ ਚੀਜ਼ ਨੂੰ ਹੋਰ ਅੰਡਰਸਟੈਂਡ ਕਰਨਾ ਹੈ ਕਿ ਰੈਂਟਲ ਵੈਲਿਊਸ ਕਿਸ ਤਰੀਕੇ ਦੇ ਨਾਲ ਇਨਕਰੀਜ਼ ਕਰ ਰਹੀਆਂ ਹੈਗੀਆਂ, ਕਿਉਂਕਿ ਘਰ ਤਾਂ ਸਾਨੂੰ ਰਹਿਣ ਵਾਸਤੇ ਇਨ ਐਨੀ ਕੇਸ ਚਾਹੀਦਾ ਹੀ ਹੈਗਾ। ਅਗਰ ਅਸੀਂ ਰੈਂਟਲ ਵੈਲਿਊ ਦੇ ਨਾਲ ਕਿਸੇ ਵੀ ਚੀਜ਼ ਨੂੰ ਕੰਪੇਅਰ ਕਰਾਂਗੇ, ਆਈ ਥਿੰਕ ਦੈਟ ਵਿਲ ਬੀ ਦਾ ਰਾਈਟ ਕੰਪੈਰੀਜ਼ਨ। ਯੂਰ ਜੀ, ਅੱਜ ਤੋਂ ਅਗਰ ਮੈਂ 2 ਜਾਂ 3 ਸਾਲ ਪਹਿਲੇ ਚਲਾ ਜਾਣਾ ਹੈਗਾ, ਤਾਂ ਰੇਟ ਆਫ ਇੰਟਰਸਟ ਜਿਹੜਾ ਹੈਗਾ ਉਸ ਟਾਈਮ ਵੀ 3.5-4.5% ਸੀਗਾ। ਦੂਜੀ ਗੱਲ ਦੀ ਮੈਂ ਗੱਲ ਕਰਦਾ ਜਗਵੀਰ ਜੀ, ਤੁਸੀਂ ਦੇਖੋ ਕਿ ਡਿਊਰਿੰਗ ਦੀ ਪੀਕ ਟਾਈਮ ਜਦੋਂ ਲਾਸਟ ਈਅਰ 2020 I know a lot of people, I know a lot of realtors, a lot of clients, jinnah ne ki private mortgages te bhi karwai ki te hai. Tusi dekho ki othe bhi 6-7-8% te second mortgages te bhi. So, a ek demand and supply and need-based industry hai. Ki todi requirement ki hai, todi need ki hai. Aur har cheez har bande nu, main koi bhi salah radio te de raha hai ga, edha matlab eh nahi hai ki woh har bande nu suit kar di hai ki. Har bande di apni apni unique situation hai. ਜੋ ਜੀ ਇੱਕ ਗੱਲ ਸੋਚ ਕੇ ਦੇਖੋ ਇੱਕ ਬੰਦਾ ਅਗਰ $3,000 ਜਿਹੜਾ ਹੈਗਾ ਰੈਂਟ ਦੇ ਰਿਹਾ ਹੈਗਾ $400 ਜਿਹੜਾ ਹੈਗਾ ਉਹ ਅਗਰ ਯੂਟੀਲਿਟੀਜ਼ ਦਾ ਪੇ ਕਰ ਰਿਹਾ ਹੈਗਾ ਔਰ ਲੈਟਸ ਸੇ ਉਹਨੂੰ ਕੋਈ 6 lakh ਦੇ ਵਿੱਚ ਅੱਜ ਪ੍ਰੋਪਰਟੀ ਮਿਲ ਰਹੀ ਹੈ ਜਿੱਥੇ ਉਹ 20% ਡਾਊਨ ਪੇਮੈਂਟ ਪਾ ਕੇ ਈਵਨ 5% ਤੇ ਵੀ ਮੌਰਗੇਜ ਲੈ ਰਿਹਾ ਹੈਗਾ ਸਟਿਲ ਦੈਟ ਪਰਸਨ ਵਿਲ ਬੀ ਬੈਨੀਫਿਸ਼ੀਅਲ ਬਟ ਦੈਟ ਡਜ਼ਨਟ ਮੀਨ ਦੈਟ ਦ ਸੇਮ ਬੈਨੀਫਿਟ ਕੈਨ ਗੋ ਟੂ ਦ ਪਰਸਨ ਕਿ ਜਿਹਦੇ ਕੋਲ ਡਾਊਨ ਪੇਮੈਂਟ ਦੇ ਪੈਸੇ ਨਹੀਂ ਹੈਗੇ ਜਿਹਦਾ ਕ੍ਰੈਡਿਟ ਖਰਾਬ ਹੈਗਾ ਜਾਂ ਜਿਹੜਾ ਈਵਨ ਡਾਊਨ ਪੇਮੈਂਟ ਦੇ ਪੈਸੇ ਵੀ ਲੋਨ ਤੇ ਲੈ ਰਿਹਾ ਹੈਗਾ ਸੋ ਰੀਅਲ ਸਟੇਟ ਇਜ਼ ਆਲਵੇਜ਼ ਪ੍ਰਿਡਿਕਟਿਡ ਰੀਜਨਲੀ ਕਿ ਛੋਟੇ ਏਰੀਏ ਦੇ ਵਿੱਚ ਉਸ ਮਾਰਕੀਟ ਨੂੰ ਪ੍ਰਿਡਿਕਟ ਕੀਤਾ ਜਾ ਸਕਦਾ ਹੈਗਾ ਪੂਰੀ ਕੰਟਰੀ ਦੇ ਰੀਅਲ ਸਟੇਟ ਮਾਰਕੀਟ ਕੋਈ ਵੀ ਨਹੀਂ ਪ੍ਰਿਡਿਕਟ ਕਰ ਸਕਦਾ ਉਹਦਾ ਸਿੰਪਲ ਜਿਹਾ ਰੀਜ਼ਨ ਇਹ ਹੈ ਜਵੀਰ ਜੀ ਕਿ ਹਰ ਏਰੀਏ ਦੀ ਆਪਣੀ ਆਪਣੀ ਅਲੱਗ ਅਲੱਗ ਡੈਮੋਗ੍ਰਾਫੀ ਹੈਗੀ ਹਰ ਏਰੀਏ ਦਾ ਆਪਣਾ ਆਪਣਾ ਕੈਰੇਕਟਰ ਹੈਗਾ ਮੈਂ ਤੁਹਾਨੂੰ ਇਹਦਾ ਬੜਾ ਛੋਟਾ ਜਿਹਾ ਐਗਜ਼ਾਮਪਲ ਦੇਣਾ ਜਵੀਰ ਜੀ ਕਿ 20 last 10 years ਤੋਂ ਵੈਂਕੂਵਰ ਦੀ ਮੈਂ BC ਦੀ ਕਹਿ ਲਾਂ ਔਰ ਓਨਟੈਰੀਓ ਦੀ ਕਹਿ ਲਾਂ ਰੀਅਲ ਸਟੇਟ ਮਾਰਕੀਟ ਵਾਸ ਸ਼ੂਟਿੰਗ ਅਪ ਲਾਈਕ ਐਨੀਥਿੰਗ ਜਦਕਿ ਐਲਬਰਟਾ ਦੀ ਮਾਰਕੀਟ 10 ਸਾਲਾਂ ਤੋਂ ਬਿਲਕੁਲ ਸਟੈਬਿਲਿਟੀ ਤੇ ਖੜੀ ਸੀਗੀ ਜਦੋਂ ਓਨਟੈਰੀਓ ਦੇ ਵਿੱਚ ਮਾਰਕੀਟ ਡਾਊਨ ਆਣੀ ਸ਼ੁਰੂ ਹੋਈ ਉਸ ਟਾਈਮ ਐਲਬਰਟਾ ਦੇ ਵਿੱਚ ਮਾਰਕੀਟ ਉੱਪਰ ਆਣੀ ਸ਼ੁਰੂ ਹੋ ਗਈ ਹੁਣ ਅੱਜ ਵੀ ਦੇਖੋ ਅਗਰ ਆਇਲ ਦਾ ਪ੍ਰਾਈਸ $150-$200 ਤੇ ਚਲਾ ਜਾਂਦਾ ਹੈਗਾ ਤਾਂ ਆਲ ਆਫ ਅ ਸਡਨ ਐਲਬਰਟਾ ਦੀ ਮਾਰਕੀਟ ਸ਼ੂਟ ਅਪ ਕਰ ਜਾਏਗੀ ਸੋ ਦੋਜ਼ ਆਰ ਦਾ ਕਲੀਅਰ ਇੰਡੀਕੇਸ਼ਨਸ ਕਿ ਪਲੀਜ਼ ਤੁਸੀਂ ਇੱਕ ਚੀਜ਼ ਨੂੰ ਦੂਜੀ ਚੀਜ਼ ਦੇ ਨਾਲ ਪ੍ਰੋਪਰ ਤਰੀਕੇ ਨਾਲ ਅਗਰ ਕੰਪੇਅਰ ਕਰਨਾ ਹੈਗਾ ਤਾਂ ਕਰ ਸਕਦੇ ਹੈਗੇ ਆ ਬਟ ਵੀ ਕੈਨ ਨਾਟ ਪ੍ਰਿਡਿਕਟ ਦ ਮਾਰਕੀਟ ਨੇਸ਼ਨ ਵਾਈਡ ਫੋਰ ਦਾ ਰੀਅਲ ਸਟੇਟ ਹੁਣ ਤੁਸੀਂ ਦੇਖੋ ਵੀਰ ਜੀ 2007-08 ਦਾ ਐਗਜ਼ਾਮਪਲ ਲੈਣਾ ਜਿਹੜਾ ਕਿ ਇੱਕ ਵਰਲਡ ਕਲਾਸ ਰਿਸੈਸ਼ਨ ਸੀਗਾ ਉਸ ਟਾਈਮ ਕੈਨੇਡੀਅਨ ਮਾਰਕੀਟ ਬਿਲਕੁਲ ਜਿਹੜੀ ਹੈਗੀ ਹੈ ਉਸ ਤਰੀਕੇ ਨਾਲ ਮਤਲਬ ਐਸ ਕੰਪੇਅਰ ਟੂ ਦੀ ਅਦਰ ਮਾਰਕੀਟਸ ਇਨ ਦਾ ਵਰਲਡ ਉਹਨੇ ਉਸ ਤਰੀਕੇ ਨਾਲ ਪਰਫਾਰਮ ਨਹੀਂ ਕੀਤਾ ਇਟ ਪਰਫਾਰਮਡ ਮੱਚ ਬੈਟਰ ਔਰ ਉਹਦੇ ਵਿੱਚ ਇੱਕ ਜਿਹੜੀ ਚੀਜ਼ ਸਾਨੂੰ ਸਿੱਖਣ ਨੂੰ ਮਿਲੀ ਉਹ ਇਹ ਸੀਗੀ ਕਿ ਕੈਨੇਡੀਅਨ ਰੀਅਲ ਸਟੇਟ ਮਾਰਕੀਟ ਦੇ ਵਿੱਚ ਨੰਬਰ ਆਫ ਸੇਲਸ ਕੈਨ ਕਮ ਡਾਊਨ ਬਟ ਦ ਪ੍ਰਾਈਸਿਸ ਡਜ਼ਨਟ ਕਮ ਡਾਊਨ ਦੈਟ ਸਟੀਪ ਹੁਣ ਵੀ ਅੱਜ ਜਿਹੜੀ ਅਸੀਂ ਗੱਲ ਕਰਦੇ ਹਾਂ ਜੀ ਅਗਰ ਅਸੀਂ 2021 ਦੇ ਪ੍ਰਾਈਸਿਸ ਦੇ ਨਾਲ ਅਗਰ 2022 ਨੂੰ ਕੰਪੇਅਰ ਕਰਦੇ ਹਾਂ ਵੀਰ ਜੀ ਉਹ ਪ੍ਰਾਈਸਿਸ 20-30% ਥੱਲੇ ਨਹੀਂ ਆਏ ਮੈਂ ਉਹਨੂੰ ਥੋੜਾ ਜਿਹਾ ਡਿਫਰੈਂਟ ਐਂਗਲ ਦੇ ਨਾਲ ਦੇਖਣਾ ਉਹ ਹੋਇਆ ਕਿ ਜਿਹੜਾ ਇੱਕ ਪਾਗਲਪਨ ਸੀਗਾ ਦੇਖੋ ਅਗਰ 20 ਆਫਰਾਂ ਪੈ ਰਹੀਆਂ ਇੱਕ ਬੰਦਾ $200,000 ਕਿਸੇ ਘਰ ਦੇ ਦੇਣ ਨੂੰ ਤਿਆਰ ਹੈਗਾ ਦੈਟ ਡਜ਼ਨਟ ਮੀਨ ਦੈਟ ਇਜ਼ ਦੀ ਵੈਲਿਊ ਆਫ ਦ ਪ੍ਰੋਪਰਟੀ ਦੈਟ ਮੀਨਸ ਸੰਬਡੀ ਇਜ਼ ਆਫਰਿੰਗ ਅ ਨੀਡ ਬੇਸਡ ਵੈਲਿਊ ਟੂ ਦੈਟ ਅਗਰ ਦੇਖੋ 20 ਦੇ 20 ਬੰਦੇ ਉਹ ਵੈਲਿਊ ਦੇਣ ਨੂੰ ਤਿਆਰ ਹੈਗੇ ਫਿਰ ਮੈਂ ਮੰਨਦਾ ਕਿ ਹਾਂਜੀ ਉਸ ਘਰ ਦੀ ਵੈਲਿਊ ਸੀਗੀ ਸੋ ਟੈਕਨੀਕਲੀ ਦੋਜ਼ ਵਰ ਨਾਟ ਦੀ ਕ੍ਰਾਈਟੇਰੀਆਜ਼ ਟੂ ਇਵੈਲਿਊਏਟ ਐਂਡ ਦੈਟ ਵਾਸ ਐਬਸੋਲੂਟਲੀ ਮਤਲਬ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਮਾਰਕੀਟ ਸੀਗੀ ਜਿਹਦੇ ਵਿੱਚ ਕਿ ਤੁਸੀਂ ਬੜੀ ਈਜ਼ੀਲੀ ਉਸ ਚੀਜ਼ ਨੂੰ ਪ੍ਰਿਡਿਕਟ ਨਹੀਂ ਕਰ ਸਕਦੇ ਕਿਉਂਕਿ ਦੇਖੋ ਅਗਰ ਡਿਮਾਂਡ ਐਂਡ ਸਪਲਾਈ ਬੇਸਡ ਚੀਜ਼ ਹੈਗੀ ਅਗਰ ਬਿਲਕੁਲ ਸਪਲਾਈ ਆਲਮੋਸਟ ਇੱਕ ਹਫ਼ਤੇ ਦੀ ਸਪਲਾਈ ਪਈ ਹੈ ਮੈਂ ਉਸ ਮਾਰਕੀਟ ਨੂੰ ਇਵੈਲਿਊਏਟ ਕਰਨ ਦੀ ਕਿਸੇ ਨੂੰ ਸਲਾਹ ਵੀ ਨਹੀਂ ਦੇਵਾਂਗਾ ਕਿ ਤੁਸੀਂ ਜੀ ਇਹਦਾ ਕੋਈ ਇਕਾਨਮੀ ਦਾ ਕੋਈ ਇਹਦਾ ਇੱਕ ਇਹਦੇ ਵਿੱਚ ਕੋਈ ਫੈਕਟਰ ਲਾਓ ਜਾਂ ਉਹਨੂੰ ਇਕਾਨਮੀ ਦੇ ਹਿਸਾਬ ਨਾਲ ਅੰਡਰਸਟੈਂਡ ਕਰੋ ਸੋ ਆਈ ਥਿੰਕ ਦੈਟਸ ਅ ਵੈਰੀ ਸਟਰੋਂਗ ਪੁਆਇੰਟ ਵਿਚ ਵੀ ਆਲ ਹੈਵ ਟੂ ਅੰਡਰਸਟੈਂਡ ਆਉਣ ਵਾਲੇ ਟਾਈਮ ਦੇ ਵਿੱਚ ਜਗਵੀਰ ਜੀ ਆਫਕੋਰਸ ਦੇਰ ਆਰ ਸੋ ਮੈਨੀ ਵੇਰੀਏਬਲ ਫੈਕਟਰਸ ਵਿਚ ਇਜ਼ ਗੋਇੰਗ ਟੂ ਡਿਟਰਮਿਨ ਕਿ ਅੱਗੇ ਮਾਰਕੀਟ ਕਿਵੇਂ ਬਿਹੇਵ ਕਰੇਗੀ ਬਟ ਇੱਕ ਚੀਜ਼ ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਸ਼ੇਅਰ ਕਰ ਸਕਦਾ ਹੈਗਾ 12-15 years ਦਾ ਜੋ ਵੀ ਮੈਨੂੰ ਰੀਅਲ ਸਟੇਟ ਦਾ ਐਕਸਪੀਰੀਅੰਸ ਹੈਗਾ 15,000 ਤੋਂ ਉੱਪਰ ਅਸੀਂ ਟ੍ਰਾਂਜੈਕਸ਼ਨ ਕੀਤੇ ਹਾਂ ਜਗਵੀਰ ਜੀ ਇੱਕ ਚੀਜ਼ ਮੈਂ ਦੱਸ ਸਕਦਾ ਰੀਅਲ ਸਟੇਟ ਦੀ ਮਾਰਕੀਟ ਦੇ ਫੰਡਾਮੈਂਟਲਸ ਬਹੁਤ ਸਟਰੋਂਗ ਹੈਗੇ ਆ ਇੱਥੇ ਕੋਈ ਵੀ ਤੂਫਾਨ ਆਉਣ ਦੀ ਮੈਨੂੰ ਕੋਈ ਸੰਭਾਵਨਾ ਨਹੀਂ ਲੱਗਦੀ ਕੋਈ ਇੱਦਾਂ ਦੀ ਸੰਭਾਵਨਾ ਨਹੀਂ ਲੱਗਦੀ ਕਿ ਹੁਣ ਇੱਥੋਂ ਜਿਹੜੇ ਹੈਗੇ ਆ ਪ੍ਰਾਈਸਿਸ 20-30% ਹੋਰ ਥੱਲੇ ਚਲੇ ਜਾਣਗੇ ਸੋ ਇਹ ਮੇਰਾ ਆਪਣਾ ਓਪੀਨੀਅਨ ਹੈ ਜਵੀਰ ਜੀ ਬਟ ਆਮ ਪ੍ਰੀਟੀ ਸ਼ੋਰ ਕਿ ਜਿਹੜੇ ਸਾਡੇ ਸਰੋਤੇ ਹੈਗੇ ਆ ਜਾਂ ਈਵਨ ਤੁਸੀਂ ਵੀ ਕੋਈ ਨਾ ਕੋਈ ਇੱਕ ਡਿਫਰੈਂਟ ਓਪੀਨੀਅਨ ਰੱਖ ਸਕਦੇ ਹੋ ਜਵੀਰ ਜੀ ਮੈਨੂੰ ਯਾਦ ਆਉਂਦਾ ਅਸੀਂ ਕੁਝ ਵੀਕ ਪਹਿਲੇ ਡਿਸਕਸ਼ਨ ਕਰ ਰਹੇ ਸੀ ਉਸ ਤੋਂ ਪਹਿਲੇ ਇੱਕ ਤੁਹਾਡੀ ਸਲਾਹ ਆਉਂਦੀ ਸੀਗੀ ਕਿਸੇ ਵੀ ਬੰਦੇ ਨੂੰ ਕਿ ਜਦ ਤੱਕ ਤੁਹਾਡੇ ਕੋਲ 20% ਡਾਊਨ ਪੇਮੈਂਟ ਨਹੀਂ ਹੈ ਤੁਸੀਂ ਘਰ ਨਾ ਬਾਏ ਕਰੋ ਜਦਕਿ ਮੇਰੇ ਨਾਲ ਡਿਸਕਸ਼ਨ ਤੋਂ ਬਾਅਦ ਤੁਸੀਂ ਥੋੜਾ ਜਿਹਾ ਆਪਣਾ ਓਪੀਨੀਅਨ ਚੇਂਜ ਕੀਤਾ ਸੀਗਾ ਤੁਸੀਂ ਕਿਹਾ ਨਹੀਂ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਸੋ ਇਹ ਬੜਾ ਇੰਪੋਰਟੈਂਟ ਹੈ ਕਿ ਅਸੀਂ ਲੌਜੀਕਲ ਡਿਸਕਸ਼ਨ ਕਿਵੇਂ ਕਰਦੇ ਹੈਗੇ ਸੋ ਯਦਵੀਰ ਜੀ ਮੈਂ ਥੋੜਾ ਜਿਹਾ ਤੁਹਾਡਾ ਵੀ ਕਿਉਂਕਿ ਤੁਹਾਡਾ ਵੀ ਬੜਾ ਇੰਟਰਸਟ ਹੁੰਦਾ ਹੈਗਾ ਰੀਅਲ ਸਟੇਟ ਮਾਰਕੀਟ ਤੋਂ ਸਾਡੇ ਸਰੋਤਿਆਂ ਦਾ ਵੀ ਬੜਾ ਇੰਟਰਸਟ ਹੁੰਦਾ ਹੈਗਾ ਸੋ ਮੈਂ ਤੁਹਾਡਾ ਵੀ ਇਸ ਗੱਲ ਬਾਰੇ ਜ਼ਰੂਰ ਓਪੀਨੀਅਨ ਲੈਣਾ ਚਾਹਾਂਗਾ
ਸਰ ਦੇਖੋ ਮੇਰਾ ਓਪੀਨੀਅਨ ਤੇ ਇਹਦੇ ਬਾਰੇ ਬੜਾ ਕਲੀਅਰ ਹੈ ਜਿਸ ਤੱਕ ਰੀਅਲ ਸਟੇਟ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਯੈਸ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਮਾਰਕੀਟ ਜਿਹੜੀ ਹੈ ਉਹ ਥੋੜੀ ਜਿਹੀ ਹਜੇ ਸਲੋ ਹੋਈ ਹੈ ਔਰ ਥੋੜੀ ਹੋਰ ਸਲੋ ਵੀ ਹੋਏਗੀ ਕਿਉਂਕਿ ਇਸ ਟਾਈਮ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇੰਟਰਸਟ ਰੇਟ ਵਧੇ ਨੇ ਉਹਦੇ ਨਾਲ ਸਲੋ ਥੋੜੀ ਜਿਹੀ ਹੋਈ ਹੈ ਦੂਸਰਾ ਥੋੜਾ ਜਿਹਾ ਕੰਸਰਨ ਹੈ ਕਿ ਜਿਹੜੀ ਇੰਟਰਨੈਸ਼ਨਲ ਮਾਰਕੀਟਸ ਹੈਗੀਆਂ ਨੇ ਉਹਦੇ ਬਾਰੇ ਵੀ ਕੰਸਰਨ ਹੈ ਕਿ ਇਸ ਇਨਫਲੇਸ਼ਨ ਹਾਈ ਚੱਲ ਰਹੀ ਹੈ, ਇਕੱਲੇ ਕੈਨੇਡਾ 'ਚ ਨਹੀਂ ਸਾਰੇ ਪਾਸੇ ਹਾਈ ਚੱਲ ਰਹੀ ਹੈ। ਮੈਂ ਰੀਸੈਂਟਲੀ ਰਿਪੋਰਟ ਪੜ੍ਹ ਰਿਹਾ ਸੀ ਐਸ ਫਾਰ ਐਜ਼ ਇਕੋਨਮੀ ਇਜ਼ ਕੰਸਰਨਡ ਕਿ ਇਕੋਨਮੀ ਜਿਹੜੀ ਹੈ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਥੋੜ੍ਹੀ ਜਿਹੀ ਚੈਲੇਂਜਿੰਗ ਜ਼ਰੂਰ ਹੈ। ਹੈਵਿੰਗ ਸੈਡ ਦੈਟ, ਇਨਫਲੇਸ਼ਨ ਜ਼ਰੂਰ ਜ਼ਿਆਦਾ ਹੈ, ਇਕਨੋਮਿਕ ਫਰੰਟ 'ਤੇ ਚੈਲੇਂਜਿਸ ਜ਼ਰੂਰ ਬਰਕਰਾਰ ਨੇ, ਬਟ ਜਿਹੜੀ ਇੱਕ ਸਭ ਤੋਂ ਜ਼ਿਆਦਾ ਸਟਰੋਂਗ ਪੁਆਇੰਟ ਹਜੇ ਨਜ਼ਰ ਆ ਰਿਹਾ ਉਹ ਹੈਗਾ ਕਿ ਜੋਬ ਨੰਬਰਸ ਬੜੇ ਵਧੀਆ ਨੇ ਅਮੈਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ, ਅੱਜ ਦੀ ਘੜੀ ਕੈਨੇਡਾ ਦੇ ਵਿੱਚ ਜੋਬ ਨੰਬਰਸ ਚੰਗੇ ਨੇ, ਲੋਕਾਂ ਦੀਆਂ ਬਲਕਿ ਤਨਖਾਹਾਂ ਵੀ ਵੱਧ ਰਹੀਆਂ ਨੇ, ਸੋ ਵੇਜ ਵੀ ਵੱਧ ਰਹੀ ਹੈ ਅਤੇ ਜੋਬ ਨੰਬਰਸ ਵੀ ਸਟਰੋਂਗ ਨੇ, ਸੋ ਇਹ ਚੰਗੀ ਸਟਰੋਂਗ ਪੋਜੀਸ਼ਨ ਹੈਗੀ ਹੈ ਮੈਂ ਸਮਝਦਾ। ਦੂਸਰਾ ਜਿਹੜੀ ਕੀਮਤ ਹੈ ਉਹ ਫੈਬਰਰੀ ਪੀਕ ਦੇ ਮੁਕਾਬਲੇ 'ਤੇ ਕਾਫ਼ੀ ਥੱਲੇ ਆਈ ਹੈ, ਲੇਕਿਨ ਮੈਂ ਸਮਝਦਾ ਹਾਂ ਕਿ ਜੇ ਇਸ ਸਾਲ ਜਾਂ ਅਗਲੇ ਸਾਲ ਥੋੜ੍ਹੀ ਜਿਹੀ ਹੋਰ, ਜੇ ਇਹਨੂੰ ਅਸੀਂ ਕਰੈਕਸ਼ਨ ਹੀ ਕਹਿ ਸਕਦੇ ਹਾਂ ਕਿਉਂਕਿ ਇੰਨੇ ਸਾਲਾਂ ਤੋਂ ਲਗਾਤਾਰ ਵੱਧ ਹੀ ਰਹੀ ਸੀਗੀ, ਸੋ ਉਹ ਜੇ ਅਸੀਂ ਕਹਿ ਦਈਏ ਵੀ ਹਾਂਜੀ ਕੱਲ੍ਹ ਨੂੰ ਸਾਨੂੰ ਇੱਕ ਘਰ $1 million ਦਾ ਮਿਲ ਰਿਹਾ ਸੀ ਜੀ, ਅੱਜ ਸਾਨੂੰ 6 lakh ਦਾ 7 lakh ਦਾ ਮਿਲ ਰਿਹਾ, ਮੇਰਾ ਖਿਆਲ ਨਹੀਂ ਵੀ ਤੁਸੀਂ ਦੱਸ ਦਿਓ ਰਮਨ ਜੀ ਜਾਂ ਹੋਰ ਕੋਈ ਸਾਡਾ ਰੀਅਲਟਰ ਦੱਸ ਦਿਓ ਵੀ ਜਿਹੜਾ ਕੱਲ੍ਹ $1 million ਦਾ ਘਰ ਮਿਲਦਾ ਸੀ ਜੀ ਅੱਜ 7 lakh ਦਾ ਮਿਲ ਰਿਹਾ, ਆਈ ਡੋਂਟ ਥਿੰਕ ਸੋ ਐਸੀ ਕੋਈ ਸਿਚੁਏਸ਼ਨ ਆ ਗਈ ਹੈ। ਸੋ ਫੈਬਰੀ ਪੀਕ ਦੇ ਮੁਕਾਬਲੇ ਜ਼ਰੂਰ ਡਾਊਨ ਆਏ ਨੇ ਨੰਬਰ, ਉਹ ਵੀ $2 lakh ਡਾਊਨ ਆਇਆ ਜੇ ਅਸੀਂ ਪੀਕ ਦਾ ਵੀ ਕੰਪੈਰੀਜ਼ਨ ਕਰੀਏ। ਮੈਂ ਦੇਖ ਰਿਹਾ ਸੀ ਰਿਪੋਰਟ ਬ੍ਰੈਂਪਟਨ ਦੀ ਸਾਰੀ ਕਿ ਐਵਰੇਜ $2 lakh ਘੱਟ ਆਇਆ ਫੈਬਰੀ ਦੇ ਮੁਕਾਬਲੇ, ਲੇਕਿਨ ਜੇ ਮੈਂ ਕਹਾਂ ਜੀ ਪਿਛਲੇ ਸਾਲ ਜਿਹੜਾ $1 million ਦਾ ਘਰ ਬ੍ਰੈਂਪਟਨ 'ਚ ਮਿਲਦਾ ਸੀਗਾ ਉਹ ਸਾਨੂੰ ਤੁਸੀਂ ਅੱਜ 8.5 ਦਾ ਦਿਲਵਾ ਦਿਓ, 9 ਦਾ ਵੀ ਦਿਲਵਾ ਦਿਓ, ਜਿਹੜਾ ਪਿਛਲੇ ਸਾਲ $1 million ਦਾ ਮਿਲਦਾ ਸੀ 8.5-9 ਦਾ ਵੀ ਦਿਲਵਾ ਦਿਓ, ਆਈ ਡੋਂਟ ਥਿੰਕ ਸੋ ਹਜੇ ਉਹ ਕੋਈ ਏਡੀ ਵੱਡੀ ਸਿਚੁਏਸ਼ਨ ਆਈ ਹੈ
ਜੀ। ਮੈਂ ਜ਼ਰੂਰ ਥੋੜ੍ਹਾ ਜਿਹਾ ਇੱਥੇ ਇੰਟਰਫੇਅਰ ਕਰਨਾ ਚਾਹਾਂਗਾ, ਸੋਰੀ ਗੁਸਤਾਖੀ ਦੀ ਮਾਫੀ। ਦੇਖੋ ਆਪਾਂ ਜਿਹੜਾ ਜਨਵਰੀ ਫਰਵਰੀ ਦੀ ਗੱਲ ਕਰਦੇ ਹਾਂ ਨਵਜੀਤ ਜੀ, ਦੇਖੋ ਕੋਈ ਵੀ ਚੀਜ਼ ਹੁੰਦੀ ਹੈ ਅਸੀਂ ਕੰਪੇਅਰ ਕਰਦੇ ਹਾਂ ਮਾਰਕੀਟ ਨੂੰ ਐਪਲ ਟੂ ਐਪਲ, ਉਹਦਾ ਦੇਖੋ ਇੱਕ ਬੜੀ ਯੂਨੀਕ ਜੀ ਸਿਚੁਏਸ਼ਨ। ਮੈਂ ਤਾਂ ਐਗਜ਼ਾਮਪਲ ਦੇਣਾ ਨਵਜੀਤ ਜੀ, ਲੈਟਸ ਸੇ ਤੁਸੀਂ ਕਿਤੇ ਟਰੈਵਲ ਕਰ ਰਹੇ ਹੋ, ਠੀਕ ਹੈ ਜੀ, ਬਾਈ ਚਾਂਸ ਤੁਸੀਂ ਉਸ ਟਰੈਵਲ ਦੇ ਵਿੱਚ ਇੱਕ ਇੱਦਾਂ ਦੇ ਏਰੀਏ ਦੇ ਵਿੱਚ ਪਹੁੰਚ ਗਏ ਜਿੱਥੇ ਕਿ ਪਾਣੀ ਦੀ ਕਿੱਲਤ ਹੈਗੀ ਹੈ, ਤੁਹਾਡੇ ਕੋਲ ਵਾਟਰ ਬੋਟਲ ਨਹੀਂ ਹੈਗੀ ਹੈ, ਔਰ ਤੁਹਾਨੂੰ ਆਸ ਪਾਸ ਕਿਤੇ ਵੀ ਪਾਣੀ ਨਹੀਂ ਮਿਲ ਰਿਹਾ, ਉੱਥੇ ਟ੍ਰੇਨ ਦੇ ਡੱਬੇ ਦੇ ਵਿੱਚ 100 ਬੰਦੇ ਬੈਠੇ ਹੈਗੇ ਤੇ ਉੱਥੇ ਇੱਕ ਬੰਦਾ ਪਾਣੀ ਦੀ ਬੋਟਲਸ ਵੇਚ ਰਿਹਾ ਔਰ ਉਹਦੇ ਕੋਲ ਸਿਰਫ 10 ਬੋਟਲਸ ਹੈਗੀ। ਅਗਰ ਉਹ 10 ਬੋਟਲ ਹੁਣ ਉਹ ਆਪਣੇ ਮਨ ਚਾਹੇ ਪ੍ਰਾਈਸ ਤੇ ਉਹ ਪਾਣੀ ਦੀ ਬੋਤਲਾਂ ਵੇਚ ਸਕਦਾ ਕਿਉਂਕਿ 100 ਬੰਦਿਆਂ ਨੂੰ ਲੋੜ ਹੈਗੀ ਹੈ, ਪਰ ਜਿਹੜੀ ਸਪਲਾਈ ਹੈਗੀ ਉਹ ਸਿਰਫ 10 ਬੋਟਲ ਦੀ ਹੈਗੀ ਔਰ ਉਹ ਸਿਰਫ ਇੱਕ ਪਰਟੀਕੁਲਰ ਸਟੇਸ਼ਨ ਤੇ ਇੱਦਾਂ ਦਾ ਵਾਕਿਆ ਹੋਇਆ। ਹੁਣ ਤੁਸੀਂ ਉਹ $10 ਦੀ ਬੋਟਲ ਦੇ $50 ਵੀ ਦਿਓਗੇ ਤੇ $100 ਵੀ ਦਿਓਗੇ, ਬਟ ਬਾਕੀ ਦੇ ਸਟੇਸ਼ਨ ਤੇ ਇੱਕ ਨਾਰਮਲ ਡਿਮਾਂਡ ਐਂਡ ਸਪਲਾਈ ਦੀ ਸਿਚੁਏਸ਼ਨ ਹੈਗੀ ਹੈ। ਹੁਣ ਉਹਦੇ ਨਾਲ ਵਾਟਰ ਬੋਟਲ ਦਾ ਪ੍ਰਾਈਸ ਡਿਟਰਮਿਨ ਨਹੀਂ ਹੋਣਾ। ਜਗਵੀਰ ਜੀ ਦੇਖੋ ਜਿਹੜਾ ਇਹ ਪਿਛਲਾ ਸਾਲ ਡੇਢ ਸਾਲ ਗਿਆ ਹੈਗਾ ਜਗਵੀਰ ਜੀ, ਇਹਦੇ ਵਿੱਚ ਜਿਹੜੇ ਪ੍ਰਾਈਸਿਸ ਸੀਗੇ ਉਹਦੇ ਵਿੱਚ ਇਹ ਵਾਲੀ ਸਿਚੁਏਸ਼ਨ ਬਣੀ ਹੋਈ ਸੀਗੀ ਕਿ ਪਾਣੀ ਦੀ ਬੋਤਲਾਂ ਤਾਂ 10 ਸੀਗੀਆਂ ਤੇ ਬਾਏ ਕਰਨ ਵਾਲੇ 100 ਸੀਗੇ। ਉਹ ਕਿਉਂਕਿ ਉਸ ਪਰਟੀਕੁਲਰ ਇੰਸੀਡੈਂਟ ਉਸ ਪਰਟੀਕੁਲਰ ਟਾਈਮਿੰਗ ਦੇ ਵਿੱਚ ਸਪਲਾਈ ਮਾਰਕੀਟ ਦੇ ਵਿੱਚ ਸੀਗੀ ਨਹੀਂ, ਸਿਰਫ ਇੱਕ ਹਫ਼ਤੇ ਦੀ ਸਪਲਾਈ ਹੈ ਉਹਨੂੰ ਮੈਂ ਮਾਰਕੀਟ ਕਹਿੰਦਾ ਹੀ ਨਹੀਂ ਜੀ। ਅਗਰ ਦੇਖੋ ਮੈਂ ਉਹਦੇ ਨਾਲ ਮਾਰਕੀਟ ਨੂੰ ਕੰਪੇਅਰ ਕਰਾਂਗਾ, ਐਂਡ ਦੈਟ ਇਜ਼ ਵਾਈ ਆਈ ਆਲਵੇਜ਼ ਟੈਲ ਪ੍ਰਾਈਸਿਸ ਡਿਡ ਨਾਟ ਸ਼ੈਟਰਡ ਇਨ ਦਾ ਮਾਰਕੀਟ, ਇਟ ਵਾਜ਼ ਓਨਲੀ ਦਾ ਕ੍ਰੇਜ਼ੀਨੈਸ ਵਿਚ ਗੋਟ ਓਵਰ, ਜਿਹਦੇ ਕਰਕੇ ਕਿ ਲੋਕ ਉਸ ਪਰਟੀਕੁਲਰ ਘਰ ਦੇ $1-2 lakh ਉਹ ਐਕਚੁਅਲ 'ਚ ਉਹਦੀ ਵੈਲਿਊ ਨਹੀਂ ਸੀਗੀ ਜੀ ਜੀ ਘਰ ਦੀ। ਉਹ ਕੋਈ ਨਾ ਕੋਈ ਬੰਦਾ ਜਿਹਨੂੰ ਉਸ ਚੀਜ਼ ਦੀ ਮਾਰਕੀਟ ਦੀ ਅੰਡਰਸਟੈਂਡਿੰਗ ਨਹੀਂ ਹੈ, ਨੌਲੇਜ ਨਹੀਂ ਹੈਗੀ, ਉਹ ਅਨਨੈਸਰੀ ਪ੍ਰਾਈਸ ਪੇ ਕਰ ਰਿਹਾ ਹੈਗਾ, ਐਂਡ ਆਫਕੋਰਸ ਸੈਲਰਸ ਨੇ ਉਸ ਮਾਰਕੀਟ ਦਾ ਫਾਇਦਾ ਚੱਕਿਆ। ਦੇਰ ਇਜ਼ ਨਥਿੰਗ ਰੋਂਗ ਇਨ ਇਟ। ਅਗਰ ਦੇਖੋ ਜੀ ਵੀਰ ਜੀ, ਕੱਲ੍ਹ ਨੂੰ ਸਿੰਪਲ ਜੀ ਗੱਲ ਹੈ, ਤੁਸੀਂ ਵੀ ਬਿਜ਼ਨਸ ਕਰਦੇ ਹੋ, ਮੈਂ ਵੀ ਬਿਜ਼ਨਸ ਕਰਦਾ, ਕੱਲ੍ਹ ਨੂੰ ਅਗਰ ਕੋਈ ਬੰਦਾ ਆ ਕੇ ਤੁਹਾਨੂੰ ਕਹੇ ਜੀ ਮੈਂ ਤੁਹਾਡੀ ਐਡ ਦੇ 100 ਨਹੀਂ, ਮੈਂ ਤੁਹਾਡੀ ਐਡ ਦੇ $500 ਦੇਣੇ, ਤੁਸੀਂ ਮਨਾ ਥੋੜ੍ਹੀ ਕਰੋਗੇ ਜੀ? ਤੁਸੀਂ ਤਾਂ ਕਹੋਗੇ ਨਾ ਜੀ ਸਦਕੇ ਮੇਰਾ ਬਿਜ਼ਨਸ ਵੱਧ ਰਿਹਾ ਹੈਗਾ। ਸੋ ਅਸੀਂ ਪ੍ਰੈਕਟੀਕਲ ਗੱਲ ਨੂੰ ਅੰਡਰਸਟੈਂਡ ਕਰਕੇ ਇਸ ਚੀਜ਼ ਨੂੰ ਉਸ ਤਰੀਕੇ ਨਾਲ ਪ੍ਰਿਡਿਕਟ ਕਰੀਏ ਔਰ ਮਾਰਕੀਟ ਦੇ ਫੰਡਾਮੈਂਟਲਸ ਨੂੰ ਚੈੱਕ ਕਰੀਏ। ਦੇਖੋ ਡਿਮਾਂਡ ਐਂਡ ਸਪਲਾਈ ਅਗਰ ਬੈਲੈਂਸਡ ਮਾਰਕੀਟ ਹੈ, 1.5-2 months ਦੀ ਇਨਵੈਂਟਰੀ ਪਈ ਹੈਗੀ, ਦੈਟ ਇਜ਼ ਆਈ ਕਾਲ ਕਿ ਅਸੀਂ ਉਸ ਮਾਰਕੀਟ ਨੂੰ ਕੰਪੇਅਰ ਕਰੀਏ। ਬਟ ਅਗੇਨ ਵੀਰ ਜੀ, ਟੈਨਿਓਰ ਕਾਫੀ ਲੰਬਾ ਚੱਲਿਆ ਹੈਗਾ ਤੇ ਅਸੀਂ ਇਹਨੂੰ ਇਗਨੋਰ ਵੀ ਨਹੀਂ ਕਰ ਸਕਦੇ। ਮੈਂ ਦੂਜੇ ਪਾਸੇ ਵੀ ਗੱਲ ਕਰਦਾ ਕਿ ਵੀ ਕੈਨੋਟ ਇਗਨੋਰ ਇਟ। ਸੋ ਬਟ ਅੱਗੇ ਜਿਹੜੀ ਆਉਣ ਵਾਲੀ ਮਾਰਕੀਟ ਹੈ ਵੀਰ ਜੀ, ਅਗਰ ਕੋਈ ਵੀ ਬੰਦਾ, ਐਂਡ ਆਈ ਐਮ ਵੈਰੀ ਕੌਨਫੀਡੈਂਟ ਐਂਡ ਸਟਰੋਂਗ ਅਬਾਊਟ ਇਟ, ਕਿ ਅਗਰ ਕੋਈ ਵੀ ਬੰਦਾ ਇਹ ਐਕਸਪੈਕਟ ਕਰ ਰਿਹਾ ਹੋ ਕਿ ਅੱਜ ਤੋਂ ਮਾਰਕੀਟ ਦੇ ਪ੍ਰਾਈਸਿਸ 10% ਥੱਲੇ ਚਲੇ ਜਾਣਗੇ, ਆਈ ਐਬਸੋਲੂਟਲੀ ਔਨ ਯੋਰ ਰੇਡੀਓ ਮੈਂ ਇਸ ਚੀਜ਼ ਤੋਂ ਐਗਰੀ ਨਹੀਂ ਕਰਦਾ ਵੀਰ ਜੀ। ਹੋ ਸਕਦਾ ਕੱਲ੍ਹ ਨੂੰ ਮੈਂ ਗਲਤ ਪ੍ਰੂਵ ਹੋ ਜਾਵਾਂ, ਬਟ 99% ਆਫ ਦਾ ਟਾਈਮ ਮਾਈ ਪ੍ਰੈਡਿਕਸ਼ਨ ਇਨ ਦਾ ਰੀਅਲ ਸਟੇਟ ਮਾਰਕੀਟ ਵਾਸ ਸੋ ਐਬਸੋਲੂਟਲੀ ਕਰੈਕਟ, ਚਾਹੇ ਉਹ ਕੋਵਿਡ ਦਾ ਟਾਈਮ ਸੀਗਾ, ਚਾਹੇ ਉਹ ਅੱਜ ਦਾ ਟਾਈਮ ਹੈਗਾ। ਸੋ ਇਹ ਮੇਰਾ ਆਪਣਾ ਓਪੀਨੀਅਨ ਹੈ ਵੀਰ ਜੀ।
ਠੀਕ ਹੈ, ਨਹੀਂ ਬਿਲਕੁਲ ਠੀਕ ਹੈ। ਥੈਂਕ ਯੂ ਸਰ, ਥੈਂਕ ਯੂ ਰਮਨ ਜੀ। ਕੋਈ ਹੋਰ ਗੱਲਬਾਤ ਕਰਨੀ ਹੈ ਉਹ ਵੀ ਜ਼ਰੂਰ ਕਰ ਦਿਓ, ਕੋਈ ਲਿਸਟਿੰਗ ਜਾਂ ਫਿਰ ਕੋਈ ਆਪਣੇ ਪ੍ਰੋਜੈਕਟ ਵਗੈਰਾ ਤੇ ਉਹ ਵੀ ਜ਼ਰੂਰ ਸ਼ੇਅਰ ਕਰੋ ਜੀ।
ਮੈਂ ਪ੍ਰੋਜੈਕਟ ਦੇ ਬਾਰੇ ਜ਼ਰੂਰ ਥੋੜੀ ਜਿਹੀ 2-3 ਮਿੰਟ ਲਵਾਂਗਾ ਤੁਹਾਡੇ। ਅਸੀਂ ਇੱਕ ਫੋਰਟ ਐਰੀ ਦੇ ਵਿੱਚ ਬਹੁਤ ਹੀ ਇੱਕ ਅਮੇਜ਼ਿੰਗ ਪ੍ਰੋਜੈਕਟ ਲੈ ਕੇ ਆ ਰਹੇ ਹੈਗੇ ਵੀਰ ਜੀ। ਇਹ ਪ੍ਰੋਜੈਕਟ ਬਿਲਕੁਲ ਵਾਟਰ ਦੇ ਉੱਪਰ ਹੈਗਾ, ਇਟ ਇਜ਼ ਵਨ ਆਫ ਦ ਟਾਪ ਆਫ ਦ
ਐਂਡ ਅਸੀਂ ਉਸ ਬਿਲਡਰ ਦੇ ਨਾਲ ਬਹੁਤ ਅੱਛੇ ਲੈਵਲ ਤੇ ਕੰਮ ਕੀਤਾ ਹੈਗਾ। ਇਹਦੇ ਵਿੱਚ ਯੁਧਵੀਰ ਜੀ ਸਭ ਤੋਂ ਖਾਸ ਗੱਲ ਇਹ ਹੈਗੀ ਹੈ ਕਿ ਅੱਜ ਦੇ ਟਾਈਮ ਦੇਖੋ ਤੁਸੀਂ ਓਨ ਵਾਟਰ ਫਰੰਟ $850 ਪਰ ਸਕੁਏਅਰ ਫੀਟ ਤੋਂ ਇਹਦਾ ਪ੍ਰਾਈਸ ਸ਼ੁਰੂ ਹੁੰਦਾ ਹੈਗਾ ਔਰ ਇਟ ਗੋਜ਼ ਅਪ ਟੂ $1,000। ਅੱਜ ਦੇਖੋ ਯੁਧਵੀਰ ਜੀ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਅੱਜ ਇਨਵੈਸਟਰ ਹੋਵੇ ਚਾਹੇ ਉਹ ਫਸਟ ਟਾਈਮ ਬਾਇਰ ਹੋਵੇ, ਜਸਟ ਬਿਕੋਜ਼ ਆਫ ਦ ਮਾਰਕੀਟ ਸਿਚੁਏਸ਼ਨ ਦੇ ਆਰ ਗੈਟਿੰਗ ਦ ਗੁੱਡ ਡੀਲਸ। ਔਰ ਇਹਦੇ ਵਿੱਚ ਬੜਾ ਫਲੈਕਸੀਬਲ ਡਿਪੋਜ਼ਿਟ ਸਟਰਕਚਰ ਹੈਗਾ, 15% ਡਿਪੋਜ਼ਿਟ ਤੁਸੀਂ ਦੇਣਾ ਹੈਗਾ 2 ਸਾਲ ਦੇ ਵਿੱਚ। ਯੁਧਵੀਰ ਜੀ ਇਹਦੇ ਵਿੱਚ ਫਸਟ 50 ਯੂਨਿਟ ਦੇ ਉੱਪਰ ਅਸੀਂ ਪਾਰਕਿੰਗ ਤੇ ਲੋਕਰ ਜਿਹੜਾ ਹੈਗਾ ਉਹ ਮੈਂ ਬਿਲਡਰ ਦੇ ਨਾਲ ਡੀਲ ਨੈਗੋਸ਼ੀਏਟ ਕੀਤੀ ਹੈਗੀ, ਅਸੀਂ ਫ੍ਰੀ ਆਫ ਕੋਸਟ ਦੇ ਰਹੇ ਹੈਗੇ ਹਾਂ। ਔਰ ਇਸ ਪ੍ਰੋਜੈਕਟ ਦੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ ਯੁਧਵੀਰ ਜੀ ਕਿ ਇਹਦੀ ਤੁਹਾਨੂੰ ਐਲੋਕੇਸ਼ਨ ਕਿਤੋਂ ਹੋਰ ਨਹੀਂ ਮਿਲ ਸਕਦੀ। ਦਿਸ ਪ੍ਰੋਜੈਕਟ ਇਜ਼ ਬੀਂਗ ਡਨ ਬਾਈ ਓਨਲੀ ਟੀਮ ਸੇਵ ਮੈਕਸ। ਔਰ ਇਹਦੇ ਰਿਲੇਟਡ ਅਸੀਂ ਨੈਕਸਟ ਵੀਕ ਯੁਧਵੀਰ ਜੀ ਫਰਾਈਡੇ ਸੈਟਰਡੇ ਐਂਡ ਸੰਡੇ ਤਿੰਨੋਂ ਦਿਨ ਅਸੀਂ ਇਹਦੀ ਬਸਿਸ ਟੂਰਸ ਲੈ ਕੇ ਜਾ ਰਹੇ ਹੈਗੇ ਹਾਂ। ਮੇਰੀ ਕਲਾਇੰਟਸ ਨੂੰ ਗੁਜ਼ਾਰਿਸ਼ ਹੈ ਦੇਖੋ ਤੁਸੀਂ ਲੈਣਾ ਜਾਂ ਨਹੀਂ ਲੈਣਾ ਦੈਟ ਡਜ਼ਨਟ ਰੀਅਲੀ ਮੈਟਰ, ਤੁਸੀਂ ਆ ਕੇ ਦੇਖੋ ਤਾਂ ਸਹੀ। ਦਿਸ ਇਜ਼ ਅ ਗੁੱਡ ਟਾਈਮ ਫੋਰ ਟੂ ਡੂ ਦਾ ਰਿਸਰਚ ਐਂਡ ਸਰਵੇ ਐਂਡ ਲੁੱਕ ਫੋਰ ਦਾ ਗੁੱਡ ਡੀਲਸ। ਔਰ ਇਹਦੇ ਵਿੱਚ ਜਿਹੜੀ ਖਾਸ ਗੱਲ ਹੈ ਵੀਰ ਜੀ, ਜਿਹੜੇ ਵੀ ਸ਼ਰੋਤੇ ਉਸ ਬੱਸ ਟੂਰ ਦੇ ਵਾਸਤੇ ਸਾਡੀ ਵੈਬਸਾਈਟ ਤੇ ਜਾ ਕੇ ਰਜਿਸਟਰ ਕਰਨਗੇ ਔਰ ਉਹ ਬੱਸ ਟੂਰ ਦੇ ਵਿੱਚ ਪਾਰਟਿਸਿਪੇਟ ਕਰਨਗੇ, ਹਰ ਬੱਸ ਦੇ ਵਿੱਚ ਅਸੀਂ ਇੱਕ ਆਈਫੋਨ, ਅਸੀਂ ਉਹਦੇ ਵਿੱਚ ਲੱਕੀ ਡਰਾ ਕੱਢਾਂਗੇ ਔਰ ਇੱਕ ਆਈਫੋਨ ਜਿਹੜਾ ਹੈਗਾ ਕਿਸੇ ਵੀ ਲੱਕੀ ਵਿਨਰ ਨੂੰ। ਐਵਰੀ ਬੱਸ ਟੂਰ ਵੀ ਆਰ ਕੰਡਕਟਿੰਗ 5 ਬੱਸ ਟੂਰਸ ਔਨ ਫਰਾਈਡੇ ਸੈਟਰਡੇ ਐਂਡ ਸੰਡੇ। ਔਰ ਕੋਈ ਵੀ ਸ਼ਰੋਤੇ ਜਿਹੜੇ ਹੈਗੇ ਆਪਣੇ ਉਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੈਗੇ ਆ। ਸੋ ਤੁਸੀਂ ਸੇਵ ਮੈਕਸ ਦੀ ਵੈਬਸਾਈਟ ਤੇ ਜਾਓ, ਸਾਡੇ ਸੋਸ਼ਲ ਮੀਡੀਆ ਤੇ ਜਾਓ ਔਰ ਉੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰੋ ਐਂਡ ਯੂ ਕੈਨ ਗੈਟ ਅ ਚਾਂਸ ਟੂ ਵਿਨ ਐਨ ਆਈਫੋਨ। ਔਰ ਉਹਦੇ ਵਿੱਚ ਕੋਈ ਵੀ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਯੂਨਿਟ ਬਾਏ ਕਰਨਾ ਹੈਗਾ ਜਾਂ ਨਹੀਂ ਬਾਏ ਕਰਨਾ ਹੈਗਾ। ਯੁਧਵੀਰ ਜੀ ਵਨ ਥਿੰਗ ਆਈ ਕੈਨ ਟੈਲ ਯੂ ਕਿ ਇਟ ਇਜ਼ ਵਨ ਆਫ ਅ ਵੈਰੀ ਅਮੇਜ਼ਿੰਗ ਪ੍ਰੋਜੈਕਟ। ਅੱਜ ਦੇ ਟਾਈਮ ਤੁਸੀਂ ਦੇਖੋ ਕਿ ਕਿਸੇ ਵੀ ਜਗ੍ਹਾ ਤੇ $12-13-1400 ਪਰ ਸਕੁਏਅਰ ਫੀਟ ਤੋਂ ਨੀਚੇ ਦਾ ਰੇਟ ਨਹੀਂ ਹੈ। ਔਰ ਮੈਂ ਹਮੇਸ਼ਾ ਇਹ ਬੋਲਦਾ ਕਲਾਇੰਟਸ ਨੂੰ ਕਿ ਜਦੋਂ ਮਾਰਕੀਟ ਤੁਹਾਡੇ ਫੇਵਰੇਬਲ ਹੋਵੇ, ਕੰਡੀਸ਼ਨਸ ਤੁਹਾਨੂੰ ਫੇਵਰੇਬਲ ਮਿਲ ਰਹੀਆਂ ਹੋਣ, ਤੁਹਾਨੂੰ ਬੈਂਕ ਦੇ ਵਿੱਚ ਘਰ ਦੇ ਵਿੱਚ ਪੈਸੇ ਰੱਖ ਕੇ ਉਸ ਚੀਜ਼ ਦਾ ਕੋਈ ਬੈਨੀਫਿਟ ਨਹੀਂ ਹੋਣ ਵਾਲਾ, ਐਂਡ ਆਈ ਥਿੰਕ ਦਿਸ ਇਜ਼ ਦੀ ਟਾਈਮ ਟੂ ਇਨਵੈਸਟ। ਬਟ ਲੁੱਕ ਫੋਰ ਦਾ ਪ੍ਰੋਜੈਕਟ, ਮੇਕ ਸ਼ੋਰ ਯੂ ਆਰ ਗੈਟਿੰਗ ਦਾ ਗੁੱਡ ਪ੍ਰਾਈਸ, ਮੇਕ ਸ਼ੋਰ ਗੈਟਿੰਗ ਦਾ ਗੁੱਡ ਡਿਪੋਜ਼ਿਟ ਸਟਰਕਚਰ। ਔਰ ਇਸ ਪ੍ਰੋਜੈਕਟ ਦੀ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ, ਯੁਧਵੀਰ ਜੀ 75% ਯੂਨਿਟ ਜਿਹੜੀਆਂ ਹੈਗੀਆਂ ਵਾਟਰ ਫਰੰਟਿੰਗ ਹੈਗੀਆਂ। ਤੁਸੀਂ ਦੇਖੋ ਲੇਕ ਐਰੀ ਦਾ ਬਿਊਟੀਫੁਲ ਵਿਊ ਹੈਗਾ ਉੱਥੋਂ, ਲੇਕ ਐਰੀ ਇਜ਼ ਹਾਰਡਲੀ ਫਿਊ ਸਟੈਪਸ ਅਵੇ ਫਰੋਮ ਇਟ, ਵੈਨ ਆਈ ਸੇ ਫਿਊ ਸਟੈਪਸ ਇਟਸ ਲਿਟਰਲੀ ਫਿਊ ਸਟੈਪਸ। ਔਰ ਉਸ ਤੋਂ ਇਲਾਵਾ ਤੁਹਾਨੂੰ ਟੀਮ ਸੇਵ ਮੈਕਸ ਵੱਲੋਂ ਇੱਕ ਸਪੈਸ਼ਲ ਡੀਲ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਕਿ ਆਲਮੋਸਟ $40,000 ਦੀ ਪਾਰਕਿੰਗ ਹੈਗੀ ਹੈ ਜੀ, $5,000 ਦਾ ਜਿਹੜਾ ਲੋਕਰ ਹੈਗਾ, $45,000 ਦਾ ਬੈਨੀਫਿਟ ਓਨਲੀ ਫੋਰ ਫਸਟ 50 ਪੀਪਲ ਹੂ ਵਿਲ ਬੀ ਬੁਕਿੰਗ ਦੀਅਰ ਯੂਨਿਟਸ ਵਿਦ ਟੀਮ ਸੇਵ ਮੈਕਸ। ਔਰ ਯੁਧਵੀਰ ਜੀ ਇਹਦੇ ਲਈ ਨੰਬਰ ਮੈਂ ਇੱਕ ਵਾਰੀ ਜ਼ਰੂਰ ਦੱਸ ਦਿੰਦਾ ਹੈਗਾ, ਇਹਦੇ ਵਾਸਤੇ ਅਸੀਂ ਇੱਕ ਡੈਡੀਕੇਟਿਡ ਲਾਈਨ ਰੱਖੀ ਹੈਗੀ ਹੈ ਵਿਚ ਇਜ਼ 6472215780-247-225-5780। ਯੁਧਵੀਰ ਜੀ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ, ਕਿਸੇ ਦਿਨ ਨਾ ਸਾਨੂੰ ਡਿਸਕਸ਼ਨ ਕਰਨੀ ਚਾਹੀਦੀ ਹੈ। ਬੜੇ ਸਾਰੇ ਜਿਹੜੇ ਆਪਣੇ ਕਲਾਇੰਟ ਸ਼ਰੋਤੇ ਹੈਗੇ ਆ ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹੈ ਕਿ ਜੀ ਬਿਲਡਰ ਜਦੋਂ ਪ੍ਰਾਈਸ ਡਾਊਨ ਕਰੇਗਾ ਅਸੀਂ ਤਦ ਯੂਨਿਟ ਲਵਾਂਗੇ। ਸੋ ਮੇਰੀ ਗੱਲ ਸਾਨੂੰ ਇੱਕ ਨਾ ਡਿਟੇਲ ਡਿਸਕਸ਼ਨ ਕਰਨੀ ਚਾਹੀਦੀ ਹੈ ਕਿ ਬਿਲਡਰ ਜਿਹੜਾ ਹੈਗਾ ਜੀ ਕਦੇ ਵੀ ਪ੍ਰਾਈਸ ਡਾਊਨ ਨਹੀਂ ਕਰਦਾ ਮਾਰਕੀਟ ਦੇ ਵਿੱਚ। ਉਹਦਾ ਸਿੰਪਲ ਰੀਜ਼ਨ ਹੈ, ਜਿਸ ਬਿਲਡਰ ਨੇ 4-5 ਸਾਲ ਬਾਅਦ ਤੁਹਾਨੂੰ ਯੂਨਿਟ ਦੇਣਾ ਹੈਗਾ ਉਹ ਪ੍ਰੋਜੈਕਟ ਹੋਲਡ ਕਰ ਲਏਗਾ ਅਗਰ ਮਾਰਕੀਟ ਠੀਕ ਨਹੀਂ ਹੈਗੀ, ਪਰ ਉਹ ਸੈੱਲ ਨਹੀਂ ਕਰੇਗਾ। ਸੋ ਆਈ ਥਿੰਕ ਪੀਪਲ ਹੈਵ ਟੂ ਅੰਡਰਸਟੈਂਡ ਦੈਟ। ਪਰ ਜਦੋਂ ਮਾਰਕੀਟ ਇੱਦਾਂ ਦੀ ਹੁੰਦੀ ਹੈਗੀ ਤਾਂ ਉਸ ਟਾਈਮ ਬਿਲਡਰ ਜਿਹੜੇ ਹੈਗੇ ਕੁਛ ਇੱਦਾਂ ਦੀ ਅਟਰੈਕਟਿਵ ਡੀਲਸ ਕੱਢ ਦਿੰਦੇ ਹੈਗੇ ਜਿਹਦੇ ਨਾਲ ਕਿ ਸਾਨੂੰ ਉਹਦਾ ਬੈਨੀਫਿਟ ਹੋ ਸਕਦਾ ਹੈਗਾ, ਬਟ ਪ੍ਰਾਈਸਿਸ ਕਦੇ ਵੀ ਉਹਦੇ ਬਹੁਤ ਜ਼ਿਆਦਾ ਫਲਕਚੁਏਟ ਨਹੀਂ ਕਰਨਗੇ। ਪਰ ਇਹਦੇ ਤੇ ਯੁਧਵੀਰ ਜੀ ਆਈ ਥਿੰਕ ਇਟਸ ਅ ਵੈਰੀ ਇੰਟਰਸਟਿੰਗ ਟੋਪਿਕ ਔਰ ਮੈਨੂੰ ਆਮ ਪ੍ਰੀਟੀ ਸ਼ੋਰ ਕਿ ਬੜੇ ਸਾਰੇ ਲੋਕਾਂ ਦੇ ਇੰਟਰਸਟ ਦਾ ਟੋਪਿਕ ਹੈਗਾ। ਜੀ ਯੁਧਵੀਰ ਜੀ
ਬਿਲਕੁਲ ਵੈਰੀ ਇੰਟਰਸਟਿੰਗ ਜੀ, ਥੈਂਕ ਯੂ ਵੈਰੀ ਮਚ ਰਮਨ ਜੀ, ਆਲਵੇਜ਼ ਪਲੇਅਰ ਟਾਕਿੰਗ ਟੂ ਯੂ। ਫੋਨ ਨੰਬਰ ਬਸ ਇੱਕ ਵਾਰੀ ਫੇਰ ਦੇ ਦਿਓ ਆਪਣਾ।
ਜੀ ਯੁਧਵੀਰ ਜੀ 6472215780-247-225-5780। ਥੈਂਕ ਯੂ ਯੁਧਵੀਰ ਜੀ।
ਥੈਂਕ ਯੂ ਸਰ, ਥੈਂਕ ਯੂ ਸੋ ਮਚ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਤੁਹਾਡੇ ਵੱਲੋਂ ਇੱਕ ਬੜਾ ਇੰਟਰਸਟਿੰਗ ਕੁਐਸਚਨ ਆਇਆ ਸਤਨਾਮ ਜੀ ਵੱਲੋਂ ਕਿ ਚਾਈਨਾ ਦੀ ਤੁਸੀਂ ਗੱਲ ਕਰ ਰਹੇ ਸੀਗੇ, ਚਾਈਨਾ ਦੀ ਇੰਨੀ ਵੱਡੀ ਪਾਪੂਲੇਸ਼ਨ ਹੈਗੀ ਹੈ ਅਤੇ ਉਹ ਇਹ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਅਸਲ ਦੇ ਵਿੱਚ ਤੁਹਾਡਾ ਬੜਾ ਇੰਟਰਸਟਿੰਗ ਇੱਕ ਚੀਜ਼ ਨਾ, ਵੈਸੇ ਅਸੀਂ ਲੋਕ ਜਿਹੜੇ ਰੈਗੂਲਰਲੀ ਨਿਊਜ਼ ਫੋਲੋ ਕਰਦੇ ਹਾਂ ਜਾਂ ਤੁਹਾਡੇ ਵਿੱਚੋਂ ਵੀ ਜਿਹੜੇ ਲੋਕ ਰੈਗੂਲਰਲੀ ਨਿਊਜ਼ ਫੋਲੋ ਕਰਦੇ ਹੋਣਗੇ ਉਹਨਾਂ ਲਈ ਤਾਂ ਇਹ ਖਬਰ ਨਹੀਂ ਹੈ ਜਿਹੜੀ ਮੈਂ ਅਗਲੀ ਖਬਰ ਦੇਣ ਜਾ ਰਿਹਾ, ਬਟ ਜੇ ਤੁਸੀਂ ਬਹੁਤਾ ਰੈਗੂਲਰਲੀ ਨਹੀਂ ਨਿਊਜ਼ ਫੋਲੋ ਕਰਦੇ ਤਾਂ ਬੜਾ ਇੰਟਰਸਟਿੰਗ ਤੁਹਾਡੇ ਨਾਲ ਇੱਕ ਮੈਂ ਚੀਜ਼ ਸ਼ੇਅਰ ਕਰਨ ਜਾ ਰਿਹਾ ਸੀ, ਬਾਕੀ ਕਿਉਂਕਿ ਅੱਜ ਗੱਲ ਚੱਲ ਹੀ ਰਹੀ ਹੈ। ਸਤਨਾਮ ਜੀ ਤੁਹਾਡੇ ਲਈ ਵੀ, ਸਤਨਾਮ ਜੀ ਤੁਹਾਡੇ ਲਈ ਬਹੁਤ ਇੰਟਰਸਟਿੰਗ ਹੋਏਗਾ ਇਹ, ਬਾਕੀ ਸਾਡੇ ਕੁਛ ਲਿਸਨਰਸ ਲਈ ਹੋਰ ਬੜੀ ਇੰਟਰਸਟਿੰਗ ਗੱਲ ਹੋਏਗੀ ਜਿਹੜੀ ਮੈਂ ਅਗਲੀ ਕਰਨ ਜਾ ਰਿਹਾ। ਚਾਈਨਾ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਇਸ ਵੇਲੇ ਬਣ ਗਈ ਹੈ ਕਿ ਉਹਨਾਂ ਦੀ, ਅਸੀਂ ਸੋਚਦੇ ਨਾ ਉਹਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਵੱਡੀ ਹੈ ਜੀ, ਇੰਨੀ ਪਾਪੂਲੇਸ਼ਨ ਵੱਧ ਹੈ ਉਹਨਾਂ ਦੀ, ਨਹੀਂ ਉਲਟਾ ਹੋ ਰਿਹਾ, ਬਲਕਿ ਚਾਈਨਾ ਦੀ ਪ੍ਰੋਬਲਮ ਇਹ ਨਹੀਂ ਹੈ ਕਿ ਉਹਨਾਂ ਦੀ ਪਾਪੂਲੇਸ਼ਨ ਬਹੁਤ ਵੱਧ ਰਹੀ ਹੈ ਬੜੀ, ਚਾਈਨਾ ਦੀ ਪ੍ਰੋਬਲਮ ਇਹ ਬਣ ਰਹੀ ਹੈ ਕਿ ਚਾਈਨਾ ਦੀ ਪਾਪੂਲੇਸ਼ਨ ਘੱਟਦੀ ਜਾ ਰਹੀ ਹੈ। ਯੈਸ, ਇਹ ਅਸੀਂ ਕਵਰ ਕੀਤਾ ਸੀ ਪਹਿਲਾਂ ਵੀ ਇਹ ਚੈਨਲ ਵਾਈ 'ਤੇ, ਇੱਕ ਦਿਨ ਮੈਨੂੰ ਮੌਕਾ ਮੈਂ ਲੱਗਿਆ ਸੀ, ਥੋੜ੍ਹਾ ਜਿਹਾ ਇਹਨੂੰ ਟੱਚ ਕੀਤਾ ਸੀਗਾ ਚੈਨਲ ਵਾਈ 'ਤੇ, ਇਹ 'ਤੇ ਡਿਟੇਲ ਪ੍ਰੋਗਰਾਮ ਕਰਾਂਗੇ ਕਿਸੇ ਦਿਨ ਚੈਨਲ ਵਾਈ 'ਤੇ। ਇਹ ਬਲਕਿ ਉਹਨਾਂ ਦਾ ਉਲਟਾ ਹੋ ਗਿਆ। ਪਿਛਲੇ ਸਾਲ ਜੇ ਤੁਹਾਨੂੰ ਯਾਦ ਹੋਏ ਤਾਂ ਅਸੀਂ ਤੁਹਾਨੂੰ ਦੱਸਿਆ ਸੀਗਾ ਪਿਛਲੇ ਸਾਲ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਚਾਈਨਾ ਹੈਗੀ ਹੈ, ਚਾਈਨਾ ਦੀ ਟੋਟਲ ਜਿਹੜੀਆਂ 27 ਪ੍ਰੋਵਿੰਸਿਸ ਨੇ ਨਾ, 27 ਦੇ ਵਿੱਚੋਂ ਕਈ ਪ੍ਰੋਵਿੰਸ ਤਾਂ ਐਸੀ ਹੈ ਕਿ ਜਿੱਥੇ ਪਾਪੂਲੇਸ਼ਨ ਡਬਲ ਡਿਜਿਟ ਦੇ ਵਿੱਚ ਘੱਟ ਗਈ ਹੈ, ਡਰੋਪ ਹੋਈ ਹੈ ਪਾਪੂਲੇਸ਼ਨ। ਕਾਰਨ ਕੀ ਹੈ? ਚਾਈਨਾ ਦੀ ਪਹਿਲਾਂ ਤੁਹਾਨੂੰ ਯਾਦ ਹੋਏਗਾ ਵਨ ਚਾਈਲਡ ਪਾਲਿਸੀ ਸੀਗੀ, ਠੀਕ ਹੈ, ਚਾਈਨਾ ਨੇ ਕਿਉਂਕਿ ਪਾਪੂਲੇਸ਼ਨ ਬੜੀ ਤੇਜ਼ੀ ਨਾਲ ਵੱਧ ਰਹੀ ਸੀ, ਫਿਰ ਚਾਈਨਾ ਨੇ ਦੇਖਿਆ ਸਾਡੀ ਪਾਪੂਲੇਸ਼ਨ ਤਾਂ ਵਧੀ ਨਹੀਂ, ਤੇ ਹੁਣ ਫਿਰ ਜਿੱਦਾਂ ਜਿੱਦਾਂ ਉੱਥੇ ਮਹਿੰਗਾਈ ਦੁਨੀਆ ਭਰ 'ਚ ਵਧੀ ਹੈ। ਅੱਛਾ, ਹੁਣ ਕੀ ਹੈ, ਚਾਈਨਾ ਦੇ ਵੀ, ਚਾਈਨਾ ਨੇ ਉਹ ਜਿਹੜੀ ਉਹ ਆਪਣੀ ਖਤਮ ਕਰਤੀ ਸੀ ਪਾਲਿਸੀ ਕਿ ਨਹੀਂ ਭਾਈ ਵਨ ਚਾਈਲਡ ਪਾਲਿਸੀ ਖਤਮ ਹੈ, ਉਹ ਕਹਿੰਦੇ ਜੀ 2 ਬੱਚੇ ਕਰੋ, ਫਿਰ ਤਾਂ ਚਾਈਨਾ ਨੇ ਇਹ ਕਹਿਣਾ ਸ਼ੁਰੂ ਕਰਤਾ 2 ਨਹੀਂ ਜੀ 3 ਕਰੋ ਬੱਚੇ। ਲੇਕਿਨ ਜਿਹੜੀ ਤਾਜ਼ਾ ਰਿਪੋਰਟ ਹੈ ਉਹ ਇਹ ਦੱਸ ਰਹੀ ਹੈ ਕਿ ਚਾਈਨਾ ਨੇ ਫਿਰ ਟਾਰਗੇਟ ਰੱਖਿਆ ਵੀ ਅਸੀਂ 10 ਮਿਲੀਅਨ ਨਿਊ ਬਰਥ ਕਰਨੇ ਕਰਨੇ ਆ, 10 ਮਿਲੀਅਨ ਬੱਚੇ ਆਪਣੇ ਚਾਹੀਦੇ ਨੇ, ਠੀਕ ਹੈ ਨਹੀਂ, ਚਾਈਨਾ ਨੂੰ, ਚਾਈਨਾ ਨੇ ਕਹਿ ਚਾਹੇ 10 ਮਿਲੀਅਨ ਕਰੋ, ਬੱਚੇ ਤਾਂ ਹੋਣਗੇ ਜੇ ਲੋਕ ਵਿਆਹ ਕਰਨਗੇ, ਲੋਕ ਵਿਆਹ ਨਹੀਂ ਕਰ ਰਹੇ ਉੱਥੇ ਚਾਈਨਾ ਦੇ ਵਿੱਚ, ਬੱਚੇ ਤਾਂ ਹੋਣਗੇ ਜੇ ਲੋਕ ਵਿਆਹ ਕਰਨਗੇ, ਉਹ ਵਿਆਹ ਹੀ ਨਹੀਂ ਕਰ ਰਹੇ ਉੱਥੇ। ਪਤਾ ਨਹੀਂ ਮੋਦੀ ਸਾਹਿਬ ਤੋਂ ਸਿੱਖ ਲਿਆ ਵਿਆਹ ਨਾ ਕਰਾਓ, ਜਾਂ ਰਾਹੁਲ ਗਾਂਧੀ ਜੀ ਤੋਂ ਸਿੱਖ ਲਿਆ ਵਿਆਹ ਨਾ ਕਰਾਓ, ਜਾਂ ਪਤਾ ਨਹੀਂ ਮਮਤਾ ਬੈਨਰਜੀ ਤੋਂ ਸਿੱਖ ਲਿਆ, ਜਾਂ ਮਾਇਆਵਤੀ ਜੀ ਤੋਂ ਸਿੱਖ ਲਿਆ ਉਹਨਾਂ ਨੇ, ਜਾਂ ਪਟਨਾਇਕ ਸਾਹਿਬ ਤੋਂ, ਉੜੀਸਾ ਦੇ ਜਿਹੜੇ ਚੀਫ ਮਿਨਿਸਟਰ ਉਹਨਾਂ ਤੋਂ ਸਿੱਖ ਲਿਆ, ਨਵੀਨ ਪਟਨਾਇਕ ਸਾਹਿਬ ਤੋਂ ਵਿਆਹ ਨਾ ਕਰਾਓ, ਪਤਾ ਨਹੀਂ ਕਿੱਥੋਂ ਸਿੱਖਿਆ ਉਹਨਾਂ ਨੇ, ਪਰ ਉਹਨਾਂ ਨੇ ਇਹ ਚੀਜ਼ ਸਿੱਖ ਲਈ ਵੀ ਵਿਆਹ ਹੀ ਨਾ ਕਰਾਓ, ਉਹ ਵਿਆਹ ਨਹੀਂ ਕਰਵਾ ਰਹੇ ਤਾਂ ਵਿਆਹ ਨਹੀਂ ਕਰਵਾ ਰਹੇ ਤਾਂ ਬੱਚੇ ਨਹੀਂ ਹੋ ਰਹੇ। ਅੱਛਾ, 10 ਮਿਲੀਅਨ ਤਾਂ ਕਿਹਾ ਇਹਨਾਂ ਨੇ ਮਿਨੀਮਮ ਕਰਨੇ ਆ, ਔਰ ਇਹਨਾਂ ਦੀ ਮਿਨੀਮਮ ਪਿਛਲੇ ਸਾਲ ਵੀ 2000 ਆਪਣੇ ਪਿਛਲੇ ਸਾਲ ਵੀ ਮਸੀ 10.43 ਮਿਲੀਅਨ ਹੋਇਆ, ਜੋ ਕਿ 1949 ਤੋਂ ਬਾਅਦ ਲੋਐਸਟ ਨੰਬਰ ਸੀਗਾ ਨਿਊ ਬਰਥ ਦਾ, ਨਵੇਂ ਬੱਚੇ ਜਿਹੜੇ ਪੈਦਾ ਹੋਏ ਉੱਥੇ, ਨਵੇਂ ਬੱਚੇ ਜਿਹੜੇ ਪੈਦਾ ਹੋਏ ਲੋਐਸਟ ਸੀਗਾ। ਇਸ ਮਤਲਬ ਕਿ ਹੁਣ ਤਾਂ ਇਹ ਆਲਮ ਹੋ ਗਿਆ ਵੀ 10 ਮਿਲੀਅਨ ਦਾ ਵੀ ਮਾਰਕ ਤੋਂ ਵੀ ਥੱਲੇ ਆ ਰਿਹਾ ਹੁਣ ਤੇ ਮਾਮਲਾ, ਇੰਨੀ ਉੱਥੇ ਘੱਟ ਬੱਚੇ ਨਵੇਂ ਪੈਦਾ ਹੋ ਰਹੇ ਨੇ। ਉਹ ਤਾਂ ਉਹਨਾਂ ਨੇ ਜ਼ੋਰ ਲਾਇਆ ਹੋਇਆ ਕਿ ਚਾਈਨਾ ਦੀ ਕਮਿਊਨਿਸਟ ਪਾਰਟੀ ਨੇ ਵੀ ਕਿਸ ਤਰ੍ਹਾਂ ਭਾਈ ਸਾਹਿਬ ਵਿਆਹ ਕਰਾਓ ਬੱਚੇ ਦਾ, ਤੁਹਾਨੂੰ ਕੋਈ ਸਹੂਲਤ ਦਿੰਦੇ ਆ, ਚਾਹੀਦਾ ਕੀ ਹੈ, ਇੱਕ ਬੱਚਾ 2 ਬੱਚੇ, ਜਿਹੜੇ 3 ਬੱਚੇ ਕੋ ਕਰਦੇ ਹੋ ਤਾਂ 4 ਬੱਚੇ ਕਰੋ, ਉਹ ਤਾਂ ਸਹੂਲਤਾਂ ਦੇਣ ਲਈ ਤਿਆਰ ਨੇ ਇਸ ਵੇਲੇ ਉਹ, ਪਰ ਉਹ ਕਹਿੰਦੇ ਨਹੀਂ ਉੱਥੇ ਵਿਆਹ ਹੀ ਨਹੀਂ ਕਰਵਾ ਰਹੇ, ਉਹ ਬੱਚੇ ਨਹੀਂ ਕਰ ਰਹੇ ਉਹ ਕਹਿੰਦੇ ਨਹੀਂ ਬਸ ਠੀਕ ਹੈ ਇੱਦਾਂ ਹੀ ਸਿਸਟਮ ਠੀਕ ਚੱਲ ਰਿਹਾ ਹੈਗਾ। ਤੋ ਉਹ ਚਾਈਨਾ ਲਈ ਉਹ ਕਈ ਲੋਕ ਇੱਦਾਂ ਸੋਚਦੇ ਉਹਦੀ ਪਾਪੂਲੇਸ਼ਨ ਬਹੁਤ, ਹਾਂ ਬਹੁਤ ਬੜੀ ਹੈ, ਇੰਡੀਆ ਨੇ ਤਾਂ ਓਵਰਟੇਕ ਕਰ ਜਾਣਾ ਅਗਲੇ ਸਾਲ 2023, ਇਹ ਤਾਂ ਖਬਰ ਅਸੀਂ ਕਵਰ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਕੀਤੀ ਸੀਗੀ ਵੀ ਇੰਡੀਆ ਨੇ ਇਨ ਟਰਮਸ ਆਫ, ਕੋਈ ਚੰਗੀ ਗੱਲ ਨਹੀਂ, ਮੈਂ ਨਹੀਂ ਕਹਿ ਰਿਹਾ ਵੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋਣੀ ਚਾਹੀਦੀ, ਘੱਟ ਹੋਣੀ ਚਾਹੀਦੀ, ਉਸ 'ਤੇ ਗੱਲ ਨਹੀਂ ਕਰ ਰਹੇ, ਬਟ ਉਹ ਜਿਹੜੀ ਤੁਸੀਂ ਉਹ ਗੱਲ ਉੱਥੋਂ ਟ੍ਰਿਗਰ ਹੋਈ ਵੀ ਸਤਨਾਮ ਸਾਹਿਬ ਨੇ ਮੈਸੇਜ ਭੇਜਤਾ ਵੀ ਉਹਨਾਂ ਦੀ ਜਿਹੜੀ ਚਾਈਨਾ ਦੀ ਪਾਪੂਲੇਸ਼ਨ ਹੈ ਉਹ ਤਾਂ ਜੀ ਬਹੁਤ ਵੱਡੀ ਹੈ, ਬਹੁਤ ਜ਼ਿਆਦਾ ਵੱਧ ਰਹੀ ਹੈ, ਉਹ ਨਹੀਂ ਉਹ ਪਾਪੂਲੇਸ਼ਨ ਬਲਕਿ ਉਹਨਾਂ ਦੀ ਘੱਟ ਰਹੀ ਹੈ। ਉਹਨਾਂ ਨੂੰ ਇਹ ਹੁਣ ਹੋਇਆ ਪਿਆ ਵੀ ਕਿੱਦਾਂ ਇਹਨੂੰ ਪਾਪੂਲੇਸ਼ਨ ਨੂੰ ਥੋੜ੍ਹਾ ਜਿਹਾ ਵਧਾਇਆ ਜਾਵੇ, ਇਹ ਚਾਈਨਾ ਲਈ ਇਹ ਸਮੱਸਿਆ ਜ਼ਿਆਦਾ ਇਸ ਵੇਲੇ। ਹਾਂਜੀ, ਅਗਲੀ ਕਾਲ ਅਮਰੀਕ ਜੀ, ਤੁਸੀਂ ਆਉਂਦੇ ਰਹੋ ਹੈਡ।
ਬਹੁਤ ਥੈਂਕ ਯੂ ਸਰ, ਮੇਰੇ ਵੱਡੇ ਵੀਰ ਜਸਵਾਲ ਸਾਹਿਬ, ਮੈਂ ਕਾਲ ਕੀਤੀ ਤੇ ਮੈਂ ਤੁਹਾਡੇ ਹੋਸਟ ਸੀ, ਦੂਜੇ ਜਿਹੜੇ FM ਵਾਲੀਆਂ ਗਰਲਸ ਜਿਹੜੀਆਂ ਕੰਮ ਕਰਦੀਆਂ ਨੇ ਆਪਣੇ ਨਾਲ, ਮੈਂ ਕਿਹਾ ਜੀ ਮੈਂ ਗੱਲ ਕਰਨੀ ਹੈ, ਔਰ ਜਸਵਾਲ ਮੇਰਾ ਵੱਡਾ ਬ੍ਰਦਰ ਹੈ, ਪਰ ਉੱਦਾਂ ਮੈਂ ਕਿਹਾ ਉਮਰ ਚ ਮੇਰੇ ਤੋਂ ਛੋਟਾ, ਲੇਕਿਨ ਅਕਲ ਔਰ ਸਮਝ ਦੇ ਵਿੱਚ ਔਰ ਸਾਊ ਸੁਭਾਅ ਦੇ ਵਿੱਚ, ਨੇਚਰ ਦੇ ਵਿੱਚ ਮੇਰੇ ਤੋਂ ਬਹੁਤ ਵੱਡਾ। ਇਹ ਗੱਲ ਮੈਂ ਤੁਹਾਡੀ FM ਫ੍ਰੀਕੁਐਂਸੀ ਤੇ ਕਹਿ ਚੁੱਕਿਆ।
ਆਪਾਂ ਇਹਦੀ ਵੀ ਗੱਲ ਕਰਨੀ, ਏਮ ਦੀ ਗੱਲ ਕਰਨੀ। ਹਾਂਜੀ ਹਾਂਜੀ ਹਾਂ,
ਹੁਣ ਇੱਥੇ ਆਉਣ ਲੱਗਿਆ ਜਸਵਾਲ ਸਾਹਿਬ, ਜੇ ਤੁਸੀਂ ਕੈਨੇਡਾ ਆਉਂਦੇ ਇੰਡੀਆ ਦੇ ਵਿੱਚ ਹੀ ਜੋਬ ਕਰਦੇ ਰਹਿੰਦੇ ਤਾਂ ਅਸੀਂ ਬਹੁਤ ਕੰਪਨੀ ਤੇ ਨਹੀਂ ਸੀ ਹੋਣਾ। ਅਸੀਂ ਜੇ ਤੁਸੀਂ ਟੋਰਾਂਟੋ ਚ ਨਾ ਆਉਂਦੇ ਯਾਰ, ਆਪਣਾ ਸਾਰਾ ਜਿਹੜਾ ਤੁਹਾਡਾ ਪਲੇਟਫਾਰਮ ਜਿਹੜੀ ਵੀ ਤੁਹਾਡਾ ਸਾਰਾ ਕੁਛ ਆ ਗਿਆ, ਅਖਬਾਰ ਟੈਲੀਵਿਜ਼ਨ ਰੇਡੀਓ, ਅਸੀਂ ਅਧੂਰੇ ਰਹਿ ਗਏ ਸੀ। ਤੁਸੀਂ ਸਰ ਜੀ ਕਹਿ ਜਿੱਦਾਂ ਪ੍ਰੋਫੈਸਰ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਾਲਜਾਂ ਸਕੂਲਾਂ ਦੇ ਵਿੱਚ ਟੀਚਰ ਐਜੂਕੇਟਰ ਨੇ ਜਿਹੜੇ ਐਜੂਕੇਸ਼ਨ ਸਾਨੂੰ ਦਿੰਦੇ ਨੇ, ਮੈਂ ਕਹਿੰਦਾ ਤੁਸੀਂ ਬਸ ਰੱਬ ਦਾ ਹੀ ਰੂਪ ਹੈ। ਔਰ ਜਿੰਨਾ ਤੁਸੀਂ ਮੈਂ ਤੁਹਾਡੀਆਂ ਹਮੇਸ਼ਾ ਜੋ ਤੁਸੀਂ ਟੈਲੀਵਿਜ਼ਨ ਤੇ ਬੈਠਦੇ ਹੋ ਨਾ, ਮੇਰੀ ਨੇਚਰ ਤੁਹਾਡੀ ਨੇਚਰ ਦੇ ਨਾਲ ਸਿੱਧੀ ਟੱਕਰ ਵੱਜਦੀ ਹੁੰਦੀ ਹੈ, ਮੇਰੀ ਅੱਖਾਂ ਦੀ ਔਰ ਤੁਹਾਡੀਆਂ ਅੱਖਾਂ ਦੀ। ਮੈਂ ਹਮੇਸ਼ਾ ਹੀ ਦੇਖਿਆ ਕਿ ਤੁਹਾਡੀਆਂ ਅੱਖਾਂ ਲਾਲ ਪਈਆਂ ਹੁੰਦੀਆਂ ਨੇ, ਉੱਥੋਂ ਪਤਾ ਲੱਗਦਾ ਕਿ ਤੁਸੀਂ ਕਿਤਾਬਾਂ ਪੜ੍ਹਦੇ ਹੋ, ਤੁਸੀਂ ਅਖਬਾਰ ਪੜ੍ਹਦੇ ਹੈ, ਐਸੇ ਹਵਾ ਚ ਤੀਰ ਨਹੀਂ ਮਾਰਦੇ। ਹਾਂ, ਹਰ ਇਨਸਾਨ ਕੋਈ ਵੀ ਇਨਸਾਨ ਹੈ, ਕਿਤੇ ਕੋਈ ਗੱਲ ਖੱਬੇ ਸੱਜੇ ਹੋ ਸਕਦੀ ਹੈ, ਉਹਦਾ ਮਤਲਬ ਇਹ ਜਿੱਦਾਂ ਹੁਣ ਮੈਂ ਚਾਈਨਾ ਦੀ ਆਪਾਂ ਗੱਲ ਤੁਹਾਡੀ ਸਾਰੀ ਸੁਣੀ, ਚਾਈਨਾ ਦੇਖੋ ਕਰਜ਼ੇ 'ਚ ਛੋਟੇ ਨੇ, ਮਾਈਂਡ ਨਾ ਕਰਜ਼ੇ ਵਿੱਚ ਚਾਈਨੀਜ਼ ਲੋਕ ਕਰਜ਼ੇ 'ਚ ਛੋਟੇ ਨੇ,
ਆਪਾਂ ਇੱਦਾਂ ਦੀ ਗੱਲ ਨਹੀਂ ਕਰ ਰਹੇ। ਹਾਂਜੀ 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 ਕੋਈ ਕੋਈ ਹਾਂਜੀ ਹਾਂਜੀ
ਜਿਹੜਾ ਪ੍ਰੋਡਕਸ਼ਨ ਹੈ ਉਹਨਾਂ ਦੀ ਹਰ ਚੀਜ਼ ਤੇ ਗਰੀਬ, ਹਰ ਚੀਜ਼ ਤੇ ਪਕੜ, ਇੰਪੋਰਟ ਐਕਸਪੋਰਟ ਟ੍ਰੇਡ ਨੂੰ ਬਹੁਤ ਅੱਗੇ ਵਧਾ ਰਹੇ ਨੇ। ਏਦਾਂ ਹੀ ਜਪਾਨ ਬੜਾ ਸਿਆਣਾ ਹੋ ਗਿਆ ਵੀ ਲੜਾਈਆਂ 'ਚ ਕੀ ਰੱਖਿਆ, ਜਿਹੜਾ ਲੜੂਗਾ ਆਪਣੇ ਆਪ ਨੂੰ ਖਤਮ ਕਰੂਗਾ। ਇਸ ਕਰਕੇ ਚਾਈਨਾ ਜਿਹੜਾ ਇੱਕ ਵਾਰੀ ਥੈਂਕ ਯੂ ਨਹੀਂ ਕਰਦੇ, ਚਾਈਨੀਜ਼ ਪੀਪਲ ਹਮੇਸ਼ਾ ਥੈਂਕ ਯੂ ਥੈਂਕ ਯੂ ਥੈਂਕ ਯੂ, ਬਲੱਡ ਇੰਨਾ ਹਾਟ ਹੈ ਔਰ ਇੰਨੀ ਗੱਲ ਨੂੰ ਡਿਲੀਵਰ ਇੱਦਾਂ ਕਰ ਦਿੰਦੇ ਆ। ਸੋ ਮੈਂ ਇਹੀ ਗੱਲ ਕਰਦਾ, ਅਮੈਰੀਕਾ ਹੋਵੇ, ਪਾਕਿਸਤਾਨ ਹੋਵੇ, ਇੰਡੀਆ ਹੋਵੇ, ਚਾਈਨਾ ਹੋਵੇ, ਬਾਕੀ ਜਿਹੜੇ ਹੋਰ ਵੀ ਕੰਟਰੀ ਨੇ, ਉਹ ਯਾਰ ਉਹ ਲੜਾਈਆਂ 'ਚ ਕੀ ਰੱਖਿਆ, ਰੱਬ ਦੇ ਚਾਰ ਦਿਨਾਂ ਦਾ ਮੇਲਾ। ਐਵੇਂ ਥੋੜੇ ਸਰਦਾਰ ਅਮਰ ਸਿੰਘ ਚਮਕੀਲਾ ਸਾਹਿਬ ਨੇ ਕਿਹਾ ਕਿ 2.5 ਦਿਨ ਦੀ ਪ੍ਰਾਹੁਣੀ ਇੱਥੇ ਤੂੰ ਨੀ, ਐਵੇਂ ਨਾ ਜਿੰਦੇ ਮਾਣ ਕਰੀ, ਉਹ ਕਿਉਂ ਨਾ ਰਲ ਮਿਲ ਕੇ ਇੱਕ ਦੂਜੇ ਨਾਲ ਪਿਆਰ ਨਾਲ ਸਾਂਝਾ ਪਾ ਲਈਏ ਤੇ ਪਿੰਗਾਂ ਚੜ੍ਹਾ ਲਈਏ ਪਿਆਰ ਦੀਆਂ, ਤਾਂ ਜੋ ਅਸੀਂ ਹੱਸ ਕੇ ਖੇਡ ਕੇ ਇਸ ਜ਼ਿੰਦਗੀ ਨੂੰ ਬਿਤਾ ਲਈਏ। ਤੁਸੀਂ ਔਨ ਡੇਅਰ ਕੀਤਾ ਜਸਵਾਲ ਸਾਹਿਬ, ਬਹੁਤ ਥੈਂਕ ਯੂ, ਤੁਸੀਂ ਬਹੁਤ ਥੈਂਕ ਯੂ ਸਰ।
ਥੈਂਕ ਯੂ। ਮੈਂ ਸੋਰੀ ਮੈਂ ਇੰਟਰਪਟ ਨਹੀਂ ਕਰਦਾ ਹੁੰਦਾ, ਬਸ ਮੇਰੀ ਇੱਕ ਦੋ ਬੇਨਤੀਆਂ ਨੇ ਕੁਇਕਲੀ। ਇੱਕ ਤਾਂ ਇਹ ਹੈਗੀ ਕਿ ਜਦੋਂ ਇਸ ਪ੍ਰੋਗਰਾਮ ਦੀ ਅਸੀਂ ਏਮ 'ਤੇ ਗੱਲ ਕਰ ਰਹੇ ਹਾਂ ਫਿਰ ਅਸੀਂ ਏਮ ਦੀ ਹੀ ਗੱਲ ਕਰਾਂਗੇ, ਇੱਕ ਇਹ ਬੇਨਤੀ ਹੈ। ਔਰ ਦੂਸਰੀ ਜਿਹੜੀ ਬੇਨਤੀ ਹੈ ਮੇਰੀ, ਮੈਂ ਇਸ ਲਈ ਇੰਟਰਪਟ ਨਹੀਂ ਕਰਨਾ ਚਾਹ ਰਿਹਾ ਸੀ ਵੈਸੇ, ਕਿ ਜਦੋਂ ਅਸੀਂ ਕੋਈ ਗੱਲ ਕਰਨੀ ਹੈ ਨਾ ਤਾਂ ਫਿਰ ਅਸੀਂ ਬਹੁਤ ਲੈਂਗੁਏਜ ਦਾ ਬੜਾ ਖਿਆਲ ਰੱਖਣਾ ਹੈ। ਕਿਸੇ ਦੇ ਬਾਰੇ ਕੋਈ ਵੀ ਗੱਲ ਕਰਨੀ ਹੈ ਉਹਦਾ ਬਹੁਤ ਬਹੁਤ ਜ਼ਿਆਦਾ ਅਸੀਂ ਲੈਂਗੁਏਜ ਦਾ ਬਸ ਖਿਆਲ ਰੱਖਣਾ, ਇਹ ਬੇਨਤੀ ਮੇਰੀ ਹੰਬਲ ਹੈ ਅਮਰੀਕ ਸਾਹਿਬ। ਦੂਸਰਾ ਤੁਸੀਂ ਗੱਲ ਕਹਿ ਦਿੱਤੀ ਹੈ ਸਰ, ਲੜਾਈ 'ਚ ਕੁਛ ਨਹੀਂ ਪਿਆ, ਚਾਈਨਾ ਨੂੰ ਪਤਾ ਇਸ ਗੱਲ ਦਾ। ਮੈਂ ਤਾਂ ਪਹਿਲੇ ਕਹਿ ਰਿਹਾ ਚਾਈਨਾ, ਜਪਾਨ ਨੇ ਤਾਂ ਦੇਖੋ ਨਿਊਕਲੀਅਰ ਇੱਕ ਹੀ ਕੰਟਰੀ ਹੈ ਜਿੱਥੇ ਨਿਊਕਲੀਅਰ ਵੈਪਨ ਕਰਾਏ ਗਏ ਨੇ, ਉਹਦੇ ਬਾਵਜੂਦ ਜਪਾਨ ਨੇ ਕਦੇ ਕੋਈ ਨਿਊਕਲੀਅਰ ਵੈਪਨ ਨਹੀਂ ਬਣਾਇਆ। ਠੀਕ ਹੈ, ਹੁਣ ਜ਼ਰੂਰ ਆਪਣੀ ਆਰਮੀ ਥੋੜ੍ਹੀ ਬਹੁਤੀ ਉਹ ਸਟਰੈਂਥਨ ਕਰ ਰਹੇ ਨੇ, ਪਰ ਉਹਨਾਂ ਨੇ ਇਕਾਨਮੀ 'ਤੇ ਫੋਕਸ ਕੀਤਾ, ਤਰੱਕੀ 'ਤੇ ਉਹਨਾਂ ਨੇ ਫੋਕਸ ਕੀਤਾ, ਔਰ ਚਾਈਨਾ ਨੂੰ ਵੀ ਇਹ ਸਮਝ ਹੈ, ਚਾਈਨਾ ਨੂੰ ਵੀ ਇਹ ਸਮਝ ਹੈ ਕਿ ਸਾਡਾ ਫੋਕਸ ਜੇ ਅਸੀਂ ਲੜਾਈ ਵੱਲ ਕਰਾਂਗੇ ਤਾਂ ਸਾਡੀ ਇਕਾਨਮੀ ਖਰਾਬ ਹੋ ਜਾਣੀ। ਅੱਜ ਰਸ਼ੀਆ ਤੁਹਾਡੇ ਸਾਹਮਣੇ ਬੜਾ ਪ੍ਰਾਈਮ ਐਗਜ਼ਾਮਪਲ ਹੈ, ਰਸ਼ੀਆ ਤੁਹਾਡੇ ਸਾਹਮਣੇ ਬਹੁਤ ਪ੍ਰਾਈਮ ਐਗਜ਼ਾਮਪਲ ਹੈ। ਬਾਕੀ ਮੈਂ ਇੱਥੇ ਇਹੀ ਗੱਲ ਕਹਾਂਗਾ ਜਿਹੜੀ ਤੁਸੀਂ ਗੱਲ ਕਹੀ ਪਿਆਰ ਦੇ ਬਾਰੇ, ਤੁਸੀਂ ਆਲਰੇਡੀ ਕਾਫੀ ਕੁਝ ਕਹਿ ਹੀ ਦਿੱਤਾ ਪਿਆਰ ਦੇ ਬਾਰੇ। ਮੈਂ ਇੱਕ ਲਾਈਨ ਦੇ ਵਿੱਚ ਹੀ ਸੰਭਵ ਕਰ ਦਿੰਦਾ ਹੈਗਾ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਤਾਕਤਵਰ ਚੀਜ਼, ਅਸੀਂ ਬੜੀ ਵਾਰੀ ਇੱਕ ਤੁਹਾਨੂੰ ਯਾਦ ਹੋਏਗਾ ਇੱਕ ਦਿਨ ਅਸੀਂ ਪ੍ਰੋਪਰ ਟਾਕ ਸ਼ੋਅ ਕੀਤਾ ਸੀ, ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਤਾਕਤਵਰ ਚੀਜ਼ ਪਿਆਰ ਹੈ, ਪਿਆਰ ਤੋਂ ਉੱਪਰ ਤਾਕਤ ਹੀ ਨਹੀਂ ਕਿਸੇ ਦੀ। ਵੀ ਕੈਨ ਡਰਾਅ ਆਲ ਆਵਰ ਸਟਰੈਂਥ, ਆਲ ਆਵਰ ਐਨਰਜੀ, ਐਵਰੀਥਿੰਗ ਫਰੋਮ ਲਵ, ਐਵਰੀਥਿੰਗ। ਜੇ ਇਸ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਹੈ, ਕੋਈ ਤਾਕਤ ਨਹੀਂ, ਜੋ ਮਰਜ਼ੀ ਕੋਈ ਕਹੀ ਜਾਏ ਕਿ ਕੋਈ ਬ੍ਰੇਨ ਹੈ ਤਾਕਤਵਰ ਚੀਜ਼, ਕੰਪਿਊਟਰ ਹੈ ਜਾਂ ਨਿਊਕਲੀਅਰ ਵੈਪਨ ਹੈ, ਪੈਸਾ ਤਾਕਤਵਰ ਹੈ, ਉਹ ਸਭ ਆਪਣੀ ਜਗ੍ਹਾ ਹੋਣਗੇ, ਤਾਕਤਵਰ ਇਹ ਚੀਜ਼ਾਂ ਹੈਗੀਆਂ ਨੇ, ਬਟ ਸਭ ਤੋਂ ਜ਼ਿਆਦਾ ਜਿਹੜੀ ਤਾਕਤਵਰ ਚੀਜ਼ ਹੈ ਤੁਸੀਂ ਜਿਸ ਤਰ੍ਹਾਂ ਪਿਆਰ ਦੀ ਗੱਲ ਕੀਤੀ ਹੈ, ਉਸ ਪਿਆਰ ਤੋਂ ਉੱਪਰ ਜੇ ਅਸੀਂ ਇਹਨੂੰ ਸਮਝੀਏ, ਲੈਟਸ ਨੋਟ ਟੇਕ ਦਿਸ ਐਜ਼ ਅ ਕਲੀਸ਼ੇ ਕਿ ਸਟੇਟਮੈਂਟ ਆ ਜੀ ਹਾਂਜੀ ਸਭ ਦਿੰਦੇ ਅਸੀਂ ਵੀ ਦੇ ਦਈਏ, ਨਹੀਂ, ਵਟ ਇਜ਼ ਉਹਦੀ ਤਾਕਤ ਕੀ ਹੈ, ਉਹਦਾ ਸੈਂਸ ਕੀ ਹੈ, ਜੇ ਅਸੀਂ ਉਹਨੂੰ ਵੇਅਰ ਡੂ ਵੀ ਡਰਾਅ ਆਰ ਐਨਰਜੀ ਫਰੋਮ, ਜੇ ਅਸੀਂ ਆਪਣੀ ਸਟਰੈਂਥ ਜਿਹੜੀ ਹੈ, ਜਿਹੜੇ ਲੋਕ ਆਪਣੀ ਸਟਰੈਂਥ ਇਸ ਪੋਜ਼ਿਟਿਵ, ਇੱਕ ਤਾਂ ਸਟਰੈਂਥ ਕਈ ਲੋਕ ਡਰਾਅ ਕਰਦੇ ਵਿਦ ਡਿਊ ਰਿਸਪੈਕਟ, ਜੇ ਕੋਈ ਡਰਾਅ ਕਰਦਾ ਹੈ, ਮੈਂ ਨਹੀਂ ਕਹਾਂ ਕਈ ਲੋਕ, ਕੁਛ ਲੋਕ ਜੇ ਕੋਈ ਡਰਾਅ ਕਰਦੇ ਨੇ ਆਪਣੀ ਸਟਰੈਂਥ ਫਰੋਮ ਦਾ ਡਾਰਕ ਫੋਰਸਿਸ, ਠੀਕ ਹੈ ਨਹੀਂ, ਕਿ ਜਿਹੜੀ ਤੁਸੀਂ ਉੱਥੋਂ ਵੀ ਸਟਰੈਂਥ ਡਰਾਅ ਕਰ ਸਕਦੇ ਹੋ, ਲੇਕਿਨ ਜੇ ਤੁਸੀਂ ਆਪਣੀ ਸਟਰੈਂਥ ਜਿਹੜੀ ਹੈ, ਇਫ ਯੂ ਡੋ ਨੋਟ ਡਰਾਅ ਇਟ ਫਰੋਮ ਦਾ ਡਾਰਕ ਫੋਰਸਿਸ, ਜੇ ਤੁਸੀਂ ਆਪਣੀ ਸਟਰੈਂਥ ਪਿਆਰ ਤੋਂ, ਪੋਜ਼ਿਟਿਵ ਫੋਰਸਿਸ ਤੋਂ, ਵਧੀਆ ਫੋਰਸਿਸ ਤੋਂ ਡਰਾਅ ਕਰਦੇ ਹੋ, ਉਹਦੀ ਕਿਆ ਹੀ ਬਾਤ ਹੈ। ਹਾਂਜੀ ਮਨਸੂਰ ਚੀਮਾ ਜੀ, ਤੁਸੀਂ ਆਉਂਦੇ ਹੋ।
ਸਤਿ ਸ਼੍ਰੀ ਅਕਾਲ ਜਗਜੀਤ ਜੀ।
ਸਤਿ ਸ਼੍ਰੀ ਅਕਾਲ ਜੀ ਮਨਸੂਰ ਚੀਮਾ ਸਾਹਿਬ, ਕੀ ਹਾਲ ਹੈ, ਸਭ ਠੀਕ ਹੈ?
ਸਹੀ ਸੁਣਾਓ ਜਗਜੀਤ ਜੀ, ਕੀ ਹਾਲ ਚਾਲ ਹੈ? ਠੀਕ ਠਾਕ।
ਬਹੁਤ ਮਿਹਰਬਾਨੀ ਸਰ, ਭਰਾਵਾਂ ਦੀ ਬਹੁਤ ਸ਼ੁਕਰ ਹੈ।
ਜਗਜੀਤ ਜੀ, ਅੱਜ ਯਾਰਡ ਦੇ ਬਾਰੇ ਦੱਸਣਾ ਸੀ।
ਹਾਂ ਪਲੀਜ਼ ਪਲੀਜ਼ ਦੱਸੋ ਜੀ।
ਹਾਂਜੀ, ਇਹ ਡਿਕਸਨ ਰੋਡ ਦੇ ਉੱਤੇ ਯਾਰਡ ਹੈ ਆਪਣਾ, ਟਰੈਕਟਰ ਟ੍ਰੇਲਿਆਂ ਦੀ ਪਾਰਕਿੰਗ ਹੈ ਡਿਕਸਨ ਰੋਡ ਦੇ ਉੱਤੇ, 401, 409, 27, 427 ਸਾਰਿਆਂ ਇੱਕ ਇੱਕ ਮਿੰਟ ਤੇ ਡਰਾਈਵ ਨੇ, ਪੱਕਾ ਯਾਰਡ ਹੈ, 24 hours 7 days ਸਕਿਉਰਿਟੀ ਹੈ, ਕਿਸੇ ਨੂੰ ਪਾਰਕਿੰਗ ਚਾਹੀਦੀ ਹੋਵੇ ਟਰੈਕਟਰ ਟ੍ਰੇਲੇ ਦੀ, ਬਾਬੇਲ ਦੀ, ਡੰਪ ਟਰੱਕ ਦੀ, ਤੇ ਅਵੇਲੇਬਲ ਹੈ 1 October ਤੋਂ, ਤੇ ਮੈਨੂੰ ਫੋਨ ਕਰ ਸਕਦੇ ਨੇ। ਮੇਰਾ ਫੋਨ ਨੰਬਰ 6478871442, 647-887-1442। ਥੈਂਕ ਯੂ ਜਗਜੀਤ ਜੀ।
ਥੈਂਕ ਯੂ ਸਰ, ਥੈਂਕ ਯੂ ਸੋ ਮਚ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਇੱਕ ਵਾਰੀ ਨੰਬਰ ਫਿਰ ਦੱਸ ਦਿਓ ਟਰੱਕ ਯਾਰਡ ਦੀ, ਜੇ ਕਿਸੇ ਨੂੰ ਵੀ ਜ਼ਰੂਰਤ ਹੈ, ਕਿਸੇ ਨੂੰ ਵੀ ਜ਼ਰੂਰਤ ਹੈ, ਫੌਰਨ ਤੁਸੀਂ ਮਨਸੂਰ ਚੀਮਾ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। ਸਰ ਫੋਨ ਨੰਬਰ ਇੰਗਲਿਸ਼ ਪੰਜਾਬੀ ਫਿਰ ਦੱਸੋ।
6478871442। ਥੈਂਕ ਯੂ ਜਗਜੀਤ ਜੀ,
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਬਿਰਿਆਨੀ ਐਂਡ ਗ੍ਰਿਲ ਦੀ ਮੈਂ ਗੱਲ ਜ਼ਰੂਰ ਕਰਨਾ, ਜਾਂ ਬਿਰਿਆਨੀ ਐਂਡ ਬਾਰਬੀਕਿਊ ਦੀ ਮੈਂ ਗੱਲ ਜ਼ਰੂਰ ਕਰਨਾ ਚਾਹਾਂਗਾ। ਤੇ ਜੇ ਤੁਸੀਂ ਵਧੀਆ ਖਾਣਾ ਚਾਹੁੰਦੇ ਹੋ, ਜਾਂ ਤੁਸੀਂ ਚਾਹੁੰਦੇ ਹੋ ਕਿਸੇ ਵਧੀਆ ਜਗ੍ਹਾ ਜਾ ਕੇ ਬੈਠਣਾ ਸ਼ਾਮ ਨੂੰ, ਯੂ ਵਾਂਟ ਟੂ ਸਪੈਂਡ ਅ ਨਾਈਸ ਈਵਨਿੰਗ, ਦੈਨ ਮੈਂ ਦੁਬਾਰਾ ਦੁਹਰਾ ਰਿਹਾ, ਬਿਰਿਆਨੀ ਐਂਡ ਬਾਰਬੇਕਿਊ ਇਜ਼ ਯੋਰ ਆਂਸਰ। ਮੇਜਰ ਇੰਟਰਸੈਕਸ਼ਨ ਪਹਿਲਾਂ ਨੋਟ ਕਰ ਲਓ, ਮਾਰਕਮ ਐਂਡ ਸਟੀਲ, ਮਾਰਕਮ ਰੋਡ ਔਰ ਸਟੀਲਸ ਮੇਜਰ ਇੰਟਰਸੈਕਸ਼ਨ ਹੈਗੀ ਹੈ, ਤੁਸੀਂ ਪਿਕਰਿੰਗ 'ਚ ਹੋ, ਔਸ਼ਵਾ 'ਚ ਹੈਗੇ ਹੋ, ਸਕਾਰਬਰੋ, ਮਾਰਕਮ, ਬਰੈਂਪਟਨ, ਓਕਵਿਲ, ਵੌਨ, ਕਿਤੇ ਵੀ ਹੈਗੇ ਹੋ ਤੁਸੀਂ, ਕਿੰਗ ਸਿਟੀ 'ਚ ਹੈਗੇ ਹੋ, ਕਿਤੇ ਵੀ ਹੈਗੇ ਹੋ, ਨਿਆਗਰਾ ਫਾਲਸ ਤੋਂ ਵੀ ਆ ਰਹੇ ਹੋ, ਤਾਂ ਇੱਕ ਵਾਰ ਜਰਾ ਚੱਕਰ ਲਗਾਓ। 407 ਦੇ ਵੀ ਬਿਲਕੁਲ ਕਰੀਬ ਆ, ਔਰ 401 ਦੇ ਵੀ ਬਿਲਕੁਲ ਕਰੀਬ ਹੈ। 407 ਲੈ ਲਓ ਜਾਂ 401, ਤੁਸੀਂ ਮਾਰਕਮ ਰੋਡ ਦਾ ਜੇ ਐਗਜ਼ਿਟ ਲੈਂਦੇ ਹੋ 407 ਦੇ ਨਾਲ, ਬਿਲਕੁਲ ਸਟੀਲਸ ਦੇ, ਯੂ ਕੈਨੋਟ ਮਿਸ ਇਟ। ਬੜੀ ਖੂਬਸੂਰਤ ਇਹਨਾਂ ਨੇ ਜਗ੍ਹਾ ਬਣਾਈ ਹੈਗੀ ਹੈ ਬਿਰਿਆਨੀ ਐਂਡ ਬਾਰਬੇਕਿਊ, ਸੋ ਖਾਣਾ ਬਹੁਤ ਵਧੀਆ ਇਹਨਾਂ ਦਾ, ਔਰ ਸਾਡੇ ਮੇਨ ਸਪੋਂਸਰ ਨੇ। ਤੁਸੀਂ ਸਾਡੇ ਕਿਸੇ ਵੀ ਸਪੋਂਸਰ ਦਾ ਕਦੇ ਜੇ ਤੁਸੀਂ ਨੰਬਰ ਲੈਣਾ ਜਾਂ ਤੁਸੀਂ ਡਾਇਰੈਕਸ਼ਨ ਮਿਸ ਕਰ ਗਏ ਹੋ ਕੁਛ ਹੋ, ਤਾਂ 416-475-5000 'ਤੇ ਵੀ ਕਾਲ ਕਰਕੇ ਜਾਂ ਟੈਕਸਟ ਕਰਕੇ ਲੈ ਸਕਦੇ ਹੋ। ਦੂਸਰਾ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਦ ਕਿੰਗ ਆਫ ਰੀਅਲ ਸਟੇਟ ਉਪਿੰਦਰ ਅਵਸਥੀ ਜੀ, ਜਿੰਨੀ ਵੀ ਕ੍ਰਿਕਟ ਦੀ ਕਵਰੇਜ ਹੈ ਸਾਰੀ ਸਾਡੇ, ਉਹ ਸਾਰੀ ਸਪੋਂਸਰਡ ਬਾਏ ਦ ਕਿੰਗ ਆਫ ਰੀਅਲ ਸਟੇਟ ਉਪਿੰਦਰ ਅਵਸਥੀ ਜੀ। ਕੱਲ੍ਹ ਤੋਂ ਮੈਚ ਸ਼ੁਰੂ ਹੋ ਜਾਣੇ, ਸਵੇਰੇ 10 ਵਜੇ ਇੰਡੀਆ ਵਰਸਿਸ ਆਸਟ੍ਰੇਲੀਆ, ਔਰ 10:30 ਵਜੇ ਪਾਕਿਸਤਾਨ ਵਰਸਿਸ ਇੰਗਲੈਂਡ। ਸੋ ਕੱਲ੍ਹ 10 ਵਜੇ ਲਗਾਤਾਰ ਲਾਈਵ ਅਪਡੇਟਸ ਜਿਹੜੀਆਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਚ ਦੀ ਸਾਰੀ ਕਵਰੇਜ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਮਾਈ ਜੀ, ਸਾਡੇ ਸਪੋਂਸਰ ਜਿਹੜੇ ਨੂੰ ਜ਼ਰੂਰ ਅਨਾਊਂਸ ਕਰ ਦਿਓ ਜੀ।
जी बिल्कुल युद्धवीर जी, सारे लिसनर्स को बता दें कि अगर आपके घर में कोई भी इवेंट है, चाहे बर्थडे पार्टी हो या फिर वेडिंग सेलिब्रेशन या फिर कॉर्पोरेट पार्टी के लिए आप वेन्यू ढूंढ रहे हैं, तो आपने हेराल्ड फार्म हाउस पर जरूर जाना है। इनका एड्रेस है 7506 6 लाइन मिल्टन। यहाँ पर 4 बेडरूम 3 वॉशरूम आपको मिलता है, किचन, डाइनिंग रूम, डांस फ्लोर और कैटरिंग की सर्विस भी ये प्रोवाइड करते हैं। और आप कॉन्टैक्ट कर सकते हैं ज्यादा इन्फॉर्मेशन के लिए निर्मल जीत को, और इनका नंबर है 416-841-0735। इसी के साथ आपको बता दें कि अगर आप अपने हाई गैस प्राइसेस से परेशान हो गए हैं, तो फोर्ड की इलेक्ट्रिफाइड फैमिली को आपने जरूर डिस्कवर करना है नियरेस्ट रोनो एरिया फोर्ड डीलर पर। ज्यादा जानकारी के लिए विजिट करें fordrono.ca या फिर स्टोर में जाकर भी आप डील्स का फायदा उठा सकते हैं। रेजिडेंशियल, कमर्शियल, बाइंग, सेलिंग, लीजिंग एंड इन्वेस्टिंग के बारे में सोच रहे हैं, तो सतनाम जिंदा जी को आपने करना है कॉन्टैक्ट। इनका नंबर है 416-222-5000, 416-222-5000। सतनाम जिंदा। ऑटो इंश्योरेंस प्रोग्राम के लिए आपने रमनजीत सिद्धू जी को कॉन्टैक्ट करना है, चाहे ट्रकिंग के इंश्योरेंस प्लान हो या फिर होम एंड ऑटो इंश्योरेंस, कॉन्टैक्ट करें रमनजीत सिद्धू जी को। नंबर है इनका 647-774-8507, 647-774-8507, या फिर इन्हें ईमेल करें romanjeet@ableinsurance.ca पर। और इसी के साथ आपको बता दें कि अगर आप किसी को अपना
जी समय हो ज्यादा नहीं दे रहा जी, गलबात जारी रहेगी इसी तरह। माई जी, प्रोग्राम साथ देने लिए बहुत बहुत शुक्रिया। 6472728182, और वाई मीडिया का नंबर नोट कर लो 416-475-5000, 416-475-5000। शाम नू चैनल वाई देते मुलाकात जारी है। हैव वंडरफुल डे। थैंक यू।
यू आर लिसनिंग टू WTOR 770 AM यंगस्टाउन टोरंटो।
The views expressed on the preceding program may not necessarily be those of the owner or management of WTOR radio station.
ब्लोर पॉन्ड जो कि ब्रैम्पटन में पानी का सबसे बड़ा तालाब है, इस पॉन्ड की देखभाल और सफाई का काम इस मौसम खजा यानी फॉल से शुरू होने जा रहा है। मेंटेनेंस का ये अहम काम तूफान के पानी के बहाव को कंट्रोल करने और सैलाब को रोकने और कम्युनिटी की हिफाजत के लिए पानी के मेयार को बेहतर बनाने में मदद करेगा। मजीद जानिए www.brampton.ca/ब्लोर पॉन्ड।
The most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorships, please call 905-849-5551. Or log on to humawards.ca.
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 Kennedy Road, Brampton, 905-874-7171।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नैपनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नैपनी क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज़ वी केयर
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada